ਇਹ ਇੱਕ ਪ੍ਰਬੰਧ ਹੈ। ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੌਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਲ ਪੰਜਾਬੀ, ਜਜ਼ਬਾਤ ਪੰਜਾਬੀ। ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਲੈ ਕੇ ਲਹਿਰਾਂ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਆਪ ਸਭ ਦਾ ਸਵਾਗਤ ਕਰਦਾ ਪ੍ਰੋਗਰਾਮ ਦੇ ਵਿਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਰੀਕ 12 ਜਨਵਰੀ, ਦਿਨ ਵੀਰਵਾਰ, ਨਾਨਕ ਸ਼ਾਹੀ 29 ਪੋਹ, ਸੰਮਤ 548। ਸੋ ਦੋਸਤੋ, ਸਮਾਂ ਹੋ ਗਿਆ 7:01 ਬ੍ਰਿਸਬੇਨ ਵਿਚ, ਤੇ ਸਿਡਨੀ ਸਮਾਂ 8:01, ਤੇ ਪਰਥ ਵਿਚ ਸਵੇਰ ਦੇ ਵਕਤ 5:01 ਹੋ ਚੁੱਕਾ। ਤੇ ਦੋਸਤੋ, ਹੁਣ ਮੈਂ ਆਪਣੇ ਨਾਲ ਪ੍ਰੋਗਰਾਮ ਦੇ ਵਿਚ ਆਪਣੇ ਭਾਈਵਾਲ ਦੇਖਦਾ ਅੱਜ ਉਸ ਪਾਰ ਕੌਣ ਨੇ। ਪਿਛਲੀ ਵਾਰ ਤਾਂ ਅਮਨਦੀਪ ਸਿੱਧੂ ਜੀ ਨੇ ਮੇਰੇ ਨਾਲ ਸਾਂਝ ਬਣਾਈ ਸੀ, ਦੇਖਦੇ ਅੱਜ ਦਲਜੀਤ ਸਿੰਘ ਜੀ ਆਉਂਦੇ ਆ ਜਾਂ ਅਮਨਦੀਪ ਸਿੰਘ ਜੀ। ਸਿੱਧੂ ਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਅਮਨਦੀਪ ਸਿੰਘ ਸਿੱਧੂ ਜੀ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਜੀ ਹਰਮਨ ਰੇਡੀਓ ਤੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਨੂੰ ਲੱਗਦਾ ਕਿ ਤੁਹਾਡੇ ਭਾਈਵਾਲ ਜਿਹੜੇ ਨੇ ਉਹ ਛੱਡ ਕੇ ਜਾ ਚੁੱਕੇ ਨੇ, ਦਲਜੀਤ ਸਿੰਘ ਹੁਣੀ।
ਯਾਰ, ਤਾਂ ਤੁਸੀਂ ਬੈਟਰ ਦੱਸ ਸਕਦੇ ਕੀ ਚੱਕਰ ਪੈ ਗਿਆ।
ਹਾਂਜੀ ਹਾਂਜੀ, ਹੁਣ ਗੱਲ ਇਹ ਆ ਵੀ ਖਬਰਾਂ ਬ੍ਰਿਸਬੇਨ ਦੀਆਂ ਤੇ ਪੁੱਛਦੇ ਤੁਸੀਂ ਮੇਰੇ ਤੋਂ ਆ, ਤਾਂ ਕੋਈ ਨੀ, ਥੋੜੀ ਦੇਰ ਬਾਅਦ ਦੱਸਾਂਗੇ ਜੀ। ਤੇ ਪਹਿਲਾਂ ਸਾਰੇ ਸਰੋਤਿਆਂ ਦਾ ਅਸੀਂ ਸਵਾਗਤ ਕਰਦੇ ਆ ਜੀ, ਆਇਆਂ, ਸਤਿ ਸ੍ਰੀ ਅਕਾਲ। ਤੇ ਅਰਦਾਸ ਕਰਦੇ ਆ ਕਿ ਉਹਨਾਂ ਸਾਰਿਆਂ ਦਾ ਦਿਨ ਜਿਹੜਾ ਬੜਾ ਵਧੀਆ ਚੜਿਆ ਹੋਵੇਗਾ, ਬਹੁਤ ਸੋਹਣਾ ਚੱਲ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿਚ ਹੋਣਗੇ ਜੀ। ਤੇ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਜੁੜਦੇ ਹੋ ਪ੍ਰੋਗਰਾਮ ਲਹਿਰਾਂ, ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜ਼ਿੰਦਗੀ ਦੇ ਵਿਚ ਵਧੀਆ ਵਧੀਆ ਗੱਲਾਂ ਅਸੀਂ ਤੁਹਾਨੂੰ ਸੁਣਾਈਏ, ਤੇ ਗੀਤ ਵੀ ਵਧੀਆ ਸੁਣਾਈਏ, ਖਬਰਾਂ ਵੀ ਵਧੀਆ ਸੁਣਾਈਏ। ਖਬਰਾਂ ਦਾ ਤਾਂ ਅੱਜ ਬਹੁਤ ਮੈਨੂੰ ਲੱਗਦਾ ਗਾਹ ਪਊਗਾ, ਅੱਜ ਕਾਲਾਂ ਵੀ ਲੈਣੀਆਂ ਅਸੀਂ ਗੁਰਸੇਵਕ 9 ਵਜੇ ਤੋਂ ਬਾਅਦ, ਤੁਹਾਡੇ 8 ਵਜੇ ਤੋਂ ਬਾਅਦ। ਸੋ ਉਹਦੇ ਵਿਚ ਮੈਨੂੰ ਲੱਗਦਾ ਇਕੋ ਟਾਪਿਕ ਅੱਜ ਭਰਪੂਰ ਰਹੇਗਾ ਜੀ।
ਜੀ ਬਿਲਕੁਲ, ਅੱਜ ਤਾਂ ਕਹਿੰਦੇ ਨੀ ਹੁੰਦੇ ਕਿ ਤੀਆਂ ਕੁੜੀਆਂ ਵਾਲੇ ਤੀਆਂ ਹੁੰਦੀਆਂ, ਤੇ ਆਮ ਆਦਮੀ ਪਾਰਟੀ ਵਾਲੇ ਤਾਂ ਤੀਆਂ ਦਾ ਮਾਹੌਲ ਬਣਿਆ ਪਿਆ ਆ
ਤੀਆਂ ਦਾ ਵੀ, ਤੇ ਦੂਜਾ ਜਿਹੜੇ ਰੇਡੀਓ ਪ੍ਰੈਜੈਂਟਰ ਸਾਡੇ ਵਰਗੇ ਜਾਂ ਖਬਰਾਂ ਵਾਲੇ, ਉਹਨਾਂ ਲਈ ਵੀ ਤਾਂ ਤੀਆਂ ਹੀ ਆ ਅੱਜ, ਉਹਨਾਂ ਲਈ ਤਾਂ ਮਾਘੀ ਦਾ ਮੇਲਾ ਲੱਗਦਾ ਮੈਨੂੰ ਅੱਜ ਜਿਸ ਹਿਸਾਬ ਨਾਲ
ਬਿਲਕੁਲ
ਖਬਰਾਂ ਆ ਰਹੀਆਂ। ਸੋ ਬਹੁਤ ਸਾਰੀਆਂ ਖਬਰਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਤੇ ਉਹਨਾਂ ਦੇ ਵਿਚੋਂ ਇਕ ਅਹਿਮ ਖਬਰ ਜਿਹੜੀ ਆ ਕਿ ਬਾਦਲ ਸਾਹਿਬ ਦੇ ਉੱਤੇ ਰੈਲੀ ਦੌਰਾਨ ਬਾਦਲ ਤੇ ਜੁੱਤੀ ਸਿੱਟੀ, ਇਸ ਦੀ ਆਪਾਂ ਗੱਲਬਾਤ ਕਰਾਂਗੇ। ਇਹੀ ਗੱਲਬਾਤ ਹੋਣੀ, ਬਾਕੀ ਕਾਲਸ ਲੈਣੀਆਂ, ਤੇ ਗਿਆਨ ਸਿੰਘ ਅੰਕਲ ਸਾਡੇ ਕੰਗ ਤੁਹਾਡੇ ਬ੍ਰਿਸਬੇਨ ਵਾਲੇ ਨਾ, ਉਹਨਾਂ ਨੇ ਇਕ ਗੱਲ ਸੁਣਾਉਣੀ ਆ ਸਾਨੂੰ ਫੋਨ ਕਰਕੇ। ਉਹ ਪਿਛਲੀ ਵਾਰੀ ਕਹਿੰਦੇ ਸੀ ਮੈਂ ਸੁਣਾਉਣੀ ਆ, ਤੇ ਮੈਂ ਉਹਨਾਂ ਨੂੰ ਰੋਕਿਆ ਸੀ, ਮੈਂ ਕਿਹਾ ਨਹੀਂ, ਉਹ ਗੁਰਸੇਵਕ ਉਹਨਾਂ ਦੇ ਪ੍ਰੋਗਰਾਮ ਚ ਸੁਣਾਉਣੀ ਆ, ਉਹ ਸਪੈਸ਼ਲ ਇੱਥੇ ਹੀ ਆ। ਉਹਨਾਂ ਨੇ ਪਿਛਲੀ ਵਾਰੀ ਉਹਨਾਂ ਨੇ ਵਿਆਹ ਦੀ ਗੱਲ ਸੁਣਾਈ ਸੀ, ਤੇ ਉਹ ਬੜੀ ਵਧੀਆ ਲੱਗੀ ਸਾਨੂੰ, ਤੇ ਕਹਿੰਦੇ ਮੈਂ ਇਕ ਵਿਆਹ ਦੀ ਗੱਲ ਹੋਰ ਸੁਣਾਉਂਗਾ। ਸੋ ਅੱਜ ਉਹ ਵੀ ਸੁਣਾਉਣਗੇ, ਤੇ ਆਪਣਾ ਪਤਾ ਦੱਸ ਦੋ ਜੀ ਪਹਿਲਾਂ ਸੰਪਰਕ ਕਰਨ ਦਾ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ।
ਜੀ ਬਿਲਕੁਲ, ਤੁਸੀਂ ਸੁਨੇਹਾ ਭੇਜਣ ਲਈ ਟੈਲੀਗ੍ਰਾਮ ਦੇ ਮਾਧਿਅਮ ਦੇ ਨਾਲ, ਟੈਲੀਗ੍ਰਾਮ ਤੇ ਜਾ ਕੇ ਸਰਚ ਦੇ ਆਪਸ਼ਨ ਦੇ ਵਿਚ ਤੁਸੀਂ ਹਰਮਨ ਰੇਡੀਓ ਬਿਨਾਂ ਸਪੇਸ ਦਿੱਤੇ ਭਰੋ, ਤਾਂ ਸਾਡੀ ਪ੍ਰੋਫਾਈਲ ਆਜੂਗੀ, ਤੇ ਤੁਸੀਂ ਉੱਥੇ ਸੁਨੇਹਾ ਭੇਜ ਸਕਦੇ ਹੋ, ਜਾਂ ਫਿਰ request@harmanradio.com ਤੇ ਈਮੇਲ ਦੇ ਜ਼ਰੀਏ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਤੇ ਆਪਣੇ ਪਸੰਦੀਦਾ ਗੀਤ, ਕੋਈ ਖਬਰ ਸਾਂਝੀ ਕਰਨੀ ਚਾਹੁੰਦੇ ਹੋ ਜਾਂ ਤਜਰਬਾ ਆਪਣਾ, ਤੇ ਸਾਨੂੰ ਉਡੀਕ ਰਹੇਗੀ ਤੁਹਾਡੇ ਸੁਨੇਹਾਂ ਦੀ। ਤੇ ਮੈਨੂੰ ਲੱਗਦਾ ਸਿੱਧੂ ਸਾਹਿਬ, ਆਪਾਂ ਇੱਕ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਉਸ ਪਾਰ ਕਰਦੇ ਹਾਂ ਗੱਲਾਂ ਬਾਤਾਂ।
ਜੀ, ਪੁਰਾਣਾ ਗੀਤ ਹੈ ਜੀ ਗੁਰਦਾਸ ਮਾਨ ਸਾਹਿਬ ਦਾ, ਜਿਨ੍ਹਾਂ ਪਿੱਛੇ ਤੂੰ ਫਿਰਦਾ।
ਮਾਰਦਨ ਹੋ ਰੇ ਛੱਤ ਪੈਣ, ਕਿਹੜੇ ਅੰਬਰਾਂ ਤੇ ਅੱਜ ਕੱਲ ਵੱਤ ਪੈਣ, ਮਾਰਦੈ ਮੋਹਰੇ ਕੱਟਦੈ ਕਿਹੜੇ ਅੰਬਰਾਂ ਤੇ ਅੱਜ ਕੱਲ ਵੱਤਦੈ ਸਾਨੂੰ ਸਿਰ ਸੜਿਆ ਚੋਂ ਦੱਸਦੈ ਉਹ ਨਵਿਆਂ ਤੇ ਗਲ ਲੱਗ ਕੇ ਤੈਨੂੰ ਆ ਗਈਆਂ ਨਗੋਚਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ ਛੁੱਟੀ ਦੀਆਂ ਨੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ ਛੁੱਟੀ ਦੀਆਂ ਨੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਤੇਰੇ ਰਾਹਾਂ ਚ ਵਿਛਾਉਣੇ ਅੱਖੀਆਂ ਵਿਛਾਉਣੇ ਅੱਖੀਆਂ ਤੈਨੂੰ ਲੰਘ ਜਾਣ ਪੈਰਾਂ ਵਿੱਚ ਰੋਲ ਕੇ ਦੁੱਖ ਕਿਹੜੇ ਕਿਹੜੇ ਤੱਥਾਂ ਤੈਨੂੰ ਬੋਲ ਕੇ ਦੁੱਖ ਕਿਹੜੇ ਕਿਹੜੇ ਤੱਥਾਂ ਤੈਨੂੰ ਬੋਲ ਕੇ ਉਹ ਕਾਲਜੇ ਦੀ ਰੱਤ ਚੂਸ ਲਈ ਉਹ ਤੇਰੇ ਯਾਰ ਨੇ ਕਿ ਜੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ ਜੁੱਤੀ ਦੀਆਂ ਨੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਸਾਡੇ ਗੁਣ ਤੋਂ ਦੱਸੈ ਮੋਰੀ ਵਾਲੀ ਇੱਟ ਨੂੰ ਚੁਬਾਰੇ ਲਾਉਂਦਾ ਸੈ ਗੱਲ ਗੱਲ ਤੇ ਰੋਬ ਜਿਹਾ ਖੜਦੈ ਸਾਨੂੰ ਸੜਿਆਂ ਨੂੰ ਹੋਰ ਕਾ ਤੋਂ ਸਾੜਦੈ ਸਾਨੂੰ ਸੜਿਆਂ ਨੂੰ ਹੋਰ ਕਾ ਤੋਂ ਸਾੜਦੈ ਉਹ ਬਾਲਦੀ ਤੇ ਤੇਲ ਸੁੱਟਿਆ ਤੇਰੇ ਤੱਤਿਆਂ ਸਲੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਸੱਜ ਵਿੱਚ ਦੀਆਂ ਲੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਬਦਨਾਮੀ ਜਗਦੀ ਇਹਨੂੰ ਕਹਿੰਦੇ ਨੇ ਲੇਖਣੀ ਰੱਬ ਦੀ ਉਹ ਰੱਬ ਨੇ ਨਸੀਬ ਲੁੱਟ ਲੈ ਯਾਰ ਲੁੱਟ ਲਿਆ ਲੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ ਜਿੱਤ ਦੀਆਂ ਨੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਤੈਨੂੰ ਮੰਗਾ ਰੱਬ ਤੋਂ ਦੁਆਵਾਂ ਵਿੱਚ ਵੇ ਫੁੱਲ ਬਣੀ ਉਗਾ ਤੇਰੇ ਦਾਵਾਂ ਵਿੱਚ ਵੇ ਭਾਵੇਂ ਪੈਰਾਂ ਵਿੱਚ ਲੰਘ ਜੰਮ ਤੋੜ ਕੇ ਮੁੱਲ ਕੌਡੀਆਂ ਦੇ ਭਾਵੇਂ ਹੀਰੇ ਰੋਲ ਕੇ ਮੁੱਲ ਕੌਡੀਆਂ ਦੇ ਭਾਵੇਂ ਹੀਰੇ ਰੋਲ ਕੇ ਉਹ ਮਰ ਜਾਣਾ ਮਾਰ ਛੱਡਿਆ ਤੇਰੇ ਅੱਗ ਲਾਉਣੇ ਨੋਟਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ ਜੁੱਤੀ ਦੀਆਂ ਨੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ ਜੁੱਤੀ ਦੀਆਂ ਨੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ
ਗੁਰਸੇਵਕ ਸਿੰਘ ਜੀ ਦੇਖੋ ਇਹ ਚ ਜੁੱਤੀ ਵੀ ਲੈ ਲਈ ਤੇ ਨਾਲ ਨੋਟਾਂ ਨਵੇਂ ਨਵੇਂ ਨੋਟਾਂ ਨੇ ਉਹ ਵੀ ਗੱਲ ਲੈ ਲਈ ਦੋਨੋ ਹੀ ਦੇਖ ਲੋ ਬਈ ਇਸ਼ੂ ਜਿਹੜੇ ਬੜੇ ਭਖੇ ਹੋਏ ਨੇ ਤੇ ਬਹੁਤ ਵਧੀਆ ਗੁਰਦਾਸ ਮਾਨ ਸਾਹਿਬ ਦਾ ਇਹ ਗੀਤ ਹੈ ਜਿਨ੍ਹਾਂ ਪਿੱਛੇ ਤੂੰ ਫਿਰਦਾ
ਬਿਲਕੁਲ ਸਟਾਰਟਿੰਗ ਤੋਂ ਜੁੱਤੀਆਂ ਜੁੱਤੀਆਂ ਹੋ ਗਿਆ ਤੇ ਮੈਨੂੰ ਗੌਰ ਆਇਆ ਨੋਟਾਂ ਤੋਂ ਗੱਲ ਆਈ ਤੁਸੀਂ ਕਿਹਾ ਜੀਤ ਸਿੰਘ ਛੱਡ ਕੇ ਜਾ ਚੁੱਕੇ ਉਹਨਾਂ ਦੀ ਪੇ ਵਗੈਰਾ ਕਲੀਅਰ ਕਰਤੇ ਤੁਸੀਂ
ਹਾਂਜੀ ਉਹਨਾਂ ਨੂੰ 500 ਦੇ ਪੁਰਾਣੇ ਨੋਟ ਹੀ ਦੇਣੇ ਆ ਜਿਹੜੇ ਰਹਿੰਦੇ
ਮੈਂ ਤੁਹਾਨੂੰ ਪਹਿਲੇ ਅਗਾਹ ਕਰ ਦਵਾਂ ਪ੍ਰੈਸਮੈਨ ਚ ਪਹਿਲੇ ਬਹੁਤ ਜਿਆਦਾ ਇਨਕਲਾਬ ਆ ਜੇ ਉਹਨਾਂ ਦੇ ਹੱਥੇ ਆ ਗਏ ਉਹ ਇੱਥੇ ਧਰਨਾ ਲਵਾਓਗੇ
ਧਰਨਾ ਬਿਲਕੁਲ ਬਿਲਕੁਲ ਤੇ ਚਾਹੀਦਾ ਵੀ ਇਹ ਧਰਨਾ ਲਾਣਾ ਨਾਲੇ ਹੋਰ ਕੰਮ ਵੀ ਕੀ ਰਹਿ ਗਿਆ ਹੋਰ ਤਾਂ ਕੋਈ ਕੰਮ ਵੀ ਹੈ ਨੀ ਨਾ ਧਰਨੇ ਲਾਣ ਤੋਂ ਮੁਰਦਾਬਾਦ ਕਰਨ ਤੋਂ ਬਿਨਾ ਸੋ
ਨਹੀਂ 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 ਫਿਰ ਇੱਕ ਦੋ ਕਵਿਤਾਵਾਂ ਵੀ ਤੁਹਾਡੇ ਨਾਂ ਤੇ ਆ ਸਕਦੀਆਂ
ਹਾਂਜੀ ਕੋਈ ਨੀ ਚਲੋ ਬਦਨਾਮ ਹੈ ਤਾਂ ਨਾਮ ਨਹੀਂ ਹੈ ਕਿਆ ਅਸੀਂ ਇਹ ਕਹਿ ਲਵਾਂਗੇ ਖੈਰ ਅੱਜ ਦੇ ਪ੍ਰੋਗਰਾਮ ਦੇ ਵਿਚ ਇਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਆਪਣੇ ਮੌਸਮ ਦੀ ਝਾਤੀ ਮਾਰਨ ਤੋਂ ਪਹਿਲਾਂ ਸੁਨੇਹੇ ਵੀ ਆਏ ਹੋਏ ਨੇ ਉਹ ਵੀ ਤੁਸੀਂ ਪੜ੍ਹ ਲਓ ਸੱਜਣਾ ਮਿੱਤਰਾਂ ਨੂੰ ਨਾਲ ਲੈ ਲਓ ਪ੍ਰੋਗਰਾਮ ਚ
ਜੀ ਬਿਲਕੁਲ ਤੇ ਆਪਣੇ ਅਮਨ ਧਾਲੀ ਵਾਲ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ
ਜੀ
ਕੀ ਹਾਲ ਚਾਲ ਹੈ ਜੀ ਤੁਹਾਡਾ
ਹਾਂਜੀ ਮੇਰਾ ਤਾਂ ਵਧੀਆ ਜੀ ਤੁਸੀਂ ਸੁਣਾਓ
ਮੇਰਾ ਵੀ ਚੜ੍ਹਦੀ ਕਲਾ ਹੈ ਜੀ ਧਾਲੀਵਾਲ ਸਾਹਿਬ ਤੇ ਆਸ ਕਰਦੇ ਤੁਸੀਂ ਵੀ ਵਧੀਆ ਹੋਵੋਗੇ ਤੇ ਉਹਨੇ ਵੀ ਉਹੀ ਗੱਲ ਕੀਤੀ ਕਹਿੰਦੇ ਪਿਛਲੇ 10 ਸਾਲ ਤੋਂ ਜੇ ਲੋਕ ਜੁੱਤੀ ਖਾ ਰਹੇ ਸੀ ਤਾਂ ਉਹਨਾਂ ਇੱਕ ਜੁੱਤੀ ਬਾਦਲ ਨੂੰ ਵੀ ਖਵਾ ਦਿੱਤੀ ਕੀ ਕਹੋਗੇ ਇਸ ਬਾਰੇ ਜੀ ਬਿਲਕੁਲ ਅਸੀਂ ਸਿੱਧੂ ਸਾਹਿਬ ਦੇ ਵਿਚਾਰ ਜਾਣਾਂਗੇ ਅੱਜ ਇਸੇ ਬਾਬਤ ਹੀ ਗੱਲਬਾਤ ਕਰਾਂਗੇ ਤੇ ਅਨਮੋਲ ਗਗਨਮਾਨ ਨੇ ਸੁਨੰਦਾ ਸ਼ਰਮਾ ਬਾਰੇ ਟਿੱਪਣੀ ਕੀਤੀ ਹੈ ਉਹਦੇ ਬਾਰੇ ਕੀ ਦੱਸੋਗੇ ਜੀ ਤੇ ਮੇਰਾ ਤਾਂ ਆਈਫੋਨ ਦੀ ਸਕਰੀਨ ਟੁੱਟ ਗਈ ਸਾਲ ਚ 3 ਵਾਰ $700 ਤਾਂ ਹੁਣ ਸਕਰੀਨ ਤੇ ਹੀ ਲੱਗ ਗਿਆ ਤੁਸੀਂ ਇੰਡੀਆ ਜਾ ਰਹੇ ਹੋ ਲੱਗਦਾ ਭੋਲੇ ਦੇ ਟਿੱਡੇ ਦੀ ਵੋਟ ਪਾ ਕੇ ਆਓਗੇ ਸ਼ੁਕਰੀਆ ਜੀ
ਭੋਲੇ ਕੇ ਟਿੱਡੇ ਦੀ ਵੋਟ ਮੈਂ ਪਾਉਣੀ ਹਾਂਜੀ ਤੇ ਇਹਨਾਂ ਨੂੰ 700 ਦਾ ਆਈਫੋਨ ਪੈ ਗਿਆ ਮੈਨੂੰ ਵੀ ਵੋਟ 3-4 ਹਜ਼ਾਰ ਦੀ ਪੈਣੀ ਹੈ ਜਿਹੜੀ ਮੈਂ ਪਾਉਣੀ ਆ
ਅੱਛਾ ਜੀ
ਹਾਂਜੀ ਜੇ ਪਾਣੀ ਆ ਤਾਂ ਇੰਨੀ ਦੂਰ ਹੋ ਜਾਣਾ
ਬਿਲਕੁਲ ਬਿਲਕੁਲ
ਵੈਸੇ ਨਾ ਮੈਂ ਨੋਟ ਕੀਤਾ ਬਹੁਤ ਸਾਰੇ ਸਾਡੇ ਇਥੋਂ ਆਸਟ੍ਰੇਲੀਆ ਤੋਂ ਨਾ ਜਾਨਕੀਰ ਸਾਡੇ ਸਿਰਫ ਵੋਟਾਂ ਕਰਕੇ ਜਾ ਰਹੇ ਆ ਜੀ ਇੰਡੀਆ ਨੂੰ ਮਤਲਬ ਕਮਾਲ ਦੀ ਗੱਲ ਹੋ ਗਈ ਇੱਕ ਸਮਾਂ ਹੁੰਦਾ ਸੀ ਦਲਜੀਤ ਸਿੰਘ ਜੀ ਸ਼ਾਇਦ ਗਿਆਨ ਸਿੰਘ ਅੰਕਲ ਹੋਣੀ ਬੜੀ ਚੰਗੀ ਤਰ੍ਹਾਂ ਜਾਣਦੇ ਕਾਫੀ ਦੇਰ ਦੇ ਆਏ ਹੋਏ ਨੇ ਕਿ 8-8, 10-10 ਸਾਲ ਬਾਅਦ ਕਿਤੇ ਇੰਡੀਆ ਜਾਣ ਦਾ ਮੌਕਾ ਮਿਲਦਾ ਹੁੰਦਾ ਸੀ ਬੜਾ ਚਾਓ ਹੁੰਦਾ ਸੀ ਤੇ ਆਲੇ ਦੁਆਲੇ ਦੇ ਮਿੱਤਰ ਸੱਜਣ ਇਥੋਂ ਟ੍ਰੇਨ ਸਟੇਜ ਸਾਡੇ ਤਾਂ ਟ੍ਰੇਨ ਜਾਂਦੀ ਹੁੰਦੀ ਸੀ ਨਾ ਸਿਡਨੀ ਨੂੰ ਫਲਾਈਟਾਂ ਜਾਂਦੀਆਂ ਤੇ ਉਹ ਚੜਾਉਣ ਆਉਂਦੇ ਹੁੰਦੇ ਸੀ ਟ੍ਰੇਨ ਚੜਾਉਣ ਆਉਂਦੇ ਹੁੰਦੇ ਸੀ ਜਾਣ ਲੱਗਿਆਂ ਨੂੰ $10-10 ਵੀ ਦਿੰਦੇ ਹੁੰਦੇ ਸੀਗੇ ਜਿੱਦਾਂ ਪਿਆਰ ਨੀ ਦੇਈਦਾ ਏਦਾਂ ਹਨਾ
ਹਾਂਜੀ
ਤੇ ਇਸ ਤਰ੍ਹਾਂ ਮਤਲਬ ਚਾਹ ਹੁੰਦਾ ਸੀ ਤੇ ਅੱਜ ਦੇਖ ਲਓ ਬਈ ਅੱਜ ਉਹ ਟਾਈਮ ਆ ਗਿਆ ਬਈ ਵੋਟਾਂ ਪਵਾਉਣ ਵੀ ਹੁਣ ਇੰਡੀਆ ਜਾਂਦੇ ਹਾਲਾਂਕਿ ਉੱਥੇ ਕੋਈ ਲੈਣ ਦੇਣ ਨੀ ਹੈਗਾ ਬਹੁਤਾ ਵੋਟਾਂ ਦਾ ਕਿਸੇ ਵੀ ਮਤਲਬ ਕੋਈ ਕੰਮ ਥੋੜੋ ਹੈ ਉੱਥੇ ਬਹੁਤਾ ਜ਼ਿਆਦਾ ਪਰ ਫਿਰ ਵੀ ਚਲੋ ਰੁਝਾਨ ਹੈ ਵਧੀਆ ਗੱਲ ਵੀ ਹੈ ਇਹ ਬਹੁਤੀ ਵਧੀਆ ਗੱਲ ਵੀ ਹੈ ਨੀ ਦੋਨੋਂ ਪਾਸੇ ਦੋਨੋਂ ਐਂਗਲ ਤੇ ਦੇਖਿਆ ਜਾ ਸਕਦਾ ਤੇ ਪਰ ਆਪਾਂ ਨੂੰ ਸਾਨੂੰ
ਵੈਸੇ
ਹਾਂ ਸਾਨੂੰ ਲੋਕਲ ਇੱਥੇ ਘੱਟ ਪਤਾ ਹੁੰਦਾ ਤੇ ਇੰਡੀਆ ਦਾ ਜ਼ਿਆਦਾ ਅਸੀਂ ਖਿਆਲ ਰੱਖਦੇ ਹਾਂ ਸੋ ਇਸ ਲਹਿਜੇ ਤੋਂ ਮਾੜੀ ਗੱਲ ਹੈ ਤਾਂ
ਵੈਸੇ ਦੇਖਿਆ ਜਾਵੇ ਨਾ ਸਿੱਧੂ ਸਾਹਿਬ ਕਿਹਾ ਵੀ ਜਾਂਦਾ ਨਾ ਕਹਿੰਦੇ ਕਿ ਭੋਰਿਆਂ ਚ ਬੈਠ ਕੇ ਬਦਲਾਅ ਨੀ ਕੀਤੇ ਜਾ ਸਕਦੇ ਤੇ ਬਦਲਾਅ ਲਈ ਮਾਛੀਵਾੜ ਦੇ ਜੰਗਲਾਂ ਦੇ ਵਿੱਚੋਂ ਰਸਤਾ ਨਿਕਲਦਾ ਆ ਇਨਕਲਾਬ ਦਾ ਰਸਤਾ ਮਾਛੀਵਾੜ ਦੇ ਜੰਗਲਾਂ ਚੋਂ ਨਿਕਲਦਾ ਜੇ ਹੁਣ ਆਪਾਂ ਅਸੀਂ ਗੱਲਾਂ ਤੇ ਜ਼ਰੂਰ ਕਰਦੇ ਹਾਂ ਨਹੀਂ ਤਾਂ ਉਹ ਵਟਸਐਪ ਜਾਂ ਫੇਸਬੁੱਕ ਤੇ ਸ਼ੇਅਰ ਹੀ ਕਰੀ ਜਾ ਰਹੇ ਉਹਨਾਂ ਕੋਈ ਬਦਲਾਅ ਨਹੀਂ ਆਣਾ ਜੇ ਕਰ ਚਿੰਤਤ ਹੈਗੇ ਜਿਹੜੇ ਵੀਰ ਜਿਨ੍ਹਾਂ ਦੀ ਵੋਟ ਹੈਗੀ ਆ ਪੰਜਾਬ ਦੇ ਵਿੱਚ ਜਾਂ ਫਿਰ ਜਿਹੜੇ ਲੱਗਦੇ ਕਿ ਅਸੀਂ ਪ੍ਰਚਾਰ ਕਰਕੇ 2-4 ਵੋਟਾਂ ਕਿਸੇ ਸਹੀ ਪਾਰਟੀ ਨੂੰ ਕਿਸੇ ਪਰਟੀਕੁਲਰ ਪਾਰਟੀ ਦੀ ਗੱਲ ਨਹੀਂ ਕਰਦਾ ਸਹੀ ਪਾਰਟੀ ਨੂੰ ਕਰ ਸਕਦੇ ਹਾਂ ਜਾਂ ਉੱਥੇ ਜਿਹੜੇ ਆਪਣੇ ਪੋਲਿੰਗ ਬੂਥਾਂ ਦੇ ਧੱਕਾ ਹੁੰਦਾ ਕਿ ਸਾਡੇ ਜਾਣ ਨਾਲ ਅਸੀਂ ਰੋਕ ਸਕਦੇ ਹਾਂ ਲੋਕਾਂ ਨੂੰ ਅਵੇਅਰ ਕਰਕੇ ਕਿ ਧੱਕਾ ਨਹੀਂ ਹੋਣ ਦੇਣਾ ਪੋਲਿੰਗ ਬੂਥ ਤੇ ਕਿਸੇ ਪਾਰਟੀ ਨੂੰ ਪਾਉਣ ਆਪਣੇ ਮਨ ਨਾਲ ਵੋਟ ਪਾਉਣ ਫਿਰ ਤਾਂ ਵਧੀਆ ਗੱਲ ਆ
ਕਈ ਵਾਰੀ ਇੱਦਾਂ ਹੋ ਜਾਂਦੀ ਆ ਕਈ ਵਾਰੀ ਇੱਦਾਂ ਹੋ ਜਾਂਦੀ ਆ ਰੱਖਿਆ ਕਰਨ ਗਿਆ ਅਗਲੇ ਤੇ ਲੋਡ ਬਣ ਜਾਂਦਾ ਹੁੰਦਾ ਬੰਦਾ ਮੇਰੇ ਵਰਗਾ ਉਹ ਤਾਂ ਪਹਿਲਾਂ ਹੀ ਦੁਖੀ ਹੁੰਦੇ ਆ ਇੰਨੇ ਪਰੌਂਠੇ ਬਣਾਉਣੇ ਰੋਟੀਆਂ ਬਣਾਉਣੀਆਂ ਇੱਕ ਜਾ ਕੇ ਬੰਦਾ ਹੋਰ ਵਿੱਚ ਬਹਿ ਜਾਂਦਾ ਉਹ ਹੁਣ ਜਿਹੜੀ ਜਿਹੜਾ ਕੰਮ ਜਿਹੜੀ ਸਿਕਿਉਰਿਟੀ ਹੋਰ ਪਾਸੇ ਲਾਣੀ ਹੁੰਦੀ ਆ ਉਹ ਆਪਣੇ ਵੱਲ ਨੂੰ ਬੰਦਾ ਲਾ ਲੈਂਦਾ ਆ ਸੋ ਕਈ ਵਾਰੀ ਫਾਇਦਾ ਕਰਨ ਗਿਆ ਨੁਕਸਾਨ ਕਰਾ ਕੇ ਬਹਿ ਜਾਂਦਾ ਹੁੰਦਾ ਪਾਰਟੀ ਦਾ ਵੀ ਪਰ ਕੋਈ ਗੱਲ ਨੀ ਜਿਹੜੇ ਬੰਦੇ ਹੁਣ ਸੁਹਿਰਦ ਨੇ ਕਾਫੀ ਦੇਰ ਤੋਂ ਗਏ ਵੀ ਉਹਨੇ ਮੈਂ 5-7 ਬੰਦਿਆਂ ਨੂੰ ਤਾਂ ਜਾਣਦਾ ਆ ਜਿਹੜੇ ਮਤਲਬ ਸਪੈਸ਼ਲੀ ਇਲੈਕਸ਼ਨ ਵਾਸਤੇ ਜਾ ਰਹੇ ਨੇ ਵੋਟਾਂ ਵਾਸਤੇ ਜਾ ਰਹੇ ਨੇ ਭਾਰਤ ਨੂੰ ਚਲੋ ਗੁੱਡ ਲੱਕ ਜੀ ਉਹਨਾਂ ਦਾ ਆਪਣੀ ਆਪਣੀ ਸੋਚ ਆ ਪਰ ਜੇ ਮੈਂ ਇਹ ਵੀ ਕਹਿੰਦਾ ਵੀ ਜਿੰਨੀ ਸ਼ਿੱਦਤ ਦੇ ਨਾਲ ਉਹ ਭਾਰਤੀ ਇਲੈਕਸ਼ਨ ਪੰਜਾਬ ਦੀਆਂ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਨੇ ਸਰਮਾਇਆ ਖਰਚਦੇ ਨੇ ਪੈਸਾ ਖਰਚਦੇ ਨੇ ਜੇ ਉਨੀ ਸ਼ਿੱਦਤ ਦੇ ਨਾਲ ਨਾ ਆਪਣੇ ਇੱਥੇ ਦੀ ਆਸਟ੍ਰੇਲੀਆ ਦੀਆਂ ਜਿਹੜੀਆਂ ਆਪਣੀਆਂ ਕੌਮ ਦੀਆਂ ਗੱਲਾਂ ਆ ਕਮਿਊਨਿਟੀ ਦੀਆਂ ਗੱਲਾਂ ਆ ਕਮਿਊਨਿਟੀ ਦੇ ਟੂਰਨਾਮੈਂਟ ਆ ਜਾਂ ਹੋਰ ਆ ਫੰਕਸ਼ਨ ਆ ਜੇ ਇੰਨੀ ਸ਼ਿੱਦਤ ਨਾਲ ਉਹ ਇੱਥੇ ਵੀ ਕਰਨ ਫੇਰ ਮਤਲਬ ਉਨ੍ਹਾਂ ਨੂੰ ਅਸੀਂ ਕਹਾਂਗੇ ਵੀ ਸ਼ਾਬਾਸ਼ ਇੱਥੇ ਵੀ ਕਰਦੇ ਆ ਤੇ ਉੱਥੇ ਵੀ ਕਰਦੇ ਆ ਜਿੱਥੇ ਰਹਿਣਾ ਆ ਉਹਨੂੰ ਵੀ ਸਵਾਰਦੇ ਆ ਤੇ ਜਿੱਥੋਂ ਆਏ ਆ ਉਹਨੂੰ ਵੀ ਸਵਾਰਦੇ ਆ ਜੇ ਹੁਣ ਇੱਥੇ ਮਤਲਬ ਕੋਈ ਕੰਮ ਨਹੀਂ ਸਿਰੇ ਚੜ੍ਹਨ ਦੇਣਾ ਜਾਂ ਕੋਈ ਮਤਲਬ ਬਿਲਕੁਲ ਹੀ ਪਾਰਟੀਸਪੇਟ ਨਹੀਂ ਕਰਨਾ ਤਾਂ ਫਿਰ ਇੰਡੀਆ ਦੀ ਜਿਹੜੀ ਉਹ ਸਿਆਸਤ ਕੀਤੀ ਉਹਦਾ ਕੀ ਫਾਇਦਾ ਹੋਇਆ ਜਦ ਜਿੱਥੇ ਬੱਚੇ ਆਪਣੇ ਜੰਮਣੇ ਪਾਲਣੇ ਆ ਉਹਦੇ ਵਿੱਚ ਅਸੀਂ ਨਹੀਂ ਮਤਲਬ ਪਾਰਟੀਸਪੇਟ ਕਰਦੇ ਤੇ ਮਾੜੀ ਗੱਲ ਹੈ ਖੈਰ ਸੁਨੰਦਾ ਸ਼ਰਮਾ ਦੀ ਜਿਹੜੀ ਟਿੱਪਣੀ ਆ ਉਹ ਥੋੜੀ ਦੇਰ ਬਾਅਦ ਕਰਾਂਗੇ ਤੇ ਆਈਫੋਨ ਦਾ ਤਾਂ ਹੁਣ ਆਪਾਂ ਕਰ ਲਿਆ ਤੇ ਬਾਦਲ ਸਾਹਿਬ ਤੇ ਜਿਹੜੀ ਖਬਰ ਬਣੀ ਹੈ ਜੁੱਤੀ ਸਿੱਟਣ ਦੀ ਉਹਦੀ ਵੀ ਆਪਾਂ ਗੱਲ ਕਰਾਂਗੇ ਤੇ ਇੱਕ ਨਾ 5-6 ਝਾਤ ਪਹਿਲਾਂ ਮਾਰ ਲਈਏ ਮੌਸਮ ਦੇ ਉੱਤੇ ਕਿ ਮੌਸਮ ਅੱਜ ਕੀ ਕਰ ਰਿਹਾ ਅੱਜ ਕੌਫ ਸਰਵਰ ਦੇ ਵਿਚ ਕਾਫੀ ਹੁੰਮਸ ਭਰਿਆ ਦਿਨ ਹੈ, ਹਲਕੇ ਹਲਕੇ ਬੱਦਲ ਛਾਏ ਹੋਏ ਨੇ, 30 ਡਿਗਰੀ ਤੱਕ ਜਾਣ ਦੀ ਸੰਭਾਵਨਾ। ਬ੍ਰਿਸਬਨ ਦੇ ਵਿਚ ਵੀ ਸ਼ਾਵਰ ਦੱਸੇ ਗਏ ਨੇ 34 ਡਿਗਰੀ, 31 ਡਿਗਰੀ ਮੀਂਹ ਕੇਨਸ ਵਿਚ ਦਸਿਆ ਆ, ਤੇ ਟਾਊਨਸਵਿਲ ਵੀ 32 ਡਿਗਰੀ। ਮੈਂ ਇੱਥੇ ਦੱਸ ਦਾਂ ਕਿ ਪਿਛਲੇ ਹਫ਼ਤੇ ਤੋਂ ਬਹੁਤ ਜ਼ਿਆਦਾ ਮੀਂਹ ਪੈ ਰਹੇ ਨੇ ਉੱਤਰੀ ਕੁਈਨਜ਼ਲੈਂਡ ਦੇ ਵਿਚ, ਔਰ ਇਸ ਦੇ ਕਾਰਨ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸਾਨੂੰ ਵੀਡੀਓ ਵੀ ਆਏ ਹੋਏ ਨੇ ਸਾਡੇ ਦੇਖਦੇ ਆ, ਕੇਲਿਆਂ ਦੇ ਫਾਰਮ ਬੜੇ ਉਥੇ ਪਾਣੀ ਚੱਲ ਰਿਹਾ, ਬਹੁਤ ਨੁਕਸਾਨ ਹੋ ਰਿਹਾ। ਸੋ ਸਾਡੀਆਂ ਮਤਲਬ ਇੱਦਾਂ ਕਹਿ ਲਓ ਕਿ ਫੀਲਿੰਗਸ ਉਹਨਾਂ ਦੇ ਨਾਲ ਨੇ। ਸਾਨੂੰ ਪਤਾ ਹੈ ਵੀ ਖੇਤੀਬਾੜੀ ਦੇ ਵਿਚ ਜਦੋਂ ਸੋਕਾ ਲੱਗਦਾ ਤਾਂ ਬਹੁਤ ਸੋਕਾ ਲੱਗਦਾ, ਜਦੋਂ ਮੀਂਹ ਪੈਂਦੇ ਤਾਂ ਹੜ ਆਉਂਦੇ ਨੇ। ਜਿੱਦਾਂ ਬੱਬੂ ਮਾਨ ਨਹੀਂ ਸੀ ਕਹਿੰਦਾ, ਕਦੇ ਲੱਗ ਗਿਆ ਸੋਕਾ, ਕਦੇ ਮੋਟਰ ਸੜ ਗਈ, ਕਦੇ ਹੜ ਆ ਗਏ। ਸੋ ਜੱਟ ਦੀ ਜੂਨ ਬੁਰੀ। ਡਾਰਵਿਨ ਚ 32 ਡਿਗਰੀ ਗਰਜ ਨਾਲ ਛਿੱਟਾਂ ਪੈਣਗੀਆਂ ਅੱਜ। ਪਰਥ ਦੇ ਵਿਚ ਠੰਡਾ ਰਹੇਗਾ, ਸ਼ਾਵਰ ਹੋਣ ਦੀ ਸੰਭਾਵਨਾ ਹੈ, ਤੇ 36 ਡਿਗਰੀ ਐਡਲੇਡ ਦੇ ਵਿਚ ਰਹੇਗਾ ਮੌਸਮ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਇਧਰ 4 ਡਿਗਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੱਜ ਦਿਖਾਇਆ ਜਾ ਰਿਹਾ। ਇਸ ਵੇਲੇ ਅੱਜ ਘੱਟ ਤੋਂ ਘੱਟ 1 ਡਿਗਰੀ ਤੱਕ ਪਹੁੰਚੇਗਾ, 18 ਡਿਗਰੀ ਦਿਨੇ ਨੂੰ ਪਹੁੰਚਣ ਦੀ ਸੰਭਾਵਨਾ ਹੈ। ਪਰ ਜਿਹੜੀ ਬੱਦਲਵਾਹੀ ਜਾਂ ਧੁੰਦ ਦੇ ਬੱਦਲ ਹੋਣ ਕਰਕੇ ਧੁੱਪ ਜਿਹੜੀ ਹੈ ਉਹ ਬਹੁਤ ਪਤਲੀ ਧੁੱਪ ਨਿਕਲੇਗੀ। ਕੁੱਲ ਮਿਲਾ ਕੇ ਇੱਦਾਂ ਕਹਿ ਲਓ ਕਿ ਸਾਰਾ ਦਿਨ ਬਹੁਤ ਜ਼ਿਆਦਾ ਠੰਡਾ ਰਹੇਗਾ ਅੰਮ੍ਰਿਤਸਰ ਸਾਹਿਬ ਦੇ ਵਿਚ, ਕੁੱਲ ਮਿਲਾ ਕੇ ਪੰਜਾਬ ਦੇ ਵਿਚ ਵੀ ਇਹੀ ਮੌਸਮ ਰਹੇਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤਾਂ ਉਸ ਤੋਂ ਬਾਅਦ ਜੀ ਕੁਛ ਸੁਨੇਹੇ ਹੋਰ ਆਏ ਨੇ, ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮਾਂ ਦੇ ਵਿਚ ਲਈਏ ਜੀ।
ਜੀ ਬਿਲਕੁਲ, ਤੇ ਇਸ ਦੇ ਨਾਲ ਹੀ ਆਪਣੇ ਸਿਡਨੀ ਤੋਂ ਲਖਵਿੰਦਰ ਸਿੰਘ ਜੀ ਜੋਸ਼ਨ ਸਾਹਿਬ ਜੁੜ ਚੁੱਕੇ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ। ਤੁਹਾਨੂੰ ਵੀ ਵੀਰ ਜੀ ਗੁੱਡ ਮਾਰਨਿੰਗ, ਤੇ ਸਾਰੀ ਟੀਮ ਨੂੰ ਤੇ ਲਿਸਨਰਸ ਨੂੰ ਵੀ। ਇਸ ਦੱਸ ਰਹੇ ਨੇ ਕਿ ਵੈਸਟ ਰੇਡੀਓ ਆਈ ਆਲਵੇਸ ਲਿਸਨਿੰਗ ਈਵਨ ਆਮ ਐਟ ਵਰਕ, ਕਹਿੰਦੇ ਕੰਮ ਤੇ ਵੀ ਸੁਣਦੇ ਰਹੀਦਾ ਰੇਡੀਓ ਤੇ, ਬਹੁਤ ਵਧੀਆ ਗੱਲ ਹੈ ਜੀ ਕਿ ਤੁਸੀਂ ਰੇਡੀਓ ਨਾਲ ਜੁੜੇ ਹੋਏ ਹੋ। ਤੇ
ਸੁਨੰਦਾ ਸ਼ਰਮਾ
ਜੱਟ ਜਮਲਾ, ਸੁਨੰਦਾ ਸ਼ਰਮਾ ਦਾ ਵਾਹ ਜੀ ਕਿਆ ਬਾਤ ਆ, ਤਾਂ ਸਲਾਹ ਜੀ ਕੀਤੀ ਲੱਗਦੀ ਮੈਨੂੰ ਆਪਣੇ ਲਿਸਨਰਸ ਨੇ ਸੁਨੰਦਾ ਸ਼ਰਮਾ ਦੀ ਪਹਿਲਾਂ ਗੱਲ ਹੋਈ ਤਾਂ ਜੱਟ ਜਮਲਾ ਸੁਨੰਦਾ ਸ਼ਰਮਾ ਦੇ ਗੀਤ ਦੀ ਫਰਮਾਇਸ਼ ਕਰਦੇ ਆ ਤੇ ਸ਼ੁਭ ਦਿਨ ਦੀ ਅਰਦਾਸ ਵੀ ਕਰਦੇ, ਤੇ ਤੁਹਾਡੇ ਵੀ ਅਸੀਂ ਆਸ ਕਰਦੇ ਕਿ ਦਿਨ ਬਹੁਤ ਵਧੀਆ ਨਿਕਲੇ ਤੇ ਸਾਰਿਆਂ ਦਾ ਹੀ ਵਧੀਆ ਨਿਕਲੇ। ਮੈਂ ਬਾਹਲੇ ਜਿਆਦਾ ਗੀਤ ਨੀ ਸੁਣਦਾ, ਮੈਨੂੰ ਆਹ ਨੀ ਪਤਾ ਨਵਾਂ ਜਾਂ ਪੁਰਾਣਾ, ਸਰਚ ਮਾਰ ਲੋ ਦੱਸ ਦੂਗਾ ਜੀ।
ਕੋਈ ਨੀ, ਮੈਂ ਦੇਖਦਾ ਆਪਣੇ ਡਾਟਾ
ਗੂਗਲ ਬਾਬਾ,
ਹਾਂਜੀ ਜੇ ਮੈਂ ਦੇਖਦਾ ਆਪਣੇ ਡਾਟਾ ਬੇਸ ਦੇ ਵਿਚ ਹੋਇਆ ਜੀ, ਕਹਿੰਦੇ ਆ ਨਵਾਂ ਆਇਆ, ਮੈਂ ਦੇਖਦਾ ਸਰਚ ਕਰ ਰਿਹਾ ਜੀ। ਕੋਈ ਨੀ ਆਪਾਂ ਜਰੂਰ ਲਾਵਾਂਗੇ ਜਦੋਂ ਵੀ ਆਪਾਂ ਮਤਲਬ ਐਨੀਵੇ ਅਸੀਂ ਅੱਗੇ ਚੱਲਦੇ ਆ ਜੀ ਅਗਲੇ ਮੈਸੇਜ ਵੱਲ।
ਹਾਂਜੀ, ਤੇ ਆਪਣੇ ਸਿਡਨੀ ਤੋਂ ਜਸਪਾਲ ਰਾਮਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਭ ਨੂੰ। ਸਾਹਿਬ ਜੀ ਕਹਿੰਦੇ ਸੁਣਦੇ ਸੀ ਜੀ, ਤਾਊ ਦਾ ਇੰਤਜ਼ਾਰ ਕਰੀ ਜਾਂਦੇ ਆ, ਆਏ ਦੇ ਟਰੱਕਾਂ ਵਾਲੇ ਭਤੀਜੇ, ਧੰਨਵਾਦ।
ਹਾਂਜੀ ਹਾਂਜੀ, ਉਹ ਆਪਣੇ ਹਾਂਜੀ ਉਹਨਾਂ ਦੇ ਭਤੀਜੇ ਆਪਣੇ ਗਿਆਨੀ ਸੰਤੋਖ ਸਿੰਘ ਹੁਣੀ ਅੱਜ ਕੱਲ ਐਡਲੇਟ ਗਏ ਹੋਏ ਨੇ, ਮੇਰੀ ਉਹਨਾਂ ਨਾਲ ਗੱਲਬਾਤ ਚੱਲਦੀ ਰਹਿੰਦੀ ਆ, ਤੇ ਉਹ ਵੀ ਹੁਣ ਪ੍ਰੋਬਲਮ ਉਹਨਾਂ ਦੀ ਇੱਕ ਨੀ ਹੈਗੀ, ਹੁਣ ਉਹਨਾਂ ਦਾ ਫੋਨ ਕਹਿੰਦੇ ਆ ਵੀ ਉਹ ਫੋਨ ਕਿਸੇ ਹੋਰ ਤੋਂ ਆਉਂਦਾ ਹੁੰਦਾ, ਮੈਂ ਕਿਹਾ ਤਾਇਆ ਜੀ ਆਹ ਫੋਨ ਕਿਹਦਾ, ਉਹ ਕਹਿੰਦਾ ਜੀ ਇਹ ਆਪਣੇ ਇੱਥੇ ਸਾਡੇ ਮੇਰੀ ਭਤੀਜੀ ਆ ਉਹਦਾ ਫੋਨ ਹੈ। ਮੈਂ ਕਿਹਾ ਵੀ ਤੁਸੀਂ ਆਪਣੇ ਤੋਂ ਕਿਉਂ ਨੀ ਕਰਦੇ, ਉਹ ਕਹਿੰਦੇ ਮੇਰਾ ਫੋਨ ਕਹਿੰਦੇ ਬਸ ਉਹ ਸਿਰਫ ਸੁਣ ਸਕਦਾ ਆ, ਉਹ ਗੂੰਗਾ ਹੋ ਗਿਆ, ਉਸਨੂੰ ਸਿਰਫ ਸੁਣ ਸ਼ਕਤੀ ਰਹਿ ਗਈ ਉਹਦੀ। ਤੇ ਮੈਂ ਕਿਹਾ ਕੀ ਹੋਇਆ, ਕਹਿੰਦੇ ਬਸ ਉਹ ਚ ਬੈਲੈਂਸ ਮੁੱਕ ਗਿਆ, ਬੋਲ ਨੀ ਸਕਦਾ ਬਸ। ਮੈਂ ਕਿਹਾ ਦੇਖੋ ਬੰਦੇ ਇੱਥੇ ਅੱਜ ਕੱਲ ਦੇਖੋ ਵੀ ਫੋਨ ਵੀ ਪੈਸਿਆਂ ਨਾਲੇ ਬੋਲਦੇ ਹਨਾ, ਤਾਂ
ਪੰਜਾਬ ਦੇ ਲੋਕਾਂ ਵਾਲੇ ਹਾਲਾਤ ਬਣ ਗਏ ਨਾ, ਸਰਕਾਰ ਦੀ ਸੁਣ ਸਕਦੇ ਪਰ ਆਪਣਾ ਦੱਸ ਨੀ ਸਕਦੇ,
ਆਪਣਾ ਦੱਸ ਨੀ ਸਕਦੇ, 92 ਹੋ ਗਿਆ ਕੰਮ। ਖੈਰ ਹਾਂਜੀ, ਸੋ ਤਾਇਆ ਜੀ ਨੂੰ ਲੈ ਕੇ ਆਵਾਂਗੇ, ਉਹਨਾਂ ਦਾ ਸਾਡਾ ਚਿੰਤਨ ਤਾਂ ਚੱਲਦਾ ਰਹਿੰਦਾ, ਕਈ ਵੇ ਮੈਂ ਉਹਨਾਂ ਤੋਂ ਪੁੱਛਦਾ ਵੀ ਹੁੰਦਾ ਕਿਉਂਕਿ ਅਸੀਂ ਹੁਣ ਚਲੋ ਗੁਰਬਾਣੀ ਵੱਲੋਂ ਹੋਏ ਆ ਤੇ ਉਹਨਾਂ ਤੋਂ ਓਪੀਨੀਅਨ ਵੀ ਲੈਣਾ ਚਾਹੀਦਾ, ਸਾਨੂੰ ਲੈਣਾ ਪੈਂਦਾ ਵੀ ਆ ਔਰ ਲੈਂਦੇ ਵੀ ਆ। ਤੇ ਉਸ ਤੋਂ ਬਾਅਦ ਜੀ ਅਗਲਾ ਸੁਨੇਹਾ,
ਤੇ ਉਸ ਤੋਂ ਬਾਅਦ ਜੀ ਦਵਿੰਦਰ ਸਿੰਘ ਜੀ ਜੁੜੇ ਆਪਣੇ ਨਾਲ ਤੇ ਫਤਿਹ ਬੁਲਾ ਰਹੇ ਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਫਤਿਹ ਜੀ,
ਕਹਿ ਰਹੇ ਹਾਜ਼ਰੀ ਲਵਾ ਲੋ ਜੀ, ਹਾਜ਼ਰ ਜੀ ਤੁਹਾਡੀ ਹਾਜ਼ਰੀ ਹੋ ਗਈ ਹੈ ਜੀ ਮਨਜੂਰ?
ਹਾਂਜੀ, ਸੀਡੀ ਬੈਟਰੀ ਵਾਲੇ ਆ
ਸਾਰੇ ਸਰੋਤਿਆਂ ਜੀ,
ਹਾਂਜੀ ਸੀਡੀ,
ਅੱਛਾ ਜੀ,
ਸੀਡੀ ਬੈਟਰੀ ਵਾਲੇ ਆ। ਸਿਡਨੀ ਦੇ ਵਿਚ ਕੋਈ ਵੀ ਕਾਰ ਨੂੰ ਸਮੱਸਿਆ, ਕੋਈ ਵੀ ਮਤਲਬ ਇਹਨਾਂ ਨੇ ਸਲਾਹ ਲੈਣੀ ਹੋਵੇ, ਇਹ ਕਾਰਾਂ ਦਵਾ ਵੀ ਦਿੰਦੇ ਨੇ ਵਧੀਆ, ਜਿੱਦਾਂ ਹੋਰ ਵੀ ਰਿਪੇਅਰ ਸਾਰੀ, ਮਤਲਬ ਬਹੁਤ ਦੇਰ ਤੋਂ ਬਿਜ਼ਨਸ ਸਟੈਬਲਿਸ਼ ਕੀਤਾ ਹੋਇਆ ਇਹਨਾਂ ਨੇ ਬਲੈਕ ਟਾਊਨ ਦੇ ਵਿਚ, ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਹਾਂਜੀ ਅਗਲਾ ਮੈਸੇਜ,
ਤੇ ਸਾਡੇ ਨਾਲ ਰਾਜਵਿੰਦਰ ਜੀ ਜੁੜ ਚੁੱਕੇ ਆ ਜੀ, ਤਾਂ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਸਤਿ ਸ੍ਰੀ ਅਕਾਲ ਰਾਜਵਿੰਦਰ ਜੀ ਆਪ ਜੀ ਨੂੰ ਵੀ। ਤੇ ਅੱਛਾ ਜੀ, ਉਹ ਫਿਰ ਕਾਪੀ ਪੇਸਟ ਵਾਲਾ ਕੰਮ ਹੋਇਆ ਅੱਗੇ, ਕਹਿੰਦੇ ਪਲੀਜ਼ ਪਾਸ ਦਿਸ ਮੈਸੇਜ ਟੂ ਆਲ ਯੂਅਰ ਫਰੈਂਡਸ ਐਂਡ ਗਰੁੱਪ।
ਹਾਂਜੀ, ਉਹ ਕਹਿੰਦੇ ਵੀ ਇੱਕ ਬੰਦਾ ਆ 45 ਸਾਲ ਉਮਰ ਹੈ ਉਹਦੀ, ਉਹਦਾ ਬਲੱਡ ਗਰੁੱਪ ਹੈਗਾ ਬੀ ਪੋਜ਼ਿਟਿਵ, ਅਰਜੈਂਟਲੀ ਇੱਕ ਬੋਤਲ ਚਾਹੀਦੀ, ਕਹਿੰਦੇ ਥੱਲੇ ਲਿਖਿਆ ਬਲੈਕ ਲੇਵਲ ਵਿਦ ਪਨੀਰ ਪਕੌੜਾ ਪਾਪੜ ਦੇ
ਹਾਂਜੀ
ਚਲੋ ਬਹੁਤ ਵਧੀਆ ਚੁਟਕਲਾ ਜੀ ਕਹਿੰਦੇ ਇੱਕ ਗੀਤ ਵੀਰ ਜੀ ਰਾਤੋ ਰਾਤ ਉੱਠ ਕੇ ਦਿਨ ਕੇ ਲਈ ਰੋਤੇ ਹੈ ਅੱਛਾ ਹਾਂਜੀ ਇਹ ਗੁਰਦਾਸ ਮਾਨ ਹਾਂਜੀ ਅੱਜ ਗੀਤ ਜੀ ਗੁਰਦਾਸ ਮਾਨ ਸਾਹਿਬ ਦਾ ਇੱਕ ਲਾਤਾ ਹੈ ਤੇ ਅੱਜ ਟੋਪਿਕ ਥੋੜਾ ਜਿਹਾ ਹੋਰ ਤਰ੍ਹਾਂ ਦਾ ਪਰ ਆਪਾਂ ਗੀਤ ਜਰੂਰ ਲਾਵਾਂਗੇ ਮੈਂ ਨੋਟ ਕਰ ਲਿਆ ਤੇ ਮਨੀਸ਼ ਜੀ ਅੱਛਾ ਕਿਆ ਬਾਤ ਹੈ ਮਨੀਸ਼ ਉਹਨਾਂ ਦਾ ਵੀ ਮੈਸੇਜ ਆਇਆ ਪਿਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਆ ਜਾਓ ਵਿੰਟਰ ਇੰਜੋਏ ਕਰਵਾਈਏ ਇਹ ਕਿੱਥੇ ਕਰਾ ਰਹੇ ਨੇ ਸਸਕਾਟੂਨ ਤੋਂ ਜੀ ਇਹ ਮੈਸੇਜ ਭੇਜ ਰਹੇ ਆ ਕੈਨੇਡਾ ਤੋਂ ਤੇ ਤੁਹਾਨੂੰ ਪਤਾ ਇਹ ਹਾਂਜੀ ਇਹ ਦੂਜੇ ਕੋਲ ਹੈ ਆਪਣੇ ਐਡਮਿੰਟਨ ਤੋਂ ਲੈਂਦੇ ਵੱਲ ਨੂੰ ਚੜਦੇ ਵੱਲ ਨੂੰ ਇੱਕ ਸਬਰਬ ਨਹੀਂ ਹੈਗਾ ਸਟੇਟ ਹੈ ਤੇ ਸ਼ਾਇਦ ਸਸਕੈਚਵਨ ਦੀ ਰਾਜਧਾਨੀ ਹੈ ਸਸਕਾਟੂਨ ਤੇ ਉੱਥੇ ਟੈਂਪਰੇਚਰ ਪਤਾ ਕਿੰਨਾ
-34 ਡਿਗਰੀ
ਫਰਿਜ ਚਾਰ ਫੀਲ ਲਾਇਕ ਪਤਾ ਕਿੰਨਾ ਹੁੰਦਾ ਫੀਲ ਲਾਇਕ ਪਤਾ ਜਿੱਥੇ ਲਿਖਿਆ ਨੀ ਹੁੰਦਾ ਫੀਲ ਲਾਇਕ ਇੰਨੇ ਡਿਗਰੀ ਫੀਲ ਲਾਇਕ -47 ਡਿਗਰੀ ਕਹਿੰਦੇ ਏਦਾਂ ਲੱਗਦਾ ਜਿਦਾਂ -47 ਡਿਗਰੀ ਹੁੰਦਾ ਤੇ ਆਈਸ ਕ੍ਰਿਸਟਲ ਮਤਲਬ ਬਰਫ ਵੀ ਨੀ ਪੈ ਰਹੀ ਮਤਲਬ ਹਲਕੀ ਹਲਕੀ ਬਰਫ ਵੀ ਨੀ ਪੈ ਰਹੀ ਉੱਥੇ ਆਈਸ ਕ੍ਰਿਸਟਲ ਜੰਮੀਆਂ ਹੋਈਆਂ ਨੇ ਮਤਲਬ ਇੰਨੀ ਠੰਡ ਹੋਈ ਪਈ ਆ ਬਈ ਧੰਨ ਦੇ ਹੋ ਤੁਸੀਂ ਇੰਨੀ ਠੰਡ ਦੇ ਵਿਚ ਵੀ ਤੁਸੀਂ ਪੰਜਾਬੀ ਤਾਂ ਆਲੂ ਹਰੇਕ ਤਾਂ ਮਿਲਦੇ ਆ ਤੇ ਦੇਖ ਲੋ ਤੇ ਮੈਨੂੰ ਇੱਕ ਵਾਰੀ ਮੇਰਾ ਮੁੰਡਾ ਕਹਿਣ ਲੱਗ ਗਿਆ ਵੱਡਾ ਬੇਟਾ ਕਹਿਣ ਲੱਗ ਗਿਆ ਡੈਡੀ ਕਹਿੰਦਾ ਬਈ ਪੰਜਾਬੀ ਕਹਿੰਦਾ ਮਤਲਬ ਕਹਿੰਦਾ ਆਲੂ ਕਿੱਥੇ ਕਿੱਥੇ ਮਿਲਦੇ ਆ ਕਿੱਥੇ ਕਿੱਥੇ ਹੁੰਦੇ ਆ ਆਲੂਆਂ ਦੀ ਕਰੋਪ ਕਿਉਂਕਿ ਅਸੀਂ ਖੇਤੀ ਕਰਦੇ ਨਾ ਮੈਨੂੰ ਪੁੱਛਣ ਲੱਗ ਪਏ ਵੀ ਪੋਟੈਟੋ ਕਰੋਪ ਕਿੱਥੇ ਕਿੱਥੇ ਹੁੰਦੀ ਆ ਮੈਂ ਕਿਹਾ ਕਾਕਾ ਜਿੱਥੇ ਜਿੱਥੇ ਪੰਜਾਬੀ ਹੁੰਦੇ ਨੇ ਆਲੂ ਵੀ ਹੁੰਦੇ
ਮੋਕਰੀ ਗੱਲ ਦੁਨੀਆ ਜਿੱਥੇ ਮਰਜ਼ੀ ਹੈ
ਆਹੋ ਜਿੱਥੇ ਪੰਜਾਬੀ ਆ ਉੱਥੇ ਆਲੂ ਵੀ ਹੋਣੇ ਆ ਸੋ ਇਹ ਵੀ ਚੁਟਕਲੇ ਕਾਫੀ ਬਣੇ ਹੋਏ ਨੇ ਤਾਂ ਵੈਸੇ ਚੁਟਕਲੇ ਤਾਂ ਹੋਰ ਵੀ ਕਾਫੀ ਬਣੇ ਹੋਏ ਨੇ ਇੱਥੋਂ ਤੱਕ ਜਿੱਦਾਂ ਪੰਜਾਬੀ ਇੱਥੇ ਤੱਕ ਪਹੁੰਚ ਗਏ ਕਹਿੰਦੇ ਵੀ ਇੱਕ ਵਾਰੀ ਰੂਸ ਅਮਰੀਕਾ ਤੇ ਜਾਪਾਨ ਦਾ ਰਲ ਕੇ ਇੰਗਲੈਂਡ ਵਾਲਿਆਂ ਨੇ ਨਾ ਮੁਹਿੰਮ ਵਿੱਢੀ ਵੀ ਅਸੀਂ ਜੀ ਨੌਰਥ ਪੋਲ ਤੇ ਜਾਣਾ ਤੇ ਪਹਿਲੀ ਵਾਰੀ ਇਹੋ ਜਿਹਾ ਕੰਮ ਹੋਊਗਾ ਉਹ ਬੜੇ ਜੀ ਮੀਡੀਆ ਦੇ ਵਿੱਚ ਉਹਨਾਂ ਦੀਆਂ ਗੱਲਾਂ ਆਈਆਂ ਬਹੁਤ ਉਹਨਾਂ ਨੇ ਦੱਸਿਆ ਵੀ ਅਸੀਂ ਜਾ ਰਹੇ ਹਾਂ ਤੇ ਨਾਲ ਕੈਮਰੇ ਵਾਲੇ ਵੀ ਲੈ ਕੇ ਗਏ ਤੇ ਉਹ ਜਾ ਰਹੇ ਸੀ ਤਾਂ 5 ਕਿਲੋਮੀਟਰ ਨਾ ਉਰੇ ਉਹ ਨਾ ਰਾਤ ਪੈ ਗਈ ਜਾਣੀ ਕਿ ਉੱਥੇ ਮਤਲਬ ਕਹਿੰਦੇ ਵੀ ਹੁਣ ਆਰਾਮ ਕਰ ਲਈਏ ਹੁਣ ਉੱਥੇ ਭੁੱਖਣ ਪਾਣੇ ਉਹਨਾਂ ਕੋਲ ਸਮਾਨ ਵੀ ਮੁੱਕ ਗਿਆ ਤੇ ਉੱਥੋਂ ਕਹਿੰਦੇ ਥੋੜੀ ਦੇਰ ਹੋਰ ਅੱਗੇ ਕਹਿੰਦੇ ਨਾ ਜਦ ਗਏ ਤਾਂ ਉੱਥੇ ਕਹਿੰਦੇ ਨਿਸ਼ਾਨ ਸਾਹਿਬ ਲੱਗਾ ਤੇ ਕਹਿੰਦੇ ਕਮਾਲ ਹੋ ਗਈ ਤੇ ਥੋੜੀ ਦੇਰ ਅੱਗੇ ਗਏ ਤਾਂ ਉੱਥੇ ਕਹਿੰਦੇ ਨਾ ਦੇਖਿਆ ਉੱਥੇ ਕਹਿੰਦੇ ਇੱਕ ਬੰਦਾ ਬਾਹਰ ਆਇਆ ਉਹ ਆ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਜੀ ਕਹਿੰਦਾ ਤੁਸੀਂ ਕਹਿੰਦਾ ਇੱਥੇ ਕਿੱਦਾਂ ਆਏ ਜੀ ਇੰਨੇ ਆਓ ਕਹਿੰਦਾ ਅਸੀਂ ਤਾਂ ਕਹਿੰਦਾ ਆਏ ਆ ਵੀ ਦੁਨੀਆਂ ਦੇ ਪਹਿਲੇ ਬੰਦੇ ਇੱਥੇ ਤੱਕ ਪਹੁੰਚੇ ਆ ਕਹਿੰਦਾ ਕੋਈ ਗੱਲ ਨੀ ਧੰਨ ਪਾਕ ਸਾਡੇ ਆਓ ਜੀ ਆਓ ਲੰਗਰ ਛਕੋ ਕਹਿੰਦੇ ਪਹਿਲਾਂ ਲੰਗਰ ਛਕੋ ਤੇ ਫੇਰ ਮਤਲਬ ਕਹਿੰਦੇ ਵੀ ਉਹ ਇਹ ਖਬਰ ਬਣੀ ਵੀ ਲਓ ਜੀ ਅਮਰੀਕਾ ਕੈਨੇਡਾ ਜਾਪਾਨ ਵਾਲੇ ਪਹਿਲੇ ਬੰਦੇ ਇਹੋ ਜਿਹੇ ਬਣੇ ਜਿਹੜੇ ਉੱਥੇ ਤੱਕ ਪਹੁੰਚੇ ਲੰਗਰ ਵੀ
ਆਪਣੇ
ਸਾਡੇ ਨੂੰ ਤਾਂ ਬੰਦੇ ਨੀ ਨਾ ਗਿਣਦੇ ਕਹਿੰਦੇ ਆਲੂ ਤਾਂ ਪੰਜਾਬੀ ਦਾ ਹਰੇਕ ਤਾਂ ਹੀ ਹੁੰਦੇ ਕਹਿੰਦੇ ਫਿਰ ਜਾਣੀ ਕਿ ਪਹਿਲੀ ਵਾਰੀ ਬੰਦੇ ਉੱਥੇ ਤੱਕ ਪਹੁੰਚੇ ਤੇ ਉੱਥੇ ਉਹਨੇ ਜਾ ਕੇ ਲੰਗਰ ਛਕਿਆ ਫਿਰ
ਫਿਰ ਇਹ ਕਹਿ ਸਕਦੇ ਨਾ ਬੰਦੇ ਨੀ ਗਿਣਦੇ ਜਿਵੇਂ ਕੁਦਰਤ ਦਾ ਪਸਾਰਾ ਸਾਰੇ ਪਾਸੇ ਆ ਤੇ ਪੰਜਾਬੀ ਜਿੱਥੇ ਕੁਦਰਤ ਆ ਪੰਜਾਬੀ ਉੱਥੇ ਪਾਏ ਜਾਣੇ ਆ ਜਿੱਥੇ ਮਰਜ਼ੀ ਗਾਢਾ ਕੱਢਣ ਆਪਣੀ
ਇੱਦਾਂ ਦਾ ਚੁਟਕਲਾ ਤਾਂ ਇੱਕ ਵਾਰੀ ਇੱਕ ਹੋਰ ਵੀ ਸੀਗਾ ਕਹਿੰਦੇ ਰਾਕਟ ਚੜਿਆ ਜੀ ਕਹਿੰਦੇ ਲੈ ਬਈ ਪਹਿਲੀ ਵਾਰੀ ਮਾਰਸ ਦੇ ਬੰਦੇ ਜਾਣੇ ਆ ਤੇ ਬੜਾ ਜੀ ਆ ਗਏ ਜਾ ਕੇ ਉੱਥੇ ਕਹਿੰਦੇ ਬਈ ਮਾਰਸ ਤੇ ਜਦ ਗਏ ਤਾਂ ਉੱਤੇ ਕਹਿੰਦੇ ਪਹਿਲਾਂ ਹੀ ਕਹਿੰਦੇ ਗੁਰਦੁਆਰਾ ਬਣਿਆ ਤਾਂ ਉਹ ਕਹਿੰਦੇ ਯਾਰ ਕਮਾਲ ਹੋ ਗਈ ਕਹਿੰਦੇ ਤੁਸੀਂ ਕਹਿੰਦੇ ਕਿੱਦਾਂ ਕਹਿੰਦਾ ਉਹ ਇੱਦਾਂ ਹੋ ਗਈ ਜੀ ਸਾਨੂੰ ਅਸੀਂ ਜਾਣਾ ਤਾਂ ਸੀ ਚੰਦ ਤੇ ਹਨਾ ਤੇ ਉੱਥੇ ਕਹਿੰਦੇ ਬਸੋਂ ਜਿਆਦਾ ਆਇਆ ਤੇ ਅਸੀਂ ਵੀਜ਼ਾ ਤਾਂ ਉਹ ਲਿਆ ਸਾਡਾ ਏਜੰਟ ਕਹਿੰਦਾ ਸਾਨੂੰ ਮਾਰਸ ਤੇ ਲਾ ਗਿਆ ਫਿਰ ਅਸੀਂ ਇੱਥੇ ਗੁਰਦੁਆਰਾ ਬਣਾ ਲਿਆ ਇਹ ਮਤਲਬ ਫਿਊਚਰ ਦੀ ਗੱਲ ਹੈ ਜਦ ਫਿਊਚਰ ਚ ਸਪੇਸ ਟਰੈਵਲ ਹੋ ਗਿਆ ਨਾ ਕਹਿੰਦੇ ਕਮਾਲ ਜਿਦਾਂ ਹੁਣ ਆਪਣੇ ਵੀ ਏਜੰਟ ਜਿਹੜੇ ਨੇ ਉਹ ਪੈਸੇ ਲੈਂਦੇ ਨੇ ਨਾ ਦੁਬਈ ਦਾ ਵੀਜ਼ਾ ਲਵਾ ਕੇ, ਉਹ ਕਈ ਵਾਰੀ ਅੰਮ੍ਰਿਤਸਰ ਹੀ ਲਾ ਜਾਂਦੇ ਨੇ ਦਿੱਲੀ ਤੋਂ ਚੜਾ ਕੇ। ਸੋ ਇੱਦਾਂ ਹੀ ਚਲੋ ਐਨੀਵੇ, ਵਰੁਣ ਬਜਾਜ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਵਰੁਣ ਜੀ ਸਤਿ ਸ੍ਰੀ ਅਕਾਲ, ਆਓ ਜੀ ਪ੍ਰੋਗਰਾਮ ਦੇ ਵਿਚ, ਤੇ ਇਧਰ ਤੁਸੀਂ ਹੋਰ ਮੈਸੇਜ ਵੀ ਲਓ ਜੀ ਮੇਰਾ ਖਿਆਲ ਅਜੇ ਪਾਲ ਤੇ।
ਹਾਂਜੀ ਤੇ ਸਾਡੇ ਨਾਲ ਧਨੀ ਸਾਹਿਬ ਜੁੜ ਚੁੱਕੇ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਤੇ ਪ੍ਰੋਗਰਾਮ ਦੀ ਸਿਫਤ ਕਰ ਰਹੇ ਕਿ ਬਹੁਤ ਵਧੀਆ ਲੱਗ ਰਿਹਾ ਜੀ। ਧੰਨਵਾਦ ਧਨੀ ਸਾਹਿਬ ਆਪ ਜੀ ਦਾ ਤੇ ਤੁਹਾਡੀ ਵੀ ਸੁਭ ਸਵੇਰ ਹੋਵੇ। ਤੇ ਇਸ ਦੇ ਨਾਲ ਹੀ ਸਾਡੇ ਅਜੇ ਪਾਲ ਜੀ ਬ੍ਰਿਸਬੇਨ ਤੋਂ ਜੁੜੇ ਆ ਤੇ ਅਮਨਦੀਪ ਭਾਜੀ ਖਿੱਚ ਲੋ ਜੀ ਕੰਮ ਨੂੰ,
ਕਹਿੰਦੇ ਖਿੱਚ ਕੇ ਕੰਮ
ਉਹਨਾਂ ਨੇ ਸਾਨੂੰ ਬਿਲਕੁਲ ਜੀ ਬਿਲਕੁਲ ਖਿੱਚਿਆ ਹੋਇਆ ਹੈ ਤੇ ਉਡੀਕ ਕਰਾਂਗੇ। ਉਧਰ ਜੁੱਤੀਆਂ ਵੱਜ ਰਹੀਆਂ ਬਾਦਲ ਸਾਹਿਬ ਦੇ, ਤੁਹਾਡੀ ਕਾਲ ਦੀ ਉਡੀਕ ਕਰਾਂਗੇ।
ਇਹ ਉਹ ਤਾਂ ਨੀ ਕਿਤੇ ਉਸ ਤਰ੍ਹਾਂ ਤਾਂ ਨੀ ਕਹਿ ਰਹੇ ਜਿੱਦਾਂ ਘੁੱਗੀ ਖਿੱਚ ਘੁੱਗੀ ਖਿੱਚ ਵਿਚ ਕਰਦੇ ਸੀਗੇ? ਖਿੱਚ ਕੇ ਰੱਖੋ ਜੀ ਕੰਮ ਨੂੰ। ਚਲੋ
ਹਾਂ ਹੁਣ ਤਾਂ ਆਪੇ ਦੱਸਣਗੇ ਫਿਰ ਕਿਹੜੀ ਖਿੱਚ ਆ,
ਕਿਹੜੀ ਖਿੱਚ
ਆਪਣੇ ਵੱਲੋਂ ਅਸੀਂ ਕਰ ਲੜੀ।
ਖਬਰਾਂ ਵੀ ਸੁਣਾਉਣੀਆਂ ਆਪਾਂ, ਖਬਰਾਂ ਵੀ ਸੁਣਾਉਣੀਆਂ। ਹਾਂਜੀ ਵਿੱਕੀ ਉਹਨਾਂ ਦਾ ਵੀ ਲਓ ਮੈਸੇਜ, ਫਿਰ ਆਪਾਂ ਖਬਰਾਂ ਸੁਣਾਉਣੀਆਂ। ਅੱਜ ਗੁਰਪ੍ਰੀਤ ਘੁੱਗੀ ਖਬਰਾਂ ਪੜਨਗੇ ਸਾਡੇ ਲਈ।
ਠੀਕ ਹੈ ਜੀ ਫਿਰ ਇੱਕ ਸੁਨੇਹਾ ਲੈਂਦੇ ਚਲੀਏ ਖਬਰਾਂ ਤੋਂ ਪਹਿਲਾਂ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਦੋਨੋਂ ਵੀਰਾਂ ਨੂੰ। ਜਦ ਤਾਂ ਮੈਂ
ਹਾਂਜੀ
ਤੁਸੀਂ ਪੜਿਓ ਜੀ ਅੰਗਰੇਜ਼ੀ ਦੇ ਵਿੱਚ ਪੰਜਾਬੀ,
ਉਹ ਫਿਰ ਮੈਨੂੰ ਇਹ ਪੜ੍ਹਨੀ ਪੈਂਦੀ ਏਦਾਂ। ਕੋਈ ਗੱਲ ਨੀ ਜੀ, ਜ਼ਿਆਦਾਤਰ ਕਹਿੰਦੇ ਮੈਂ ਲਹਿਰਾਂ ਨੂੰ ਪੋਡਕਾਸਟ ਦੇ ਵਿਚ ਸੁਣਦਾ ਆ ਆਫਟਰਨੂਨ ਨੂੰ ਜੋਬ ਕਰਕੇ, ਪਰ ਅੱਜ ਲਾਈਵ ਸੁਣਨ ਦਾ ਮੌਕਾ ਮਿਲਿਆ ਆਨ ਦਾ ਵੇ ਟੂ ਮੈਲਬਨ, ਚੰਗਾ ਲੱਗ ਰਿਹਾ ਜੀ ਪ੍ਰੋਗਰਾਮ। ਸੋ ਬਹੁਤ ਬਹੁਤ ਧੰਨਵਾਦ ਵਿੱਕੀ ਜੀ ਤੇ ਸਵਾਗਤ ਹੈ ਤੁਹਾਡਾ ਲਾਈਵ ਪ੍ਰੋਗਰਾਮ ਦੇ ਵਿਚ। ਤੇ ਇਕ ਵਾਰਿਸ ਭਰਾ ਦਾ ਗੀਤ ਸੁਣਨਾ ਚਾਹੁੰਦੇ ਨੇ ਜਸਪਾਲ ਨਾਮਾ। ਵਾਰਿਸ ਭਰਾਵਾਂ ਦੇ ਅੱਜ ਗੀਤ ਸੁਣਾਉਣੇ ਆ ਤੁਹਾਨੂੰ, ਪਰ ਅੱਜ ਤੁਹਾਡੀ ਪਸੰਦ ਦਾ ਨੀ ਸੁਣਾਉਣਾ, ਅੱਜ ਟੋਪਿਕ ਦੇ ਨਾਲ ਢੁਕਵਾਂ ਆਪਣੀ ਪਸੰਦ ਦਾ ਸੁਣਾਉਣਾ। ਤੇ ਲਓ ਜੀ ਜਿਹੜਾ ਹੁਣ ਖਬਰਾਂ ਆਪਾਂ ਪੜ੍ਹਨੀਆਂ, ਕਿਉਂਕਿ ਖਬਰਾਂ ਤੇ ਝਾਤੀ ਮਾਰਨੀ ਵੀ ਜ਼ਰੂਰੀ ਆ। ਸੋ ਅੱਜ ਸਾਡੇ ਲਈ ਖਬਰਾਂ ਪੜ੍ਹਨਗੇ ਜੀ ਗੁਰਪ੍ਰੀਤ ਘੁੱਗੀ, ਤੇ ਉਸ ਤੋਂ ਬਾਅਦ ਆਪਾਂ ਇਕ ਗੀਤ ਲਾਵਾਂਗੇ, ਤੇ ਗੀਤ ਤੋਂ ਬਾਅਦ ਫਿਰ ਆਪਾਂ ਹੋਰ ਰੌਚਕ ਖਬਰਾਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। 9 ਵਜੇ ਤੋਂ ਬਾਅਦ ਆਪਾਂ ਕਾਲਾਂ ਲੈਣੀਆਂ ਤੁਹਾਡੀਆਂ, ਸੋ ਕਿਸੇ ਵੀ ਗੱਲ ਫ੍ਰੀ ਸਟਾਈਲ ਹੋਣਾ, ਕੋਈ ਵੀ ਗੱਲ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ। ਪਰ ਪਹਿਲਾਂ ਗੁਰਪ੍ਰੀਤ ਘੁੱਗੀ ਪਾਸੋਂ ਖਬਰਾਂ।
ਵੈਸੇ ਘੁੱਗੀ ਉਹਨਾਂ ਮੁਲਕਾਂ ਦੇ ਲੋਕ ਸਾਡੇ ਤੇ ਹੱਸਦੇ ਤਾਂ ਹੋਣਗੇ ਕਿ ਸਾਡੇ ਲੋਕ ਕੀ ਕੀ ਹੱਥ ਕੰਡੇ ਵਰਤਦੇ ਨੇ ਉਧਰ ਜਾਣ ਲਈ।
ਉਹ ਨਹੀਂ ਉਹ ਭਰਾਵਾ, ਉਹਨਾਂ ਲੋਕਾਂ ਨੂੰ ਸਾਡੇ ਦੇਸ਼ ਦੇ ਹਾਲਾਤਾਂ ਦਾ ਪਤਾ, ਉਹ ਮੁਲਕ ਸਾਡੀਆਂ ਖਬਰਾਂ ਪੜ੍ਹਦੇ ਸੁਣਦੇ ਨੇ। ਸਾਡੇ ਦੇਸ਼ ਨੂੰ ਜਾਣਨ ਲਈ ਕਿਤਾਬਾਂ ਪੜ੍ਹਨ ਦੀ ਤੇ ਲੋੜ ਹੀ ਨੇ, 10 ਮਿੰਟ ਸਾਡੇ ਦੇਸ਼ ਦੀਆਂ ਖਬਰਾਂ ਦਾ ਬੁਲੇਟਿਨ ਸੁਣ ਲਓ, ਸਭ ਕੁਝ ਸਾਹਮਣੇ ਆ ਜਾਂਦਾ।
ਕਪੂਰਥਲੇ ਦੇ ਨਾਲ ਲਗਦੇ ਮੰਡ ਖੇਤਰ ਵਿਚ ਕੱਲ ਪੁਲਿਸ ਵੱਲੋਂ ਛਾਪਾ ਮਾਰ ਕੇ ਸ਼ਰਾਬ ਦੀ ਇਕ ਨਜਾਇਜ਼ ਭੱਠੀ ਫੜੀ ਗਈ। ਨਜਾਇਜ਼ ਸ਼ਰਾਬ ਦੀਆਂ 124 ਬੋਤਲਾਂ ਬਰਾਮਦ ਹੋਈਆਂ। ਪਤਾ ਲੱਗਾ ਕਿ ਇਨ੍ਹਾਂ ਬੋਤਲਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਆਪੋ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਰੋਡਵੇਜ਼ ਦੇ ਕੰਡਕਟਰਾਂ ਵੱਲੋਂ ਇਕ ਕੰਡਕਟਰ ਸਾਥੀ ਦੀ ਮਾਰਕੁਟਾਈ ਕਰਨ ਦਾ ਸਮਾਚਾਰ ਮਿਲਿਆ। ਮਿਲੀ ਸੂਚਨਾ ਮੁਤਾਬਕ ਕੰਡਕਟਰ ਉਸ ਵੇਲੇ ਭੜਕ ਉਠੇ ਜਦੋਂ ਉਨ੍ਹਾਂ ਨੇ ਆਪਣੇ ਕੰਡਕਟਰ ਸਾਥੀ ਨੂੰ ਇਕ ਸਵਾਰੀ ਨੂੰ ਬਕਾਇਆ ਮੋੜਦਿਆਂ ਰੰਗੇ ਹੱਥੀਂ ਫੜ ਲਿਆ। ਸਥਾਨਕ ਕਾਰਪੋਰੇਸ਼ਨ ਦੇ ਦਫ਼ਤਰ ਵਿਚ ਉਸ ਵੇਲੇ ਖਲਬਲੀ ਮਚ ਗਈ ਜਦੋਂ ਇਕ ਵਿਅਕਤੀ ਬਿਲਡਿੰਗ ਡਿਪਾਰਟਮੈਂਟ ਚੋਂ ਆਪਣਾ ਕੰਮ ਕਰਵਾ ਕੇ ਬਿਨਾਂ ਰਿਸ਼ਵਤ ਦਿੱਤੇ ਫਰਾਰ ਹੋ ਗਿਆ। ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਰੋਸ ਵਜੋਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਤੇ ਫਰਾਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਬਿਲਡਿੰਗ ਇੰਸਪੈਕਟਰ ਦੀ ਬਣਦੀ ਰਿਸ਼ਵਤ ਦੁਆਏ ਜਾਣ ਦੀ ਮੰਗ ਰੱਖੀ। ਪੁਲਿਸ ਦੇ ਇਕ ਥਾਣੇ ਵੱਲੋਂ ਕੱਲ ਆਪਣੀ 25ਵੀਂ ਵਰੇਗੰਢ ਬੜੀ ਧੂਮ ਧਾਮ ਨਾਲ ਮਨਾਈ ਗਈ। ਇਸ ਮੌਕੇ ਤੇ ਥਾਣੇ ਦੇ SHO ਸਾਹਿਬ ਨੇ 15 ਨਾਜਾਇਜ਼ ਹਵਾਲਾਤੀਆਂ ਨੂੰ ਬਿਨਾਂ ਪੈਸੇ ਲਏ ਰਿਹਾ ਕਰ ਦਿੱਤਾ। ਬਾਕੀ ਮਾਮਲਿਆਂ ਦੇ ਲੈਣ ਦੇਣ ਚ ਵੀ ਸਪੈਸ਼ਲ ਡਿਸਕਾਊਂਟ ਦਿੱਤੇ ਗਏ। ਇਸ ਮੌਕੇ ਤੇ ਥਾਣੇ ਦੇ ਮੁਲਾਜ਼ਮਾਂ ਵੱਲੋਂ ਥਾਣੇ ਦੇ ਬਾਹਰ ਲੰਗਰ ਲਗਾਇਆ ਗਿਆ ਤੇ ਆਉਂਦੇ ਜਾਂਦੇ ਲੋਕਾਂ ਨੂੰ ਜ਼ਬਰਦਸਤੀ ਲੰਗਰ ਛਕਾਏ ਗਏ। ਸਾਇੰਸ ਦੀਆਂ ਨਿਤ ਨਵੀਆਂ ਖੋਜਾਂ ਹੈਰਾਨੀਜਨਕ ਹਨ। ਜਾਪਾਨ ਦੀ ਕੰਪਨੀ ਨੇ ਭਾਰਤੀ ਬਾਜ਼ਾਰ ਚ ਇਕ ਸ਼ਰਾਬੀ ਸੇਵਾ ਸੈੱਟ ਉਤਾਰਿਆ ਏ। ਇਸ ਸੈੱਟ ਵਿਚ ਸ਼ਰਾਬੀਆਂ ਦੇ ਡਿੱਗਣ ਲਈ ਇਕ ਨਕਲੀ ਗੰਦੀ ਨਾਲੀ ਹੈ, ਨਾਲ ਹੀ ਨਾਲੀ ਵਿਚ ਡਿੱਗੇ ਦਾ ਮੂੰਹ ਚੱਟਣ ਲਈ ਇਕ ਆਰਟੀਫਿਸ਼ੀਅਲ ਕੁੱਤਾ ਵੀ ਹੈ। ਇਸ ਸੈੱਟ ਨੂੰ ਸ਼ਰਾਬੀ ਆਪਣੀਆਂ 2 ਮਹੀਨੇ ਦੀਆਂ ਖਾਲੀ ਬੋਤਲਾਂ ਵੇਚ ਕੇ ਹੀ ਖਰੀਦ ਸਕਦੇ ਹਨ। ਇਕ ਸਮਾਜ ਸੇਵੀ ਸੰਸਥਾ ਵੱਲੋਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਲੋਕਾਂ ਨੂੰ ਵਫ਼ਾਦਾਰੀ ਸਿਖਾਉਣ ਲਈ ਵਫ਼ਾਦਾਰੀ ਸਿਖਾਊ ਕੈਂਪ ਲਾਏ ਜਾਣ ਦਾ ਐਲਾਨ ਕੀਤਾ ਗਿਆ ਏ। ਇਨ੍ਹਾਂ ਵਫ਼ਾਦਾਰੀ ਸਿਖਾਊ ਕੈਂਪਾਂ ਦੇ ਕੋਚ ਹੋਣਗੇ ਜੈਕੀ, ਟੌਮੀ ਤੇ ਮੋਤੀ। ਇਸ ਦੇ ਨਾਲ ਹੀ ਸਮਾਚਾਰ ਸਮਾਪਤ ਹੁੰਦੇ ਨੇ। ਆਗਿਆ ਦਿਓ।
ਯਾਰ ਕੁੱਕੀ ਆ ਜਿਹੜੀਆਂ ਖਬਰਾਂ ਤੂੰ ਸੁਣਾਈਆਂ, ਜੇ ਸੋਚੀਏ ਤਾਂ ਉਹ ਜੇ ਮਾਹੌਲ ਚ ਉਮੀਦ ਹੀ ਕਿੱਦਾਂ ਕਰ ਸਕਦੇ ਆ ਬਈ ਸਾਡੇ ਬੱਚੇ ਚੰਗੇ ਨਿਕਲਣ। ਤਾਂ ਹੀ ਤਾਂ ਸਾਡੇ ਬੱਚੇ ਦਿਨ ਬ ਦਿਨ ਹੱਥੋਂ ਨਿਕਲਦੇ ਜਾਂਦੇ ਆ, ਬੁਰੀ ਸੰਗਤ ਚ ਪੈ ਰਹੇ ਨੇ, ਨਸ਼ਿਆਂ ਦੇ ਆਦੀ ਹੋ ਰਹੇ ਨੇ।
ਇਹ ਪਹਿਲੇ ਨਸ਼ੇ ਵੇਖ ਲੈ ਤੂੰ, ਯੂਨੀਵਰਸਿਟੀਆਂ ਚ ਕਰਨ ਲੱਗੇ ਸੀ ਮੁੰਡੇ, ਫਿਰ ਕਾਲਜਾਂ ਚ, ਹੁਣ ਸਕੂਲਾਂ ਚ ਨਸ਼ੇ ਪਹੁੰਚ ਗਏ। ਤੇ ਮੈਨੂੰ ਤਾਂ ਡਰ ਹੀ ਵੀ ਜੇ ਨਸ਼ੇ ਬਾਜ਼ੀ ਇਸੇ ਤਰ੍ਹਾਂ ਵੱਧਦੀ ਰਹੀ ਤੇ ਕਿਸੇ ਦਿਨ ਪ੍ਰਾਇਮਰੀ ਸਕੂਲਾਂ ਚ ਨਾ ਪਹੁੰਚ ਜਾਏ, ਫਿਰ ਤੇ ਗੱਲਾਂ ਵੀ ਏਦਾਂ ਦੀਆਂ ਸੁਣਿਆ ਕਰਾਂਗੇ ਵੀ ਫਲਾਣੇ ਸਕੂਲ ਚ ਦੂਜੀ ਕਲਾਸ ਦੇ ਬੱਚਿਆਂ ਨੇ ਸ਼ਰਾਬ ਦੇ ਨਸ਼ੇ ਚ ਟੁੰਨ ਹੋ ਕੇ ਤੀਜੀ ਕਲਾਸ ਕੁੱਟ ਸੁੱਟੀ। ਬਾਅਦ ਚ ਪਤਾ ਲੱਗਣਾ ਵੀ ਲੜਾਈ ਇੱਕ ਸ਼ਰਾਬ ਦੀ ਬੋਤਲ ਤੋਂ ਹੋਈ ਸੀ, ਜਿਹੜੀ ਦੂਜੀ ਤੇ ਤੀਜੀ ਕਲਾਸ ਨੇ ਰਲ ਕੇ ਪਹਿਲੀ ਕਲਾਸ ਤੋਂ ਖੋਈ ਸੀ। ਫਿਰ ਕਿਸੇ ਮਾਂ ਨੇ ਆਪਣੀ ਦੂਜੀ ਕਲਾਸ ਦੇ ਬੱਚੇ ਨੂੰ ਪੁੱਛਣਾ, ਰਿੰਕੂ ਬੇਟੇ ਕੱਲ ਤੁਹਾਡੀ ਸਕੂਲ ਨੂੰ ਸ਼ਿਕਾਇਤ ਆਈ ਹੈ, ਤੁਸੀਂ ਆਪਣੀ ਹਿੰਦੀ ਵਾਲੀ ਮੈਡਮ ਨੂੰ ਗਾਲਾਂ ਕੱਢੀਆਂ ਸੀ ਕੱਲ।
ਮੰਮੀ ਯਾਦ ਨੀ ਗਈ, ਕਿਤੇ ਪੀਤੀ ਖਾਧੀ ਭਾਵੇਂ ਕਰਦੀ ਹੋਣਗੀ।
ਬੱਚੇ ਅੱਜ ਕੱਲ ਦੇ ਪਹਿਲੇ ਸਮਿਆਂ ਵਰਗੇ ਨਹੀਂ ਰਹਿ ਗਏ।
ਤੇ ਗਾੜੀ ਕਿਸੇ ਕੰਮ ਦੇ ਬਹਾਨੇ ਨੀ ਕੀ ਕੀ ਗੱਲਾਂ ਦੱਸਾਂ ਤੇਰੇ ਬਾਰੇ ਮੇਰੇ ਕਾਨੇ ਨੀ ਮੇਰੇ ਪਤੇ ਗਾੜੀ ਕਿਸੇ ਕੰਮ ਦੇ ਬਹਾਨੇ ਨੀ ਲੱਕੀ ਕਰਦਾ ਉਡੀਕ ਪਲ ਪਲ ਦੀ ਨੀ ਹੌਲੀ ਹੌਲੀ ਤੁਰ ਗੋਰੀਏ ਜੁੱਤੀ ਖਲਦੀ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਤੇ ਨਾਲ ਨੇ ਮੇਰੇ ਅਮਨਦੀਪ ਸਿੰਘ ਜੀ ਸਿੱਧੂ ਤੇ ਟਾਈਮ ਹੋ ਚੁੱਕਾ ਜੀ 7:37 ਬ੍ਰਿਸਬੇਨ ਦੇ ਵਿਚ ਤੇ ਸਿਡਨੀ ਵਿਚ 8:37 ਹੋ ਚੁੱਕੇ ਆ ਤੇ ਜੀ ਸਿੱਧੂ ਸਾਹਿਬ ਥੋੜੀ ਜਿਹੀ ਖਬਰਾਂ ਤੇ ਝਾਤ ਮਾਰਦੇ ਜਾਈਏ ਤੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਆ ਸੁਨੇਹੇ ਵੀ ਲੈਣੇ ਪਹਿਲਾਂ ਥੋੜੀ ਜਿਹੀ ਖਬਰਾਂ ਬਾਬਤ ਗੱਲਬਾਤ ਹੋ ਜਾਵੇ
ਮਾਫ਼ ਕਰਨਾ ਖਬਰਾਂ ਸ਼ੁਰੂ ਕਰਦੇ ਆ ਜੀ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਜਿਹੜਾ ਅਮਰੀਕਾ ਦੇ ਵਿਚ ਕਲੇਸ਼ ਪਿਆ ਹੋਇਆ ਜੀ ਟਰੰਪ ਦੀ ਚੋਣ ਨੂੰ ਲੈ ਕੇ ਕਿ ਸਾਰੀਆਂ ਇੰਟੈਲੀਜੈਂਸ ਏਜੰਸੀਆਂ ਤੇ ਮੌਜੂਦਾ ਜਿਹੜੇ ਓਬਾਮਾ ਨੇ ਹਜੇ ਪ੍ਰੈਜ਼ੀਡੈਂਟ ਨੇ ਉਨ੍ਹਾਂ ਦਾ ਪੂਰਾ ਜ਼ੋਰ ਲੱਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਬਤ ਕਰ ਦਿੱਤਾ ਜਾਵੇ ਕਿ ਇਹ ਜਿਹੜੀ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣਿਆ ਇਹ ਰਸ਼ੀਆ ਦੀ ਮਿਹਰਬਾਨੀ ਨਾਲ ਬਣਿਆ ਸੋ ਕੁੱਲ ਮਿਲਾ ਕੇ ਇਧਰੋਂ ਉਧਰੋਂ ਕਰ ਕਰਾ ਕੇ ਇਕੱਠੀਆਂ ਰਿਪੋਰਟਾਂ ਹੁਣ ਟਰੰਪ ਨੂੰ ਦਿਖਾ ਰਹੇ ਨੇ ਜਾਂ ਜਨਤਾ ਦੇ ਮੂਹਰੇ ਲੈ ਕੇ ਆ ਰਹੇ ਨੇ ਜਨਤਾ ਨੂੰ ਇਹ ਦੱਸਣ ਲਈ ਕਿ ਇਹ ਰਸ਼ੀਆ ਨੇ ਹੀ ਬਣਾਇਆ ਹੈ ਸੋ ਇਸ ਨੂੰ ਖ਼ਬਰ ਨੂੰ ਡੋਨਲਡ ਟਰੰਪ ਨੇ ਨਿਖੇਧੀ ਕੀਤੀ ਹੈ ਔਰ ਉਨ੍ਹਾਂ ਨੇ ਕਿਹਾ ਕਿ ਇਸ ਦੇ ਵਿਚ ਰਸ਼ੀਆ ਦਾ ਕੋਈ ਹੱਥ ਨਹੀਂ ਸੀਗਾ ਜਿਹੜੀਆਂ ਵੋਟਾਂ ਉਨ੍ਹਾਂ ਨੂੰ ਪਈਆਂ ਆ ਉਹ ਅਮਰੀਕਾ ਦੀ ਪਬਲਿਕ ਨੇ ਪਾਈਆਂ ਰਸ਼ੀਆ ਨੇ ਨਹੀਂ ਪਾਈਆਂ ਵੋਟਾਂ ਸੋ ਇਹ ਅਮਰੀਕਾ ਦਾ ਫਤਵਾ ਹੈ ਤੇ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਉਨ੍ਹਾਂ ਨੇ ਬੜੇ ਲੰਮੀ ਹੱਥ ਲਿਆ ਇਦਾਂ ਕਹਿ ਲਓ ਕਿ ਉਨ੍ਹਾਂ ਦੇ ਜੁੱਤੀਆਂ ਫੇਰੀਆਂ ਐਤਕੀ ਅੱਜ ਜੁੱਤੀਆਂ ਦਾ ਪ੍ਰੋਗਰਾਮ ਹੈ ਜੀ ਸੋ ਜੁੱਤੀਆਂ ਵੱਲ ਨੂੰ ਜਾਵੇ ਸੋ ਕਹਿੰਦੇ ਨੇ ਕਿ ਮੈਂ ਇਨ੍ਹਾਂ ਨੂੰ ਕਹਿੰਦੇ ਹੁਣ ਇਹ ਕਰ ਲੈਣ ਜੋ ਕਰਨਾ ਹੁਣ ਮੈਂ ਜਦੋਂ ਮੈਂ ਪ੍ਰੈਜੀਡੈਂਟ ਬਣਾਂਗਾ ਮੈਂ ਇਨ੍ਹਾਂ ਨੂੰ ਦੇਖਾਂਗਾ ਸਾਰੀਆਂ ਏਜੰਸੀਆਂ ਨੂੰ ਵੀ ਇਹ ਕਿਸ ਲਹਿਜੇ ਦੇ ਨਾਲ ਕਰ ਰਹੇ ਨੇ ਉਧਰ ਇੰਗਲੈਂਡ ਨੇ ਵੀ ਆਪਣਾ ਜਿਹੜਾ ਸਿੱਕਾ ਆ ਉਹ ਸੁੱਟ ਦਿੱਤਾ ਇਸ ਡਿਬੇਟ ਦੇ ਵਿਚ ਉਨ੍ਹਾਂ ਨੇ ਵੀ ਕਿਹਾ ਵੀ ਰਸ਼ੀਆ ਦਾ ਹੱਥ ਸੀਗਾ ਤੇ ਹੁਣ ਉਹ ਵੀ ਬਹੁਤੇ ਵੈਸੇ ਖੁਸ਼ ਨਹੀਂ ਸੀਗੇ ਇੰਗਲੈਂਡ ਵਾਲੇ ਡੋਨਲਡ ਟਰੰਪ ਦੇ ਜਿੱਤਣ ਦੇ ਪਰ ਹੁਣ ਇਹ ਜਿਹੜਾ ਰੌਲਾ ਜ਼ਿਆਦਾ ਘਰੇਲੂ ਬਣ ਰਿਹਾ ਤੇ ਰਸ਼ੀਆ ਦਾ ਨਾਮ ਲਾਇਆ ਜਾ ਰਿਹਾ ਖੈਰ ਇਹ ਫਰੰਟ ਪੇਜ ਦੀਆਂ ਖ਼ਬਰਾਂ ਬਣਦੀਆਂ ਜਾ ਰਹੀਆਂ ਤੇ ਡੋਨਲਡ ਟਰੰਪ ਨੇ ਇਹ ਬਿਆਨ ਦਿੱਤਾ ਕਿ ਜਿਹੜੀਆਂ ਉਨ੍ਹਾਂ ਦੀਆਂ ਏਜੰਸੀਆਂ ਨੇ ਰਿਪੋਰਟਾਂ ਤਿਆਰ ਕੀਤੀਆਂ ਉਹ ਸਾਰੀਆਂ ਹੀ ਜਾਲੀ ਨੇ ਉਨ੍ਹਾਂ ਵਿਚ ਕੋਈ ਦਮ ਨਹੀਂ ਹੈਗਾ ਤੇ ਮੇਰੇ ਮੋਹਰੇ ਲਿਆ ਕੇ ਉਹ ਸੁੱਟੀ ਜਾ ਰਹੇ ਨੇ ਕਹਿੰਦੇ ਜਦੋਂ ਮੈਂ ਪ੍ਰੈਜੀਡੈਂਟ ਹੁਣ ਸਾਂਭ ਲਿਆ ਨਾ ਫਿਰ ਮੈਂ ਦੇਖਾਂਗਾ ਕਿ ਇਨ੍ਹਾਂ ਏਜੰਸੀਆਂ ਨੂੰ ਸਿਵਲਾਈਜ਼ ਕਰਾਂਗਾ ਤੇ ਉਧਰ ਜਿਹੜੀਆਂ ਰਾਸ਼ਟਰੀ ਖ਼ਬਰਾਂ ਹੀ ਰੱਖ ਲਓ ਇਧਰ ਆਸਟ੍ਰੇਲੀਆ ਦੇ ਵਿਚ ਬਹੁਤ ਅੱਜ ਅੱਤ ਦੀ ਗਰਮੀ ਪਏਗੀ ਜੀ ਹੀਟ ਵੇਵ ਚੱਲ ਰਹੀ ਆ ਨਾਰਥ ਵੈਸਟ ਨਿਊ ਸਾਊਥ ਵੇਲਸ ਦੇ ਵਿਚ ਅੰਦਰੂਨੀ ਨਿਊ ਸਾਊਥ ਵੇਲਸ ਦੇ ਵਿਚ ਅੱਜ ਤਾਪਮਾਨ 46 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ 46 ਡਿਗਰੀ ਪੰਜਾਬ ਹਾਂਜੀ ਉਦਾਂ ਬਹੁਤੇ ਤੱਤੇ ਨਾ ਹੋਏ ਸੋ ਇਸ ਕਰਕੇ ਰੱਬ ਨੇ ਇਧਰ ਹੀਟ ਵੇਵ ਭੇਜੀ ਹੋਈ ਆ ਖੈਰ ਕੁਦਰਤੀ ਤੌਰ ਤੇ ਆਸਟ੍ਰੇਲੀਆ ਇਕ ਡਰਾਈ ਕੰਟੀਨੈਂਟ ਹੈ ਤੇ ਇਹ ਜਿਹੜੀ ਗਰਮੀ ਸਰਦੀ ਆਉਣੀ ਹੈ ਭਾਰਤ ਵੀ ਇਸੇ ਤਰ੍ਹਾਂ ਹੀ ਆ ਪਰ ਗੱਲ ਇਹ ਆ ਕਿ ਇਸ ਦੇ ਵਿਚ ਅਸੀਂ ਜਿਹੜੀਆਂ ਇਤਿਹਾਸ ਰੱਖਣਾ ਆ, ਆਪਣੀਆਂ ਪ੍ਰੀਕੋਸ਼ਨਸ ਲੈਣੀਆਂ ਉਹ ਆਪਾਂ ਜ਼ਰੂਰ ਲਈਏ, ਧੁੱਪ ਤੋਂ ਬਚੀਏ, ਡੀਹਾਈਡਰੇਸ਼ਨ ਤੋਂ ਬਚੀਏ, ਪਾਣੀ ਪੀਏ, ਤਰੌਤ ਰੱਖੀਏ ਆਪਣੇ ਆਪ ਨੂੰ ਪੂਰੀ ਤਰ੍ਹਾਂ। ਸੋ ਇਹ ਸਨ ਖਬਰਾਂ ਅੰਤਰਰਾਸ਼ਟਰੀ ਤੇ ਰਾਸ਼ਟਰੀ ਖਬਰਾਂ ਦੇ ਵਿਚ ਮੁੱਖ ਪੰਨੇ ਤੇ ਖਬਰ ਜਿਹੜੀ ਬਣੀ ਹੋਈ ਇਹ ਹੈ ਕਿ ਰੈਲੀ ਦੌਰਾਨ ਬਾਦਲ ਤੇ ਜੁੱਤੀ ਸੁੱਟੀ, ਬੇਅਦਬੀ ਦੇ ਰੋਸ ਵਜੋਂ ਹਮਲਾਵਰ ਨੇ ਦਿੱਤਾ ਘਟਨਾ ਨੂੰ ਅੰਜਾਮ। ਤੇ ਹਮਲਾਵਰ ਜਿਹੜੇ ਨੇ ਉਹ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਿਆ ਦੇ ਭਰਾ ਨੇ ਤੇ ਉਨ੍ਹਾਂ ਦਾ ਨਾਂ ਜੀ ਗੁਰਬਚਨ ਸਿੰਘ ਹੈ ਤੇ ਉਨ੍ਹਾਂ ਤੇ ਪਰਚਾ ਦਰਜ, ਜਾਂਚ ਜਾਰੀ ਹੈ। ਐਸ ਐਸ ਪੀ ਨੇ ਇਹ ਬਿਆਨ ਦਿੱਤਾ ਤੇ ਬਾਦਲ ਸਾਹਿਬ ਨੇ ਕਿਹਾ ਕਿ ਦੋਸ਼ੀ ਮੇਰੇ ਹਲਕੇ ਤੋਂ ਬਾਹਰ ਦਾ ਹੈ ਅਤੇ ਅਮਰੀਕ ਸਿੰਘ ਅਜਨਾਲਾ ਦਾ ਭਰਾ ਹੈ। ਹਮਲੇ ਚ ਮੇਰੀ ਐਨਕ ਨਹੀਂ ਟੁੱਟੀ, ਹਮਲੇ ਪਿੱਛੋਂ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ ਉਸ ਦੀ ਜਾਂਚ ਅਤੇ ਅੱਗੇ ਦੀ ਕਾਰਵਾਈ ਪੁਲਿਸ ਦਾ ਕੰਮ ਹੈ, ਇਸ ਦੇ ਵਿਚ ਮੇਰੀ ਕੋਈ ਦਖਲ ਅੰਦਾਜ਼ੀ ਨਹੀਂ ਹੋਗੀ, ਇਹ ਬਾਦਲ ਸਾਹਿਬ ਨੇ ਬਿਆਨ ਦਿੱਤਾ ਹੈ। ਸੋ ਇਸ ਘਟਨਾ ਦਾ ਖੰਡਨ ਮਨੀਸ਼ ਤਿਵਾੜੀ ਕਾਂਗਰਸ ਨੇ ਵੀ ਕੀਤਾ ਤੇ ਭਾਜਪਾ ਆਗੂ ਕਮਲ ਸ਼ਰਮਾ ਨੇ ਵੀ ਇਸ ਨੂੰ ਨਿੰਦਿਆ ਤੇ ਗੱਲ ਇਸ ਤਰ੍ਹਾਂ ਹੋਈ ਹੈ ਗੁਰਸੇਵਕ ਸਿੰਘ, ਜਿਸ ਤਰ੍ਹਾਂ ਖਬਰ ਬਣੀ ਹੈ, ਖਬਰ ਲੱਗੀ ਹੋਈ ਹੈ ਕਿ ਚੋਣ ਜਾਬਤਾ ਲੱਗਣ ਮਗਰੋਂ ਸੱਤਾਧਾਰੀ ਆਗੂਆਂ ਤੇ ਹਮਲੇ ਦੀ ਦੂਸਰੀ ਵੱਡੀ ਘਟਨਾ ਦੌਰਾਨ ਕੱਲ ਜਿਹੜੀ ਰੈਲੀ ਹੋਈ ਆ ਉਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟੀ ਗਈ। ਮੁੱਖ ਮੰਤਰੀ ਲੰਬੀ ਹਲਕੇ ਦੇ ਵਿਚ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਪਿੰਡ ਛੋਟਾ ਰੱਤਾ ਖੇੜਾ ਪੁੱਜੇ ਸਨ, ਜਿੱਥੇ ਪਿੰਡ ਪੱਧਰ ਦੀ ਇਕ ਮੀਟਿੰਗ ਦੌਰਾਨ ਜਦੋਂ ਸੰਬੋਧਨ ਮਗਰੋਂ ਬਾਦਲ ਸਾਹਿਬ ਅੱਗੇ ਪੜਾਅ ਵੱਲ ਚੱਲਣ ਲਈ ਅਜੇ ਉੱਠੇ ਹੀ ਸਨ ਕਿ ਪਿੰਡ ਦੇ ਇਕ ਵਿਅਕਤੀ ਵੱਲੋਂ ਬਰਗਾੜੀ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਉਨ੍ਹਾਂ ਵੱਲ ਜੁੱਤੀ ਸਿੱਟੀ ਗਈ, ਜੋ ਕਿ ਪ੍ਰਤੱਖ ਦਰਸ਼ੀਆਂ ਅਨੁਸਾਰ ਕਥਿਤ ਤੌਰ ਤੇ ਮੁੱਖ ਮੰਤਰੀ ਦੇ ਚਿਹਰੇ ਤੇ ਲੱਗੀ। ਉਨ੍ਹਾਂ ਦੀ ਐਨਕ ਚਿਹਰੇ ਤੋਂ ਲਟਕ ਗਈ ਤੇ ਜੁੱਤੀ ਮੋਢੇ ਤੇ ਪਿੱਛੇ ਜਾ ਡਿੱਗੀ। ਇਸ ਅਚਨਚੇਤ ਹਮਲੇ ਕਾਰਨ ਮੁੱਖ ਮੰਤਰੀ ਟਟੰਬਰ ਗਏ ਅਤੇ ਡਿੱਗਦੇ ਡਿੱਗਦੇ ਸੰਭਲ ਕੇ ਕੁਰਸੀ ਤੇ ਬੈਠ ਗਏ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਆਪਣੇ ਘੇਰੇ ਵਿਚ ਲੈ ਲਿਆ ਤੇ ਹਮਲਾਵਰ ਨੂੰ ਕਾਬੂ ਕਰਕੇ ਥਾਣਾ ਕਬਰਵਾਲਾ ਵਿਖੇ ਲਿਜਾਇਆ ਗਿਆ। ਹਮਲਾਵਰ ਦੀ ਪਛਾਣ ਪਿੰਡ ਦੇ ਵਸਨੀਕ ਗੁਰਬਚਨ ਸਿੰਘ 35 ਸਾਲ ਪੁੱਤਰ ਹਰਬੰਸ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਛੱਡ ਕੇ ਅਬੋਹਰ ਲਾਗੇ ਰਹਿ ਰਿਹਾ ਸੀ। ਹੁਣ ਇਹ ਜਿਹੜੀ ਖਬਰ ਹੈ ਕਿ ਜਿਸ ਦੇ ਵਿਚ ਅਮਰੀਕ ਸਿੰਘ ਅਜਨਾਲਾ ਦੇ ਭਰਾ ਨੇ ਹਮਲਾਵਰ ਤੇ ਕੁੱਲ ਮਿਲਾ ਕੇ ਉਨ੍ਹਾਂ ਨੇ ਆਪ ਵੀ ਬਿਆਨ ਦਿੱਤਾ ਕਿ ਇਹ ਸਾਰੀ ਜਿਹੜੀ ਉਨ੍ਹਾਂ ਨੇ ਘਟਨਾ ਦਾ ਅੰਜਾਮ ਦਿੱਤਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋ ਰਹੇ ਬੇਅਦਬੀ ਦੇ ਰੋਸ ਦੇ ਵਜੋਂ ਦਿੱਤਾ। ਪਰ ਜਦੋਂ ਅਸੀਂ ਅਖਬਾਰਾਂ ਦੇ ਅਗਲੇ ਪੰਨੇ ਨੂੰ ਫੋਲਦੇ ਆ ਤਾਂ ਉਸੇ ਹੀ ਅਖਬਾਰ ਦੇ ਦੂਜੇ ਪੰਨੇ ਤੇ ਖਬਰ ਲੱਗੀ ਹੈ ਕਿ ਬਾਦਲ ਤੇ ਜੁੱਤੀ ਸੁੱਟਣੀ ਆਪ ਦਾ ਕੰਮ ਹੈ, ਜਾਣੀ ਕਿ ਆਮ ਆਦਮੀ ਪਾਰਟੀ ਦਾ ਕੰਮ ਹੈ। ਸੁਖਬੀਰ ਸਿੰਘ ਬਾਦਲ ਬਿਆਨ ਦੇ ਰਿਹਾ ਤੇ ਪੰਜਾਬ ਦਾ ਮਾਹੌਲ ਨੂੰ ਭੜਕਾਉਣ ਦੀ ਨੀਤੀ ਅਪਣਾ ਰਹੀ ਹੈ ਆਪ। ਹੁਣ ਮੈਨੂੰ ਗੁਰਸੇਵਕ ਸਿੰਘ ਇਹ ਗੱਲ ਨਹੀਂ ਸਮਝ ਆਉਂਦੀ ਕਿ ਜਿਹੜਾ ਜੁੱਤੀ ਸੁੱਟ ਰਿਹਾ ਉਹ ਆਪ ਮੰਨ ਰਿਹਾ ਕਿ ਮੈਂ ਮਤਲਬ ਬੇਅਦਬੀ ਦੇ ਰੋਸ ਦੇ ਵਿਚ ਜੁੱਤੀ ਸੁੱਟੀ ਆ, ਦੂਜਾ ਉਹ ਜਥੇਦਾਰ ਅਜਨਾਲਾ ਦਾ ਭਰਾ ਆ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੀ ਵਿਰੋਧੀ ਨੇ ਤੇ ਉਹ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਧੜੇ ਦੇ ਬੰਦੇ ਨੇ, ਜੇ ਮੈਂ ਠੀਕ ਹੋਵਾਂ, ਹੋ ਸਕਦਾ ਮੈਂ ਗਲਤ ਵੀ ਹੋਵਾਂ। ਸੋ ਇਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਇਸ ਘਟਨਾ ਦਾ, ਤੇ ਉਹ ਫੇਰ ਵੀ ਸੁਖਬੀਰ ਬਾਦਲ ਵੱਲੋਂ ਇਹ ਬਿਆਨ ਦੇਣਾ ਇਕ ਬਹੁਤ ਹੀ ਮਤਲਬ ਹਾਸੋਹੀਣੀ ਜਿਹੀ ਗੱਲ ਲੱਗਦੀ ਹੈ ਕਿ ਉਹ ਕਹਿ ਲੋ ਕਿ ਹੀ ਇਜ਼ ਨਾਟ ਓਨੈਸਟ, ਉਹ ਆਪਣੇ ਪਿਤਾ ਦੀ ਬੇਅਦਬੀ ਦੇ ਮਾਮਲੇ ਦੇ ਵਿਚ ਵੀ ਪੋਲਿਟਿਕਸ ਖੇਡ ਰਿਹਾ।
ਉਹ ਤਾਂ ਮੈਨੂੰ ਲੱਗਦਾ ਇੱਦਾਂ ਕੀਤੀ ਹੋਣੀ ਉਹਨੇ ਘਰੇ ਕਰਕੇ ਬਾਪੂ ਚੱਲ ਗੱਲਾਂ ਕਰਨ ਨੂੰ ਆਪਾਂ ਨੂੰ ਮੌਕਾ ਮਿਲ ਗਿਆ, ਹੁਣ ਜਿੱਤੀ ਦਾ ਸੌਖਾ
ਨਹੀਂ ਹੁੰਦਾ ਜੁੱਤੀ ਤਾਂ ਪਏ ਗਈ ਹੁਣ ਉਹ ਤਾਂ ਰੋਕ ਨਹੀਂ ਸਕਦੇ।
ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਚ ਉਹਨੇ ਜੁੱਤੀ ਨੂੰ ਵੀ ਸੁਖਬੀਰ ਬਾਦਲ ਨੇ ਨਿਊਕਲੀਅਰ ਪੰਪ ਬਣਾ ਦੇਣਾ ਕਿ ਉਹਨਾਂ ਆਹ ਕੁਛ ਹੋ ਸਕਦਾ ਜਿਸ ਹਿਸਾਬ ਨਾਲ ਖੜਾ ਖੜਾ ਚੰਦ ਤੇ ਚੱਲ ਜਾਂਦਾ ਆ, ਚੰਦ ਤੱਕ ਗੱਲਾਂ ਕਰ ਜਾਂਦਾ ਆ, ਉਹਨੇ ਜੁੱਤੀ ਚ ਵੀ ਨਿਊਕਲੀਅਰ ਆਪਣੇ ਖਾਲਿਸਤਾਨੀ ਮੁੱਦਾ ਪਤਾ ਨੀ ਕੀ ਪਾ ਸਕਦਾ ਉਹ, ਕੁਛ ਵੀ ਬਣਾ ਸਕਦਾ ਜੀ, ਮੇਰਾ ਭਾਰਤ ਮਹਾਨ ਆ।
ਦੇਖੋ ਜਦੋਂ ਮੋਗੇ ਆਪਣੇ ਸ਼ਾਇਦ ਪਟਿਆਲਾ ਜੇਲ੍ਹ ਦੇ ਵਿਚੋਂ ਖਾੜਕੂ ਫਰਾਰ ਹੋਏ ਸੀ ਪਿਛਲੇ 2 ਮਹੀਨੇ ਪਹਿਲਾਂ ਤਾਂ ਪਹਿਲਾ ਹੀ ਬਿਆਨ ਇਹ ਸੀਗਾ ਇਹਦੇ ਵਿਚ ਪਾਕਿਸਤਾਨ ਦਾ ਹੱਥ ਹੈ, ਤੇ ਅਖੀਰ ਨੂੰ ਜਦੋਂ ਤੀਜੇ ਚੌਥੇ ਦਿਨ ਇਨਕੁਆਇਰੀ ਹੋਈ ਤਾਂ ਜੇਲ੍ਹ ਦੇ ਬੰਦਿਆਂ ਦਾ ਹੀ ਹੱਥ ਨਿਕਲਿਆ ਪੁਲਿਸ ਵਾਲਿਆਂ ਦਾ ਹੀ, ਉਹ ਤੋਂ ਬਾਅਦ ਬਿਆਨ ਬੰਦ। ਮਤਲਬ ਇਹੋ ਜਿਹੜੇ ਬਿਆਨ ਹੈ ਮੌਕੇ ਦੇ ਉੱਤੇ ਕੁਛ ਵੀ ਬੋਲ ਦੇਣਾ ਉਹਦੇ ਨਾਲ ਸੁਖਬੀਰ ਬਾਦਲ ਦੀ ਜਿਹੜੀ ਛਵੀ ਆ ਉਦੋਂ ਪਹਿਲਾਂ ਹੀ ਬਹੁਤ ਜ਼ਿਆਦਾ ਉਹ ਨੁਕਸਾਨ ਕੀਤਾ ਹੋਇਆ ਆਪਣੇ ਆਪ ਨੂੰ ਤੇ ਗਾਂ ਵੀ ਉਹ ਕਰ ਰਿਹਾ, ਇੱਥੋਂ ਤੱਕ ਕਿ ਆਪਣੇ ਪਿਓ ਦੇ ਉੱਤੇ ਭੁੱਲ ਜਾਓਗੇ ਉਹ ਚੀਫ ਮਿਨਿਸਟਰ ਹੈ, ਓਹਦਾ ਪਿਓ ਤਾਂ ਹੈ ਨਾ, ਓਹਦਾ ਬਾਪ ਦਾ ਹੈ ਨਾ, ਉਹ ਆਪਣੇ ਬਾਪ ਦੇ ਉੱਤੇ ਜੁੱਤੀ ਸਿੱਟੀ ਤੇ ਵੀ ਪੋਲੀਟਿਕਸ ਕਰ ਰਿਹਾ, ਜੁੱਤੀ ਲੱਗੀ ਉਹ ਤੇ ਵੀ ਪੋਲੀਟਿਕਸ ਕਰ ਰਿਹਾ, ਉਹ ਫੇਰ ਵੀ ਮਤਲਬ ਸੱਚ ਨੂੰ ਸੱਚ ਕਹਿਣ ਤੋਂ ਉਹ ਕਤਰਾ ਰਿਹਾ ਆ, ਜਾਂ ਉਸ ਦੇ ਵਿਚੋਂ ਵੀ ਉਹ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਿਹਾ, ਤੇ ਉਹਨੂੰ ਐਵੇਂ ਲੱਗ ਰਿਹਾ ਕਿ ਇਸ ਵੇਲੇ ਸਾਰੀ ਜਿਹੜੀ ਸਾਰਾ ਜ਼ੋਰ ਹੈ, ਚਾਹੇ ਸਾਡੇ ਜੁੱਤੀਆਂ ਪੈਣ ਚਾਹੇ ਜੋ ਮਰਜ਼ੀ ਹੋਵੇ, ਸਾਡਾ ਜ਼ੋਰ ਲੱਗਣਾ ਚਾਹੀਦਾ ਜਿੱਤਣ ਤੇ, ਇਲੈਕਸ਼ਨਾਂ ਜਿੱਤਣ ਤੇ। ਸੋ ਇੱਥੋਂ ਤੱਕ ਸੱਤਾ ਲੈਣ ਤੇ, ਔਰ ਸੱਤਾ ਲੈਣ ਦੇ ਵਿਚ ਮਤਲਬ ਕਹਿੰਦੇ ਹੁੰਦੇ ਨਾ ਕਿ ਇਲੈਕਸ਼ਨਾਂ ਦੇ ਵਿਚ ਪੋਲੀਟਿਕਸ ਦੇ ਵਿਚ ਮਤਲਬ ਪਿਓ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਤੇ ਮੈਨੂੰ ਲੱਗਦਾ ਹੁਣ ਬਾਦਲ ਸਾਹਿਬ ਇਹ ਸਾਰੇ ਬਿਆਨ ਪੜ੍ਹ ਕੇ ਕਹਿੰਦੇ ਹੋਣੇ ਯਾਰ ਪਿਓ ਦੀ ਤਾਂ ਗੱਲ ਛੱਡੋ, ਹੁਣ ਤਾਂ ਪੁੱਤ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਇਹ ਤਾਂ ਘੋਰ ਕਲਯੁਗ ਆ ਗਿਆ, ਘੋਰ ਕਲਯੁਗ ਆ ਗਿਆ। ਤੇ ਕਿਆ ਬਾਤ ਹੈ, ਮਤਲਬ ਰੀਲੀ ਰੀਲੀ ਮਤਲਬ ਡਿਸਅਪੋਇੰਟਿੰਗ ਖਬਰਾਂ ਨੇ। ਵੈਸੇ ਜੇ ਮੇਰਾ ਓਪੀਨੀਅਨ ਤੁਸੀਂ ਜਾਣਨਾ ਚਾਹੁੰਦੇ ਹੋ, ਮੈਂ ਬਿਲਕੁਲ ਖਿਲਾਫ ਹਾਂ ਜੀ ਇਹੋ ਜਿਹੀ ਕੁਤਾਹੀ ਦੇ, ਮਤਲਬ ਕਿਤੇ ਵੀ ਜੁੱਤੀ ਸੁੱਟਣਾ ਜਿਹੜਾ ਆ ਉਸ ਨੂੰ ਵਧੀਆ ਨਹੀਂ ਮੰਨਿਆ ਜਾਂਦਾ, ਨਾ ਹੀ ਮੰਨਿਆ ਜਾਏਗਾ। ਤੇ ਅਸੀਂ ਵੀ ਇਹ ਕਹਿੰਦੇ ਵੀ ਇਹ ਤਰੀਕਾ ਜਿਹੜਾ ਆ ਉਹ ਠੀਕ ਨਹੀਂ ਹੈ, ਤਰੀਕਾ ਗਲਤ ਹੈ, ਔਰ ਇਸ ਨੂੰ ਮਤਲਬ ਅਪਣਾਇਆ ਜਾ ਰਿਹਾ। ਤੇ ਕਈ ਵਾਰੀ ਇਸ ਤਰ੍ਹਾਂ ਹੁੰਦੀ ਹੈ ਕਿ ਚਲੋ ਠੀਕ ਹੈ, ਪੋਲੀਟਿਕਸ ਦੇ ਵਿਚ ਜਿਹੜੇ ਪਾਲਿਸੀਆਂ ਦੇ ਉੱਤੇ ਆਧਾਰ ਜਿਹੜੇ ਵੱਖਰੇ ਵੱਖਰੇ ਹੋਣੇ ਚਾਹੀਦੇ ਨੇ, ਵੱਖਰੇ ਵੱਖਰੇ ਓਪੀਨੀਅਨ ਹੋਣੇ ਚਾਹੀਦੇ ਨੇ, ਇੱਦਾਂ ਹੀ ਹੋ ਸਕਦਾ ਹੈ ਕਿਸੇ ਨੂੰ ਸਮਝ ਨਾ ਆਉਂਦੀ ਹੋਵੇ। ਇਹਦੇ ਨਾਲ ਕੀ ਹੈ ਵੀ ਇੱਕ ਦੋ ਬੰਦੇ ਦਾ ਕਰਪਟ ਜਿਹੜੇ ਹੁੰਦੇ ਨੇ ਉਹਨਾਂ ਦੇ ਜੁੱਤੀ ਸੁੱਟ ਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਪਰ ਕਈ ਵਾਰੀ ਕੀ ਹੈ ਇਹ ਰੁਝਾਨ ਬਣ ਜਾਂਦਾ, ਥਾਂ ਥਾਂ ਤੇ ਇਹ ਕੁਝ ਹੋਣ ਲੱਗ ਜਾਂਦਾ ਹੈ। ਸੋ ਉਹ ਗੱਲ ਮਾੜੀ ਹੈ ਜੀ। ਸੋ ਜੁੱਤੀ ਸੁੱਟਣੀ ਜਾਂ ਕਿਸੇ ਨੂੰ ਤਿਰਸਕਾਰ ਕਰਨਾ, ਕਹਿੰਦੇ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀ ਹੈ ਹਨਾ। ਸੋ ਇਹ ਜਿਹੜੇ ਇੱਦਾਂ ਦਾ ਰੁਝਾਨ ਬਿਲਕੁਲ ਸੋਸਾਇਟੀ ਦੇ ਵਿਚ ਮਾੜਾ ਆ, ਆਪਣੇ ਵਿਚਾਰ ਰੱਖਣੇ ਚਾਹੀਦੇ, ਆਪਣਾ ਪ੍ਰਚਾਰ ਕਰਨਾ ਚਾਹੀਦਾ ਇੱਕ ਦਾਇਰੇ ਦੇ ਵਿਚ ਰਹਿ ਕੇ। ਤੇ ਇੱਕ ਹੋਰ ਖਬਰ ਹੈ ਜੀ
ਪੰਜਾਬ, ਸਿੱਧੂ ਸਾਹਿਬ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਚਾਨਣਾ ਪਾਉਂਗਾ, ਵੈਸੇ ਰੁਝਾਨ ਚੱਲਿਆ ਕਦੋਂ ਜੁੱਤੀ ਦੇ
ਚਾਨਣਾ,
ਖਬਰਾਂ ਸੁਣਨ ਨੂੰ ਮਿਲੀਆਂ ਪਹਿਲੇ?
ਹਾਂਜੀ, ਚਾਨਣਾ ਤਾਂ ਫਿਰ ਇੱਦਾਂ ਹੈ ਵੀ ਜਦੋਂ ਪਾਣਾ ਹੈ ਤਾਂ ਫਿਰ ਬਹੁਤ ਵੱਡੀ ਸਪੋਟਲਾਈਟ ਹੀ ਜਗਾਣੀ ਪੈਣੀ ਹੈ। ਇਹ ਜਿਹੜਾ ਅਸਲ ਦੇ ਵਿਚ ਜੁੱਤੀ ਸੁੱਟਣਾ ਨਾ ਪੁਰਾਣੇ ਸਮੇਂ ਤੋਂ ਹੀ ਬੜਾ ਮਾੜਾ ਸਮਝਿਆ ਜਾਂਦਾ ਸੀ, ਖਾਸ ਕਰਕੇ ਜਿਹੜੇ ਸਾਡੇ ਹਿੰਦੁਸਤਾਨ ਜਿਹੜਾ ਪੰਜਾਬ ਤੋਂ ਲੈ ਕੇ ਮਿਡਲ ਈਸਟ ਤੱਕ ਨਾ ਕਿਸੇ ਦੇ ਜੁੱਤੀ ਮਾਰਨਾ ਉਹ ਮਤਲਬ ਕਹਿ ਲਓ ਕਿ ਇੱਕ ਤਾਂ ਗਾਲ ਕੱਢਣੀ, ਗਾਲ ਤੋਂ ਵੀ ਉੱਤੇ ਜੁੱਤੀ ਮਾਰਨਾ, ਚਲਾ ਕੇ ਜੁੱਤੀ ਮਾਰਨੀ, ਛੱਡਵੀਂ ਜੁੱਤੀ ਮਾਰਨੀ, ਉਹ ਗਾਲ ਤੋਂ ਵੀ ਉੱਤੇ ਵੱਧ ਬੇਇੱਜ਼ਤੀ ਤੇ ਤਿਰਸਕਾਰ ਸੀ, ਜਿਹੜਾ ਕਿ ਬਹੁਤ ਘੱਟ ਕੀਤਾ ਜਾਂਦਾ ਸੀ। ਤੁਸੀਂ ਸੁਣਿਆ ਹੋਣਾ ਪੰਜਾਬ ਦੇ ਵਿਚ ਅਕਸਰ ਬੀਬੀਆਂ ਖਿੱਜ ਕੇ ਨਿਆਣਿਆਂ ਨੂੰ ਕਹਿੰਦੀਆਂ ਮਾਰੋ ਤੇਰੇ ਜੁੱਤੀ ਛੱਡ ਕੇ ਹਨਾ, ਜਾਂ ਕਹਿੰਦੇ ਜੁੱਤੀ ਤੇਰੇ ਦਮੂ ਮੈਂ ਮੂੰਹ ਚ, ਜਿਹੜਾ ਜਿਆਦਾ ਬੋਲਦਾ ਹੁੰਦਾ ਜਾਂ ਬੋਲਦੀ ਹੁੰਦੀ ਹੈ ਨੋ ਜਾਂ ਕੁਛ ਵੀ ਹੁੰਦਾ, ਉਹਨੂੰ ਕਹਿੰਦੇ ਤੇਰੇ ਮੂੰਹ ਦੇ ਵਿਚ ਮੈਂ ਜੁੱਤੀ ਦੇ ਦੂੰ ਹਨਾ। ਸੋ ਉਸ ਨੂੰ ਇਹ ਵੀ ਅਲਟੀਮੇਟ ਬੇਇੱਜ਼ਤੀ ਆ, ਇਹ ਅਲਟੀਮੇਟ ਸਿਰੇ ਦੀ ਬੇਇੱਜ਼ਤੀ ਜਿਹੜੀ ਆ ਇਹਨੂੰ ਗਿਣਿਆ ਜਾਂਦਾ। ਸੋ ਜੁੱਤੀ ਸੁੱਟਣੀ ਇਹ ਕਿਸੇ ਵੱਲ ਇਹ ਅਲਟੀਮੇਟ ਬੇਇੱਜ਼ਤੀ ਆ, ਤੇ ਜਿਹੜੀ ਅਲਟੀਮੇਟ ਰਿਸਪੈਕਟ ਹੈ ਉਹ ਸਾਡੇ ਸਮਾਜ ਦੇ ਵਿਚ, ਸੂਫੀ ਸਮਾਜ ਦੇ ਵਿਚ ਵੀ, ਇਸਲਾਮ ਸਮਾਜ ਦੇ ਵਿਚ ਵੀ, ਕਿਸੇ ਨੂੰ ਮਿਲਣ ਜਾਣ ਵੇਲੇ ਜੁੱਤੀ ਬਾਹਰ ਖੋਲ ਦੇਣੀ ਘਰ ਦੇ, ਨੰਗੇ ਪੈਰੀ ਹੋ ਜਾਣਾ ਜਾਂ ਤੇ ਸਿਰ ਢੱਕ ਲੈਣਾ, ਇਹ ਸਿਰੇ ਦੀ ਰਿਸਪੈਕਟ ਹੈ, ਸਿਰੇ ਦੀ ਇੱਜ਼ਤ ਹੈ ਇਹ। ਸੋ ਜੁੱਤੀ ਦਾ, ਜੁੱਤੀ ਬਹੁਤ ਸਿੰਬੋਲਿਕ ਹੈ ਜੇ ਆਪਾਂ ਦੇਖਿਆ ਜਾਵੇ ਨਾ, ਜਿਹੜੀ ਜੁੱਤੀ ਹੈ ਅਸੀਂ ਇਹਨੂੰ ਵੈਸੇ ਹੀ ਲੈ ਲਈਦਾ ਲਾਈਟਲੀ, ਜਿਹੜੇ ਅਸੀਂ ਸ਼ੂ ਪਾਉਂਦੇ ਹਾਂ, ਸ਼ੂ ਜਦੋਂ ਅਸੀਂ ਕਿਸੇ ਦੇ ਘਰੇ ਜਾਂਦੇ ਹਾਂ, ਹੁਣ ਇੱਥੇ ਵੀ ਆਸਟ੍ਰੇਲੀਆ ਦੇ ਵਿਚ, ਜੇ ਅਸੀਂ ਘਰ ਜਾ ਕੇ ਅਸੀਂ ਕਿਸੇ ਦੇ ਬਾਹਰ ਸ਼ੂ ਖੋਲ ਦਿੰਦੇ ਹਾਂ ਤਾਂ ਘਰ ਵਾਲਾ ਨਾ ਬੜਾ ਖੁਸ਼ ਹੁੰਦਾ ਵੀ ਇਹ ਸਾਡੇ ਘਰ ਦੀ ਜਿਹੜੀ ਸਾਫ਼ ਸਫਾਈ ਦਾ ਖਿਆਲ ਰੱਖ ਰਹੇ ਨੇ, ਉਹ ਇੱਕ ਇੱਜ਼ਤ ਦਾ ਪ੍ਰਤੀਕ ਹੈ। ਜੇ ਹੁਣ ਕਈ ਬੰਦੇ ਆਉਂਦੇ ਨੇ ਬਾਹਰੋਂ ਗਾਰੇ ਚੋਂ ਸਿੱਧੇ ਅੰਦਰ ਧੁੱਸ ਵੜ ਕੇ, ਅਗਲੇ ਦੀ ਕਾਰਪੇਟ ਵੀ ਖਰਾਬ, ਸਾਰਾ ਕੁਛ ਖਰਾਬ, ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ। ਸੋ ਜੇ ਅਸੀਂ ਕਿਸੇ ਨੂੰ ਮਿਲਣ ਜਾਈਏ ਪੁਰਾਣੇ ਜ਼ਮਾਨੇ ਦੇ, ਹੁਣ ਗੁਰੂ ਘਰ ਅਸੀਂ ਜੁੱਤੀ ਬਾਹਰ ਕਿਉਂ ਖੋਲਦੇ ਹਾਂ? ਅਸੀਂ ਗੁਰੂ ਦੀ ਇੱਜ਼ਤ ਕਰਦੇ ਹਾਂ ਕਿ ਉੱਥੇ ਇੱਕ ਕਿਣਕਾ ਵੀ ਧੂੜ ਦਾ ਅੰਦਰ ਨਾ ਚਲ ਜਾਵੇ, ਰਬਿਸ਼ ਦਾ, ਪਤਾ ਨਹੀਂ ਕਿੱਥੋਂ ਕਿੱਥੋਂ ਅਸੀਂ ਤੁਰ ਕੇ ਆਏ ਹਾਂ ਗੰਦ ਮੰਦ ਦੇ ਵਿਚੋਂ ਜਾਂ ਕਿਤੋਂ ਗਾਰੇ ਚੋਂ, ਤੇ ਉਹ ਹੈਗੀ ਰਿਸਪੈਕਟ, ਜੁੱਤੀ ਬਾਹਰ ਖੋਲ ਕੇ ਅੰਦਰ ਜਾਣਾ। ਹੁਣ ਉਹੀ ਜੁੱਤੀ ਜਦੋਂ ਕਿਸੇ ਦੇ ਬਗਾ ਕੇ ਮਾਰਨੀ ਆ ਸਿਰ ਦੇ ਵਿਚ, ਉਹ ਸਿਰੇ ਦੀ ਬੇਇੱਜ਼ਤੀ ਸਮਝੀ ਜਾਂਦੀ ਆ ਇਹ ਸਾਰੇ ਖਿੱਤੇ ਦੇ ਵਿਚ। ਇਸ ਕਰਕੇ ਜਦੋਂ ਵੀ ਕਿਸੇ ਨੂੰ ਜਲੀਲ ਕਰਨਾ ਹੁੰਦਾ ਤਾਂ ਉਹਦੀ ਜੁੱਤੀ ਮਾਰੀ ਜਾਂਦੀ ਹੈ, ਜਾਂ ਸਿਰ ਚ ਕਹਿ ਲਓ ਕਿ ਸਿਰ ਚ ਇਹਦੇ ਜੁੱਤੀਆਂ ਮਾਰੋ, ਪੰਜ ਜੁੱਤੀਆਂ ਮਾਰੋ, ਸੱਤ ਜੁੱਤੀਆਂ ਮਾਰੋ, ਜੁੱਤੀ ਦੀ ਸੱਟ ਨਹੀਂ ਲੱਗਦੀ, ਸ਼ੈਂਟਿਆਂ ਦੀ ਸੱਟ ਲੱਗਦੀ ਆ, ਪਰ ਇੱਕ ਉਹ ਸਿੰਬੋਲਿਕ ਹੁੰਦੀ ਆ ਵੀ ਇਹਦੇ ਜੁੱਤੀ ਮਾਰੋ, ਮਤਲਬ ਕਿ ਸਾਰਿਆਂ ਨੂੰ ਅਲਟੀਮੇਟ ਬੇਇੱਜ਼ਤੀ ਆ। ਇਹਦਾ ਰੁਝਾਨ ਵੈਸੇ ਕਾਫੀ ਦੇਰ ਪਹਿਲਾਂ ਹੀ ਤੁਹਾਨੂੰ ਪਤਾ ਕਿ ਹੋ ਚੁੱਕਾ ਆ। ਜੁੱਤੀ ਵੈਸੇ ਪਾਈ ਦੀ ਗੱਲ ਹੀ ਆ, ਜੁੱਤੀ ਪਾਈ ਦੀ ਇਹ ਆ ਕਿ ਜਦੋਂ ਮਾਹੌਲ ਖਰਾਬ ਹੋ ਜਾਵੇ, ਪੈਰ ਜਿਹੜੇ ਆ ਜਦੋਂ ਜਿੱਥੇ ਘਾਹ ਜੰਮਿਆ ਘਾਹ ਲੱਗਿਆ ਉਹਦੇ ਵਿਚ ਕੰਡੇ ਹੋ ਜਾਣ, ਉਦੋਂ ਫਿਰ ਜੁੱਤੀ ਪਹਿਨਣੀ ਪੈਂਦੀ ਆ। ਉਹ ਜੁੱਤੀ ਜਿਹੜੀ ਜਦੋਂ ਪਾਉਂਦੇ ਆ ਨਾ, ਉਹ ਬਚਾਅ ਦੇ ਲਈ ਪਾਉਂਦੇ ਆ, ਜਦੋਂ ਕੰਡੇ ਬਹੁਤ ਹੋ ਜਾਣ। ਤੇ ਮਹਾਰਾਜ ਨੇ ਬਾਣੀ ਦੇ ਵਿੱਚ ਵੀ ਕਿਹਾ ਕਿ ਜਿਹੜੀ ਜਦੋਂ ਹੋਮੇ ਦਾ ਰੋਗ ਜਦੋਂ ਆ ਜਾਂਦਾ ਨਾ, ਫਿਰ ਜੁੱਤੀ ਪਾਉਣੀ ਪੈਂਦੀ ਆ। ਤੇ ਕਹਿੰਦੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਹੋਮੇ ਰੋ ਤਿੰਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲੇ ਚੁਬੇ ਦੁੱਖ ਪਾਵੇ, ਜਮਕਾਲ ਸਹੇ ਸਿਰ ਡੰਡਾ ਹੈ। ਜਿੱਦਾਂ ਜਿੱਦਾਂ ਉਹ ਰਾਸਤੇ ਦੇ ਵਿੱਚ ਚੱਲਦਾ ਆ, ਹੋਮੇ ਦੇ ਕੰਡੇ ਨੇ, ਦੁਨੀਆਂ ਦੇ ਕੰਡੇ ਨੇ, ਇੱਦਾਂ ਹੀ ਫਿਰ ਉਹਦੇ ਅੰਦਰ ਜਿਹੜਾ ਆ ਹੋਮੇ ਦੇ ਕੰਡਾ ਹੋਣ ਕਰਕੇ ਦੁੱਖ ਪਾਉਂਦਾ, ਇੱਦਾਂ ਸਾਡੇ ਪੈਰਾਂ ਨੂੰ ਦੁੱਖ ਲੱਗਦਾ, ਫਿਰ ਜੁੱਤੀ ਪਾਣੀ ਪੈਂਦੀ ਆ। ਸੋ ਉਹ ਜੁੱਤੀ ਜਦੋਂ ਕਿਸੇ ਦੇ ਸਿਰ ਦੇ ਉੱਤੇ ਚੱਲ ਜਾਵੇ ਤਾਂ ਸਮਝ ਲਓ ਕਿ ਘੋਰ ਕਲਯੁਗ ਆ ਗਿਆ। ਤੇ 2008 ਦੇ ਵਿੱਚ ਜਿਹੜਾ ਸਾਰਿਆਂ ਨਾਲ ਵੱਡਾ ਇੰਸੀਡੈਂਟ ਹੋਇਆ ਸੀ, ਜਿਸ ਨੇ ਜੁੱਤੀ ਨੂੰ ਬਹੁਤ ਮਸ਼ਹੂਰ ਕਰ ਦਿੱਤਾ ਸੀ, ਉਹ ਮੁਤੰਦਰ ਅਲ ਜੈਦੀ ਨੇ, ਇਰਾਕ ਦਾ ਇੱਕ ਜਰਨਲਿਸਟ ਹੋਇਆ ਜੀ। 14 ਦਸੰਬਰ 2008 ਨੂੰ ਜਾਰਜ ਬੁਸ਼ ਜੋ ਕਿ ਅਮਰੀਕਾ ਦੇ ਉਦੋਂ ਪ੍ਰੈਜੀਡੈਂਟ ਸਨ, ਦੁਨੀਆਂ ਦਾ ਸਾਰਿਆਂ ਨਾਲ ਤਾਕਤਵਰ ਪ੍ਰੈਜੀਡੈਂਟ ਸੀ ਬੰਦਾ ਸੀ, ਉਹਦੇ ਵੱਲ ਉਹ ਜੁੱਤੀ ਸੁੱਟੀ ਤੇ ਉਹ ਜਿਹੜਾ ਇੰਸੀਡੈਂਟ ਹੈ ਉਹ ਕਹਿ ਲਓ ਕਿ ਇਤਿਹਾਸ ਦੇ ਵਿੱਚ ਲਿਖ ਹੋ ਗਿਆ। ਇਸ ਤੋਂ ਪਹਿਲਾਂ 7 ਅਪ੍ਰੈਲ ਨੂੰ ਜਿਹੜਾ ਚੀਫ ਮਿਨਿਸਟਰ ਸਿੰਧ ਦਾ ਸੀ, ਅਰਬਾਬ ਗੁਲਾਮ ਰਹੀਮ ਪਾਕਿਸਤਾਨ ਦੇ ਵਿੱਚ, ਉਹ ਆਪਣੀ ਸਿੰਧ ਦੀ ਅਸੈਂਬਲੀ ਤੋਂ ਨਿਕਲ ਰਿਹਾ ਸੀ ਤੇ ਉਸ ਦੇ ਉੱਤੇ ਆਗਾ ਜਾਵੇਦ ਪਠਾਨ ਨੇ ਜੁੱਤੀ ਸੁੱਟੀ ਸੀ। ਪਹਿਲਾ ਇੰਸੀਡੈਂਟ ਵੈਸੇ ਜਿਹੜਾ ਜ਼ਿਆਦਾ ਇਹਨੂੰ ਮੰਨਿਆ ਗਿਆ ਸੀ ਐਡੇ ਵੱਡੇ ਪੱਧਰ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਇਰਾਕ ਵਾਲਾ ਇੰਸੀਡੈਂਟ ਹੋਇਆ। ਕਿ ਹੁਣ ਗੱਲ ਇਹ ਸੀਗਾ, ਇਹਦੇ ਬਾਰੇ ਮੈਂ ਥੋੜੀ ਹੋਰ ਗੱਲ ਕਰਨਾ ਚਾਹਾਂਗਾ ਕਿ ਜਦੋਂ ਹੰਕਾਰ ਬਹੁਤ ਵੱਧ ਜਾਂਦਾ ਆ, ਜਦੋਂ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ, ਉਦੋਂ ਫਿਰ ਲੋਕ ਇਸ ਤੇ ਉਤਰਦੇ ਨੇ ਵੀ ਹੁਣ ਅਸੀਂ ਹੋਰ ਤਾਂ ਕੁਛ ਕਰ ਨਹੀਂ ਸਕਦੇ ਤੇ ਹੁਣ ਅਸੀਂ ਜੁੱਤੀ ਮਾਰਾਂਗੇ ਤੇਰੇ। ਹੁਣ ਜਦੋਂ ਉਹਦੀ ਕਾਨਫਰੰਸ ਚੱਲ ਰਹੀ ਸੀ, ਜਾਰਜ ਬੁਸ਼ ਆਪਣੇ ਆਖਰੀ ਦਿਨਾਂ ਦੇ ਵਿੱਚ ਇਰਾਕ ਗਿਆ ਹੋਇਆ ਸੀ ਤੇ ਉਥੇ ਜਾ ਕੇ ਉਹ ਨਾ ਮਤਲਬ ਇਹ ਕਹਿ ਰਿਹਾ ਸੀਗਾ, ਇਹ ਜਸਟੀਫਾਈ ਕਰ ਰਿਹਾ ਸੀਗਾ ਜਰਨਲਿਸਟਾਂ ਨੂੰ ਸੱਦ ਕੇ ਵੀ ਜੋ ਮੈਂ ਕੀਤਾ ਉਹ ਬਿਲਕੁਲ ਠੀਕ ਕੀਤਾ, ਮੈਂ ਤਾਂ ਬਿਲਕੁਲ ਇਹ ਰੱਬ ਦਾ ਬੰਦਾ, ਮੈਂ ਤਾਂ ਮਤਲਬ ਸਿਰਾ ਹੀ ਆ, ਮੈਂ ਤਾਂ ਅਸੀਂ ਤਾਂ ਆਹ ਕਰਤਾ ਉਹ ਕਰਤਾ। ਤੇ ਇਸ ਜਰਨਲਿਸਟ ਨੇ ਇੱਕ ਦੋ ਸਵਾਲ ਪੁੱਛੇ ਵੀ ਜਿਹੜੇ ਇੰਨੇ ਲੱਖਾਂ ਲੋਕੀ 7-8 ਲੱਖ ਲੋਕ ਮਰ ਗਏ ਇਰਾਕ ਦੇ, ਉਹਦਾ ਕੀ ਬਣੂ, ਜਿਹੜਾ ਸਾਰਾ ਤਬਾਹ ਹੋ ਗਿਆ ਉਹਦਾ ਕੀ ਬਣੂ। ਤੇ ਉਸ ਨੇ ਉਥੇ ਮਤਲਬ ਆਪਣਾ ਪੂਰਾ ਉਹ ਇੱਕ ਨਾ ਗਿਆ ਸੀ ਜੇਤੂ ਟੂਰ ਤੇ, ਮੈਂ ਨਾ ਇਰਾਕ ਢਾ ਕੇ ਮੈਂ ਦੇਖੋ ਝੰਡੇ ਕੱਢ ਕੇ ਚੱਲਿਆ। ਤੇ ਜਦੋਂ ਉਹਦੀ ਗੱਲ ਉਹਨੇ ਸੁਣੀ ਨੀ ਜਾਰਜ ਬੁਸ਼ ਨੇ, ਤਾਂ ਫਿਰ ਉਹਨੇ ਜੁੱਤੀ ਉਹਦੇ ਬਗਾ ਕੇ ਮਾਰੀ ਅਲ ਜ਼ਿਆਦੀ ਨੇ, ਤੇ ਉਹਨੇ ਇਹ ਉਦੋਂ ਨਾਰਾ ਲਾਇਆ ਵੀ ਆਹ ਜਿਹੜੀ ਹੈ ਨਾ ਇਰਾਕ ਦੇ ਲੋਕਾਂ ਵੱਲੋਂ, ਉਹਨੇ ਕਿਹਾ ਵੀ ਯੂ ਡੌਗ ਕੁੱਤਿਆ, ਆਹ ਇਰਾਕ ਦੇ ਲੋਕਾਂ ਵੱਲੋਂ ਤੈਨੂੰ ਫੇਅਰਵੈਲ ਕਿਸ ਭੇਜੀ ਆ, ਫਿਰ ਇਰਾਕ ਦੇ ਲੋਕ ਜੁੱਤੀ ਤੈਨੂੰ ਮਾਰ ਰਹੇ ਨੇ। ਸੋ ਉਹਨੇ ਉਹਦੇ ਬਿਆਨ ਇਹ ਸੀ ਵੀ ਤੂੰ ਜਿੱਤ ਦੀ ਖੁਸ਼ੀ ਦੀ ਮਨਾ ਰਿਹਾ ਵੀ ਤੂੰ ਬਹੁਤ ਵੱਡਾ, ਵੀ ਇਰਾਕ ਦੇ ਲੋਕ ਤੈਨੂੰ ਜੁੱਤੀ ਭੇਂਟ ਕਰ ਰਹੇ ਨੇ। ਸੋ ਇਸ ਤੋਂ ਬਾਅਦ ਉਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਉਤੇ 3 ਸਾਲ ਉਹਨੂੰ ਜੇਲ੍ਹ ਹੋਈ, ਪਰ ਉਹ ਜੇਲ੍ਹ ਸ਼ਾਇਦ ਥੋੜਾ ਟਾਈਮ ਪਹਿਲਾਂ ਹੀ ਖਤਮ ਕਰਤੀ ਕਿਉਂਕਿ ਉਹਦੀ ਜੁੱਤੀ ਨੂੰ ਜੜਾ ਕੇ ਰੱਖਿਆ ਗਿਆ ਹੁਣ ਮਿਊਜ਼ੀਅਮ ਦੇ ਵਿੱਚ, ਤੇ ਨਿਊਯਾਰਕ ਦੇ ਵਿੱਚ ਉਹ ਵੀ ਨਿਊਯਾਰਕ ਦੇ ਵਿੱਚ ਉਸ ਜੁੱਤੀ, ਹਾਂਜੀ ਉਹ ਵੀ ਨਿਊਯਾਰਕ ਦੇ ਮਿਊਜ਼ੀਅਮ ਦੇ ਵਿੱਚ ਰੱਖੀ ਹੋਈ ਹੈ ਜੁੱਤੀ, ਟ੍ਰਿਬੈਕਾ ਨਿਊਯਾਰਕ ਦੇ ਵਿੱਚ ਹੈਗਾ, ਉੱਥੇ ਉਹ ਸ਼ੀਸ਼ੇ ਦੇ ਵਿੱਚ ਜੜਾ ਕੇ ਰੱਖੀ ਹੋਈ ਆ। ਤੇ ਉਸ ਬੰਦੇ ਦਾ ਬੁੱਤ, ਅਲ ਜ਼ਿਆਦੀ ਦਾ ਬੁੱਤ ਇਰਾਕ ਦੇ ਵਿੱਚ ਲੱਗਾ ਹੋਇਆ, ਉਹ ਇੰਨਾ ਪਾਪੂਲਰ ਹੋ ਗਿਆ, ਉਸ ਨੂੰ ਸਾਰੇ ਅਰਬਾਂ ਨੇ ਉਹਨੂੰ ਇਨਾਮ ਵੀ ਦਿੱਤੇ, ਔਰ ਉਹ ਇੰਨਾ ਪਾਪੂਲਰ ਹੋ ਗਿਆ ਕਿ ਉਹ ਪਹਿਲਾ ਬੰਦਾ ਸੀ ਜਿਹਨੇ ਅਮਰੀਕਾ ਦੇ ਪ੍ਰੈਜੀਡੈਂਟ ਦੇ ਜੁੱਤੀ ਮਾਰੀ ਤੇ ਉਹਨੂੰ ਦੱਸਿਆ ਵੀ ਤੈਨੂੰ ਤੂੰ ਪਸੰਦ ਨਹੀਂ ਹੈਗਾ। ਸੋ ਕਿਤੇ ਨਾ ਕਿਤੇ ਉਸ ਜੁੱਤੀ ਦੇ ਇੰਸੀਡੈਂਟ ਤੋਂ ਬਾਅਦ ਅਮਰੀਕਾ ਦਾ ਜਿਹੜਾ ਐਟੀਚਿਊਡ ਆ ਬਦਲਿਆ। ਸੋ ਉਸ ਤੋਂ ਬਾਅਦ ਹੋਰ ਕਈ ਮਤਲਬ ਜੁੱਤੀਆਂ ਮਾਰਨ ਦੇ ਰੁਝਾਨ ਹੋਏ ਨੇ, ਜਿਸ ਤਰ੍ਹਾਂ ਆਪਣੇ ਸ਼ਾਇਦ ਚਿਦੰਬਰਮ ਦੇ ਵੀ ਜੁੱਤੀ ਮਾਰੀ ਸੀ ਜਰਨੈਲ ਸਿੰਘ ਹੋਣਾ ਨੇ, ਆਮ ਆਦਮੀ ਪਾਰਟੀ ਦੇ
ਜਰਨੈਲ ਸਿੰਘ,
ਹਾਂਜੀ ਉਹਨਾਂ ਨੇ ਵੀ ਜੁੱਤੀ ਮਾਰੀ ਸੀ, ਤੇ ਮਨਮੋਹਨ ਸਿੰਘ ਦੇ ਉੱਤੇ ਵੀ ਜੁੱਤੀ ਮਾਰਨ ਦਾ ਕਿਸੇ ਨੇ ਟਰਾਈ ਕੀਤੀ ਸੀ ਪਰ ਉਹ ਮਾਰ ਨਹੀਂ ਸਕਿਆ ਸੀ। ਪਰ ਕੁੱਲ ਮਿਲਾ ਕੇ ਭਾਰਤ ਦੇ ਵਿੱਚ ਜਿੰਨੀਆਂ ਵੀ ਜੁੱਤੀਆਂ ਮਾਰਨ ਦੇ ਘਟਨਾਵਾਂ ਵਾਪਰੀਆਂ ਨੇ ਉਹਦੇ ਵਿੱਚ ਕਿਸੇ ਤੇ ਵੀ ਕੋਈ ਵੀ ਕੇਸ ਦਰਜ ਨਹੀਂ ਹੋਣ ਦਿੱਤਾ, ਹੋਇਆ ਨਹੀਂ। ਪਰ ਆਹ ਪਹਿਲੀ ਵਾਰੀ ਸ਼ਾਇਦ ਬਾਦਲ ਸਾਹਿਬ ਹੋਣਾ ਨੇ ਕੇਸ ਦਰਜ ਕਰਨਾ ਆ ਤੇ ਇਹਨਾਂ ਨੂੰ ਅੰਦਰ ਕਰਨਾ ਆ। ਸੋ ਇੱਕ ਕਹਿ ਲਓ ਕਿ ਇਸ ਨੂੰ ਇੱਕ ਆਪਣੀ ਗੱਲ ਕਹਿਣ ਦਾ ਤਰੀਕੇ ਦੇ ਵਜੋਂ ਲਿਆ ਗਿਆ ਆ। ਉਧਰ ਜਿਹੜਾ ਕੇਸ ਜਿੱਦਾਂ ਅਮਰੀਕਾ ਚ ਵੀ ਇਰਾਕ ਚ ਵੀ ਹੋਇਆ ਸੀ, ਹੀ ਹੁਣ ਉਸੇ ਤਰਜ ਦੇ ਉੱਤੇ ਪੰਜਾਬ ਦੇ ਵਿੱਚ ਵੀ ਇਸ ਨੌਜਵਾਨ ਦੇ ਉੱਤੇ ਕੇਸ ਹੋਏਗਾ। ਪਰ ਜਿੰਨੀ ਦੇਰ ਮਨਮੋਹਨ ਸਿੰਘ ਸਰਕਾਰ ਰਹੀ ਆ ਉਹਨਾਂ ਨੇ ਕਿਸੇ ਤੇ ਉਹਨਾਂ ਦੇ ਮਿਨਿਸਟਰਾਂ ਤੇ ਵੀ ਅਟੈਕ ਹੋਏ, ਉਹਨਾਂ ਦੇ ਆਪ ਤੇ ਵੀ ਅਟੈਕ ਹੋਏ, ਕਿਸੇ ਦੇ ਉੱਤੇ ਕੇਸ ਦਰਜ ਨਹੀਂ ਹੋਣ ਦਿੱਤਾ ਉਹਨਾਂ ਨੇ, ਨਾ ਹੀ ਕੀਤਾ ਆ। ਸੋ ਹੋਰ ਮਤਲਬ ਬੜੀਆਂ ਐਗਜ਼ਾਮਪਲਸ ਨੇ, ਮੇਰਾ ਖਿਆਲ 50-60 ਐਗਜ਼ਾਮਪਲਾਂ ਡੇਟਾ ਮੁਤਾਬਕ ਤੁਸੀਂ ਇੰਟਰਨੈਟ ਤੇ ਸਰਚ ਕਰ ਸਕਦੇ ਹੋ, ਤੇ ਪ੍ਰਧਾਨ ਮੰਤਰੀਆਂ ਤੋਂ ਲੈ ਕੇ ਪ੍ਰੈਜ਼ੀਡੈਂਟ ਤੱਕ, ਮਤਲਬ ਸਾਰਿਆਂ ਤੱਕ, ਮਤਲਬ ਇਹ ਜੁੱਤੀਆਂ ਦਾ ਜਿਹੜਾ ਰੁਝਾਨ ਹੈ ਪੈਦਾ ਹੋ ਚੁੱਕਾ, ਜਦੋਂ ਐਕਸਟ੍ਰੀਮ ਲੈਵਲ ਦੀ ਓਪੋਜੀਸ਼ਨ ਹੋ ਜਾਵੇ। ਹਾਂਜੀ, ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਆਪਾਂ ਉਹਨਾਂ ਨੂੰ ਵੀ ਨਾਲ ਲੈ ਲਈਏ ਜੀ ਆਪਣੇ ਪ੍ਰੋਗਰਾਮ ਚ, ਬਾਅਦ ਚ ਆਪਾਂ ਗੱਲਬਾਤ ਵੀ।
ਬਿਲਕੁਲ ਬਿਲਕੁਲ, ਅਹੀ ਕਹਿ ਸਕਦੇ ਹਾਂ ਜੇਕਰ ਤੁਹਾਡੇ ਕੋਲ ਪਾਵਰ ਆ ਤੇ ਉਹਦੇ ਦੁਰਵਰਤੋਂ ਨਾ ਕਰੋ ਕਿ ਲੋਕਾਂ ਨੂੰ ਜੁੱਤੀ ਸਿੱਟ ਕੇ ਪ੍ਰਦਰਸ਼ਨ ਕਰਨਾ ਪਵੇ, ਸੁਣਦੇ ਰਹਿਣਾ ਚਾਹੀਦਾ। ਫਿਰ ਮੈਨੂੰ ਲੱਗਦਾ ਜੇ ਸੁਣਦੇ ਰਹੋਗੇ ਫਿਰ ਨੀ ਕੋਈ ਜੁੱਤੀ ਸਿੱਟੇਗਾ
ਜੀ ਜੀ।
ਪਰ ਜੇਕਰ ਕਿਸੇ ਦੇ ਮਨ ਚ ਬਣ ਰਿਹਾ ਫਿਊਚਰ ਚ, ਉਹ ਅਜਿਹੀ ਹਰਕਤ ਨਾ ਕਰੇ,
ਨਾ ਹੀ ਕਰੇ ਤਾਂ ਵਧੀਆ,
ਅਸੀਂ ਚੰਗੇ ਨੀ ਬਣ ਜਾਣਾ।
ਬਹੁਤ ਵਧੀਆ ਗੱਲ ਹੈਗੀ ਜੀ,
ਤੇ ਸੁਨੇਹੇ ਲੈਂਦੇ ਚਲੀਏ ਜੀ। ਫਿਰ ਆਪਣਾ ਕੋਸ ਲੈਣ ਦਾ ਸਮਾਂ ਵੀ ਹੋ ਜਾਣਾ, ਤੇ ਵਿੱਕੀ ਬਸਰਾ ਜੀ ਦੁਬਾਰਾ ਤੋਂ ਜੁੜੇ ਨੇ ਤੇ ਕਹਿ ਰਹੇ ਨੇ ਕਿ ਮਾਫੀ ਚਾਹੁੰਦਾ ਜੀ ਅੰਗਰੇਜ਼ੀ ਚ ਸੁਨੇਹਾ ਭੇਜਣ ਲਈ। ਨਾ ਵੀਰ, ਕੋਈ ਚੱਕਰ ਨੀ, ਮੇਰੀ ਪ੍ਰੈਕਟਿਸ ਘੱਟ ਆ ਤੁਹਾਡਾ, ਕੋਈ ਗੱਲ ਨੀ। ਕਾਲ ਆ ਰਹੀ ਹੈ?
ਨਹੀਂ ਨਹੀਂ, ਇਹ ਕਾਲ ਆਪਾਂ ਜੀ ਬਾਅਦ ਚ ਲਵਾਂਗੇ। ਮੈਂ ਆਪਣੇ ਸੱਜਣਾ ਨੂੰ ਬੇਨਤੀ ਕਰਦਾ ਕਿ ਕਾਲ ਨਾ ਕਰਨ। ਤਾਂ
ਠੀਕ ਹੈ ਜੀ, ਤੇ ਆਪਣੇ ਨਾਲ ਹਰਮੀਤ ਸਿੰਘ ਚੰਨਾ ਜੀ ਜੁੜੇ ਆ ਤੇ ਉਨੀ ਸਤਿ ਸ੍ਰੀ ਅਕਾਲ ਭੇਜੀ ਆ ਜੀ। ਬੱਬੂ ਧੀਰਾ ਨਿੱਕਾ ਪਰਮ ਅਤੇ ਏ ਐਸ ਫੌਜੀ ਵੱਲੋਂ ਕੋਪਰਮ ਤੋਂ, ਤੇ ਸਾਨੂੰ ਆਪਾਂ ਦੋਹਾਂ ਨੂੰ ਸਤਿ ਸ੍ਰੀ ਅਕਾਲ ਜੀ ਕਹਿੰਦੇ। ਅੱਜ ਬਿਜ਼ੀ ਆ ਥੋੜੇ ਜਿਹੇ ਤੇ ਪ੍ਰੋਗਰਾਮ ਸੁਣ ਰਹੇ ਆ, ਤਾਂ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੁਸੀਂ। ਇਸ ਤੋਂ ਅੱਗੇ ਜੀ ਚਲਦੇ ਆ ਜੀ ਗੁਰਿੰਦਰ ਚਾਹਲ ਜੀ, ਤੇ ਉਨੀ ਇੱਕ ਫੋਟੋ ਨਾਲ ਆਪਣੇ ਨਾਲ ਰਾਬਤਾ ਕਾਇਮ ਕੀਤਾ ਆ, ਤੇ ਫਨੀ ਫੋਟੋ ਆ ਜੀ, ਤੇ ਪੁੱਛ ਰਹੇ ਆਪਣੇ ਜਿਹੜਾ ਪਿੱਛੇ ਬਾਬਾ ਸੀਗਾ ਕੀ ਨਾਂ ਜੀ ਇਹਦਾ, ਜਿਹੜਾ ਆਪਣੇ ਕਹਿੰਦੇ ਕਿਰਪਾ
ਨਿਰਮਲ ਬਾਬਾ,
ਨਿਰਮਲ ਬਾਬਾ ਹਾਂਜੀ ਨਿਰਮਲ ਬਾਬਾ, ਤੇ ਆਪਣੇ ਸੁਖਬੀਰ ਬਾਦਲ ਜੀ ਪੁੱਛ ਰਹੇ ਉਹਨਾਂ ਨੂੰ,
ਕਹਿੰਦੇ ਕਿਰਪਾ ਰੁਕ, ਤੁਹਾਡੀ ਵੀ ਕਿਰਪਾ ਰੁਕ ਗਈ ਸੀ ਨਿਰਮਲ ਬਾਬੇ ਦੀ, ਤਾਂ ਹੀ ਨੀ ਨਾਮ ਚੇਤਾ ਆਇਆ
ਜੀ। ਬਿਲਕੁਲ ਇਹਨਾਂ ਨੂੰ ਮਿਲਣਾ ਪੈਣਾ, ਤਾਂ ਕਹਿੰਦੇ ਗੱਪ ਮਾਰੀ ਨੂੰ ਕਿੰਨਾ ਚਿਰ ਹੋ ਗਿਆ, ਤਾਂ ਆਪਣੇ ਸੁਖਬੀਰ ਬਾਦਲ ਜੀ ਕਹਿ ਰਹੇ ਆ ਕਿ ਕਹਿੰਦੇ ਹਫ਼ਤਾ ਹੋ ਗਿਆ, ਕਹਿੰਦੇ ਬਸ ਇੱਥੇ ਆ ਕੇ ਕਿਰਪਾ ਰੁਕੀ ਹੋਈ ਆ, ਰੋਜ਼ ਦੀ ਇੱਕ ਗੱਪ ਮਾਰਿਆ ਕਰ ਕਿਰਪਾ ਆਉਣੀ ਸ਼ੁਰੂ ਹੋ ਜਾਏਗੀ। ਧੰਨਵਾਦ ਗੁਰਿੰਦਰ ਚਾਹਲ ਜੀ, ਬਹੁਤ ਵਧੀਆ ਜੀ, ਮੌਜੂਦਾ ਮੌਜੂਦੇ ਤੁਸੀਂ ਭੇਜ ਰਹੇ ਹੋ, ਸਾਰੇ ਐਕਸਾਈਟਡ ਨੇ ਮੇਰੇ ਹਿਸਾਬ ਨਾਲ ਇਲੈਕਸ਼ਨ ਕਰਕੇ ਵੀ, ਸਿਆਸੀ ਤਾਂ ਬਣ ਰਹੇ ਆ ਚੁਟਕਲੇ। ਤਾਂ ਬਿੱਟੂ ਪੋਪਾ ਰਹੇ ਮਲਡੂਰਾ ਤੋਂ ਜੁੜੇ ਆ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਜੀ, ਤੁਹਾਨੂੰ ਵੀ ਸ਼ੁਭ ਸਵੇਰ, ਚਾਸ ਕਰ ਰਹੇ ਤੁਹਾਡਾ ਦਿਨ ਬਹੁਤ ਵਧੀਆ ਨਿਕਲੇਗਾ। ਸਿੱਧੂ ਸਾਹਿਬ ਤੁਸੀਂ ਸੁਨੇਹਾ ਭੇਜੀ ਜਾਂਦੇ, ਅਮਨਦੀਪ ਸਿੰਘ ਨਾਮ ਤੁਹਾਡੇ, ਹਮ ਨਾਮ ਸੁਨੇਹਾ ਆਇਆ ਜੀ ਅਮਨਦੀਪ ਸਿੰਘ ਦਾ, ਤਾਂ ਗੁੱਡ ਮਾਰਨਿੰਗ ਭਾਜੀ ਤੁਹਾਨੂੰ ਵੀ ਸ਼ੁਭ ਸਵੇਰ, ਤੇ ਆਈ ਕੁਡ ਨਾਟ ਫਾਇੰਡ ਯੈਸਟਰਡੇ ਲਹਿਰਾ ਪ੍ਰੋਗਰਾਮ ਇਨ ਪੋਡਕਾਸਟ ਲਿਸਟ ਜੀ, ਪੁੱਛ ਰਹੇ ਆ ਕਿ ਕੱਲ ਦੇ ਲਹਿਰਾ ਪ੍ਰੋਗਰਾਮ ਨਿਊਨਲ ਪੋਡਕਾਸਟ ਦੇ ਵਿਚ ਮਿਲਿਆ,
ਕੋਈ ਨੀ ਲੱਭ ਲੈਂਦੇ ਚੈੱਕ ਦੇਖਦੇ ਆ।
ਹਾਂਜੀ ਬਿਲਕੁਲ, ਪ੍ਰੋਗਰਾਮ ਤੋਂ ਬਾਅਦ ਸਿੱਧੂ ਸਾਹਿਬ ਕੰਮ ਕਰਨਗੇ ਇੱਥੇ, ਰਿਸਪੋਂਸ ਦੇਣਗੇ ਤੁਹਾਨੂੰ। ਤੇ ਇਸ ਤੋਂ ਅੱਗੇ ਜੀ ਸੰਦੀਪ ਰਾਏ ਜੀ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬਰਾ ਰਹੇ ਆ, ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ
ਜੀ।
ਕਹਿੰਦੇ ਜੀ ਉਹਨਾਂ ਦਾ ਮੰਨਣਾ ਕਿ ਜਰਨੈਲ ਸਿੰਘ ਆ ਸੋਚਦੇ ਆ ਕਿ ਜਰਨੈਲ ਸਿੰਘ ਨੂੰ ਸੀਟ ਹੀ ਇਸ ਜੁੱਤੀ ਗੌਰਮੈਂਟ ਦੇ ਵਿਚ ਉਹਨਾਂ ਦੀ ਸ਼ਮੂਲੀਅਤ ਹੀ ਜੁੱਤੀ ਸਿੱਟਣ ਦੇ ਕਾਰਨ ਹੋਈ ਆ।
ਦੇਖੋ ਕੱਲ ਵੀ ਮਿੰਟੂ ਭਾਜੀ ਸ਼ਾਇਦ ਪਰਸੋਂ ਵੀ ਮੇਰੇ ਨਾਲ ਪ੍ਰੋਗਰਾਮ ਦੇ ਵਿਚ ਇਹ ਕਹਿ ਰਹੇ ਸੀਗੇ ਕਿ ਜਰਨੈਲ ਸਿੰਘ ਨੂੰ ਉਹਨਾਂ ਨੂੰ ਸੁਣਨ ਦਾ ਮੌਕਾ ਨੀ ਮਿਲਿਆ, ਮੈਨੂੰ ਵੀ ਮੌਕਾ ਨੀ ਮਿਲਿਆ। ਫਿਲਹਾਲ ਜਦੋਂ ਜਰਨੈਲ ਸਿੰਘ ਦਾ ਜ਼ਿਕਰ ਆਉਂਦਾ ਤਾਂ ਉਹਨਾਂ ਨੂੰ ਜੁੱਤੀ ਦੇ ਨਾਲ ਹੀ ਰਿਲੇਟ, ਉਸੇ ਇੰਸੀਡੈਂਟ ਦੇ ਨਾਲ ਰਿਲੇਟ ਕੀਤਾ ਜਾਂਦਾ। ਉਹਨਾਂ ਦੀਆਂ ਕੀ ਪਾਲਿਸੀਆਂ ਨੇ, ਕੀ ਉਹਨਾਂ ਦੀ ਸੋਚ ਹੈ, ਮੈਨੂੰ ਲੱਗਦਾ ਕਿ ਉਹ ਸ਼ਾਇਦ ਬਹੁਤ ਵਧੀਆ ਸੂਝਵਾਨ ਹੋਣਗੇ, ਕਿਉਂਕਿ ਜਰਨਲਿਸਟ ਹੈ ਤੇ ਉਹ ਇੱਥੇ ਆਸਟ੍ਰੇਲੀਆ ਵੀ ਆਏ ਸਨ। ਮੈਨੂੰ ਥੋੜਾ ਜਿਹਾ ਲੈਕਚਰ ਉਹਨਾਂ ਦਾ ਸੁਣਨ ਦਾ ਮੌਕਾ ਮਿਲਿਆ, ਤੇ ਬਾਕੀ ਮੈਂ ਉਹਨਾਂ ਨੂੰ ਕੁਛ ਨਹੀਂ ਕਹਿ ਸਕਦਾ, ਪਰ ਆਈ ਥਿੰਕ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਾਫੀ ਨੌਲੇਜ ਹੈ, ਮਤਲਬ ਤਾਂ ਹੀ ਤਾਂ ਦੇਖੋ ਪਹਿਲੀ ਗੱਲ ਤਾਂ ਚਿਦੰਬਰਮ ਨਾਲ ਉਹ ਗੱਲਬਾਤ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਹਨਾ, ਤੇ ਕੋਈ ਬੰਦੇ ਕਿਸੇ ਚ ਕੋਈ ਦਮ ਹੋਏਗਾ ਤਾਂ ਹੀ ਉਹ ਕਰ ਸਕਦਾ ਨਾ। ਸੋ ਐਨੀਵੇ ਅੱਗੇ ਚੱਲਦੇ ਆ ਜੀ।
ਜੀ ਬਿਲਕੁਲ, ਤੇ ਆਪਣੇ ਨਾਲ ਬ੍ਰਿਸਬੇਨ ਤੋਂ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਜੁੜੇ ਆ, ਤਾਂ ਬੁਲਾ ਰਹੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿੱਧੂ ਸਾਹਿਬ ਤੁਹਾਨੂੰ ਵੀ ਤੇ ਮੈਨੂੰ ਵੀ ਤੇ ਆਪ ਜੀ ਨੂੰ ਵੀ। ਹਰਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਤੇ ਆਪਣੇ ਜਿੰਨੇ ਵੀ ਟੀਮ ਮੈਂਬਰ ਸਾਰਿਆਂ ਨੂੰ
ਜੀ। ਤੇ ਉਹਨਾਂ ਨੇ
ਖਬਰ ਸਾਂਝੀ ਕਰ ਰਹੇ ਸੂਜਨ ਲੇ, ਹਾਂਜੀ ਸਿਹਤ ਮੰਤਰੀ ਆਸਟ੍ਰੇਲੀਆ ਤੇ ਘਪਲੇ ਦਾ ਦੋਸ਼ ਜੋ ਲੱਗਾ ਆ ਉਹ ਖਬਰ ਸਾਂਝੀ ਕੀਤੀ ਆ ਜੀ ਸਿੱਧੂ ਸਾਹਿਬ, ਥੋੜਾ ਚਾਨਣਾ ਪਾ ਦੋ ਜੀ।
ਹਾਂਜੀ, ਸੂਜਨ ਲੇ ਆਸਟ੍ਰੇਲੀਆ ਦੀ ਸਿਹਤ ਮੰਤਰੀ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਤੇ ਲੱਗੇ ਘਪਲੇ ਦੇ ਦੋਸ਼ ਇਨ੍ਹਾਂ ਨੇ ਖਬਰ ਭੇਜੀ ਆ। ਕਹਿੰਦੇ ਭਰੋਸੇਯੋਗ ਸੂਤਰਾਂ ਮੁਤਾਬਕ ਸਾਲ 2015 ਵਿਚ ਸੂਜਨ ਤਿੰਨ ਵਾਰੀ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਗੋਲਡ ਕੋਸਟ ਵਿਚ ਯਾਤਰਾ ਤੇ ਗਈ ਸੀ, ਜਿਸ ਦੌਰਾਨ ਉਸ ਨੇ ਕਰਦਾਤਾਵਾਂ ਦੇ ਪੈਸੇ ਤੇ ਤਕਰੀਬਨ $800,000 ਦੀ ਕੀਮਤ ਵਾਲਾ ਇਕ ਫਲੈਟ ਖਰੀਦਿਆ ਸੀ। ਇਨ੍ਹਾਂ ਦੋਸ਼ਾਂ ਕਾਰਨ ਸੂਜਨ ਦੇ ਵਿਰੁੱਧ ਵਿਰੋਧੀਆਂ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਰੋਧੀਆਂ ਵੱਲੋਂ ਸੂਜਨ ਦੇ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ। ਉਧਰ ਸਿਹਤ ਮੰਤਰੀ ਸੂਜਨ ਲੇ ਨੇ ਇਨ੍ਹਾਂ ਦੋਸ਼ਾਂ ਦੇ ਸਬੰਧ ਵਿਚ ਕਹਿਣਾ ਹੈ ਕਿ ਉਸ ਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ, ਇਸ ਕਾਰਨ ਉਹ ਅਸਤੀਫਾ ਨਹੀਂ ਦੇਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਜਨ ਨੇ ਕਿਹਾ ਕਿ ਮੈਂ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਤੇ ਪੂਰਾ ਵਿਸ਼ਵਾਸ ਹੈ ਕਿ ਜਾਂਚ ਸਾਬਤ ਹੋਵੇਗੀ ਕਿ ਕੋਈ ਵੀ ਅਜਿਹਾ ਨਿਯਮ ਨਹੀਂ ਜਿਹੜਾ ਟੁੱਟਿਆ ਹੋਵੇ। ਹੁਣ ਗੱਲ ਇਹ ਹੈ ਕਿ ਉਹ ਫਲੈਟ ਖਰੀਦਣ ਦਾ ਰੌਲਾ ਨਹੀਂ ਸੀ ਜ਼ਿਆਦਾ, ਜ਼ਿਆਦਾ ਰੌਲਾ ਇਹ ਸੀ ਜਿਹੜਾ ਗੋਲਡ ਕੋਸਟ ਨੂੰ ਉਹ ਨਾ ਜਹਾਜ਼ ਦੀ ਟਿਕਟ ਲਾਈ ਆ, ਹੁਣ ਉਹ ਟੈਕਸਪੇਅਰ ਫੰਡ ਦੇ ਵਿੱਚੋਂ ਲਾਈ ਆ, ਹਾਲਾਂਕਿ ਉਹ ਪ੍ਰਾਈਵੇਟ ਖਰੀਦਣ ਗਈ ਸੀ। ਹੁਣ ਕੀ ਆ ਵੀ ਉਹ ਜਿਹੜਾ ਫਲੈਟ ਵੀ ਜੋੜ ਲਿਆ ਗਿਆ ਕਰਪਸ਼ਨ ਦੇ ਨਾਲ। ਸੋ ਕਹਿੰਦੇ ਵੀ ਫਲੈਟ ਮੈਂ ਆਪਣੇ ਪੈਸਿਆਂ ਦਾ ਹੀ ਖਰੀਦਿਆ, ਆਪਣੀ ਇਨਵੈਸਟਮੈਂਟ ਕੀਤੀ ਆ, ਪਰ ਹਾਂ ਉਹ ਕਹਿੰਦੇ ਵੀ ਜਿਹੜੀ ਉਹ ਟਿਕਟ ਲਾਈ ਸੀ ਜਹਾਜ਼ ਚ ਉਹ ਮੈਂ ਕਲੇਮ ਕੀਤੀ ਸੀ ਟੈਕਸਪੇਅਰ, ਉਹ ਉਹਨੇ ਮੋੜ ਦਿੱਤੀ ਆ। ਸੋ ਹੁਣ ਜਿੱਦਾਂ ਚਲੋ ਗਾਂ ਤੇ ਗਾਂ ਹਵਾ ਬਣਦੀ ਆ ਤੇ ਖਬਰਾਂ ਦਾ ਪੱਤ ਦਾ ਪਤੰਗੜ ਬਣਦਾ। ਖੈਰ ਜਦੋਂ ਇਨਕੁਆਇਰੀ ਹੋਏਗੀ ਤਾਂ ਸਾਰਾ ਕੁਝ ਸਾਹਮਣੇ ਗਾ, ਇੱਥੇ ਕੁਝ ਨਹੀਂ ਲੁਕਿਆ ਆਸਟ੍ਰੇਲੀਆ ਦੇ ਵਿੱਚ। ਤੇ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ
ਖਬਰ ਸਾਂਝੀ ਕਰਨ ਲਈ। ਤੇ ਇਸ ਤੋਂ ਅੱਗੇ ਚੱਲਦੇ ਆ ਜੀ, ਜਸਪਾਲ ਰਾਮਾ ਜੀ ਦੁਬਾਰਾ ਤੋਂ ਜੁੜੇ ਆ। ਸਿੱਧੂ ਸਾਹਿਬ ਜਿਹੜੀ ਗੱਲ ਅਸੀਂ ਡਿਸਕਸ ਕਰ ਰਹੇ ਸੀ ਤੇ ਉਹੀ ਗੱਲ ਉਹਨੀ ਸੁਨੇਹੇ ਦੇ ਰੂਪ ਚ ਭੇਜੀ ਆ ਤੇ ਕਹਿ ਰਹੇ ਕਿ ਆਪਣੇ ਤਾਏ ਦੀ ਜੁੱਤੀ ਚੁੱਕ ਲੈ ਗਏ ਸੀ, ਉਸ ਬਾਰੇ ਜਾਣਕਾਰੀ ਦਿਓ।
ਅਸੀਂ ਇੱਥੇ ਬੈਨ ਲਾਇਆ ਸੀਗਾ ਜੇ ਗੱਲ ਕਰਨੀ ਨੀ ਹੈਗੀ, ਤੇ ਹੁਣ ਇਹਨਾਂ ਦੇ ਭਾਰੀ ਡਿਮਾਂਡ ਆ ਰਹੀ ਆ। ਮਤਲਬ ਹੁਣ ਮੈਂ ਏਦਾਂ ਜੀ ਨਾ ਦਾ ਆਪ ਮੈਂ ਪ੍ਰੋਬਲਮ ਜਾਣਾ ਚਾਹਨਾ, ਨਾ ਮੈਂ ਗੁਰਸੇਵਕ ਨੂੰ ਤੇ ਨਾ ਮੈਂ ਤੁਹਾਨੂੰ। ਇਹ ਜੇ ਹੁਣ ਮੈਨੂੰ ਮੈਜੋਰਟੀ ਸਾਨੂੰ ਸਰੋਤੇ ਕਹਿਣਗੇ ਤਾਂ ਸੁਣਾਉਣੀ ਹੈ ਇਹ ਗੱਲ, ਨਹੀਂ ਸੁਣਾਉਣੀ। ਮਤਲਬ ਫਿਰ ਇੱਦਾਂ ਮੇਰੇ ਕੱਲੇ ਤੇ ਨਹੀਂ ਗਾਜ ਗਿਰਨੀ ਚਾਹੀਦੀ, ਹੋਰ ਤਾਇਆ ਜੁੱਤੀਆਂ ਲੈ ਕੇ ਮੇਰੇ ਮਗਰ ਪੈ ਜਾਵੇ ਹਨਾ। ਸੋ ਹਜੇ ਪੈਂਡਿੰਗ ਰੱਖ ਲੈਂਦੇ ਮਸਲਾ ਥੋੜੀ ਦੇਰ ਬਾਅਦ
ਜੀ ਬਿਲਕੁਲ। ਜੇ ਸਰੋਤੇ ਇੰਟਰਸਟ ਦਿਖਾਣਗੇ ਫਿਰ ਤੁਸੀਂ ਸਾਂਝੀ ਕਰ ਦਿਓ,
ਫਿਰ ਸਾਂਝੀ ਕਰ
ਮੇਰਾ ਕੋਈ ਲੈਣ ਦੇਣ
ਨਹੀਂ। ਅਸੀਂ ਤਿੰਨਾਂ ਜਣਿਆਂ ਨੇ ਨੀ ਇਹ ਜੁੱਤੀਆਂ ਖਾਣੀਆਂ ਹੁਣ ਤਾਏ ਤੋਂ।
ਤੇ ਬਿਲਕੁਲ ਜੀ, ਤੇ ਆਪਣੇ ਨਾਲ ਵਜਿੱਤਰ ਮੋੜ ਭੁੱਲਰ ਫਿਰੋਜ਼ਪੁਰ ਵਾਲੇ ਜੁੜੇ ਆ ਤੇ ਆਪਣੇ ਹਰਮਨ ਰੇਡੀਓ ਪਰਿਵਾਰ ਨੂੰ ਗੁੱਡ ਮਾਰਨਿੰਗ ਬੁਲਾ ਰਹੇ ਆ। ਤੇ ਤੁਹਾਨੂੰ ਵੀ ਜੀ ਸ਼ੁਭ ਸਵੇਰ ਤੇ ਆਸ ਕਰਦੇ ਤੁਹਾਡਾ ਦਿਨ ਬਹੁਤ ਵਧੀਆ ਲੰਘੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਸੁਣਦੇ ਰਹੋ ਤੇ ਆਪਣੇ ਸੁਝਾਅ ਭੇਜਦੇ ਰਹੋ। ਤੇ ਇਸ ਤੋਂ ਅੱਗੇ ਜੀ ਪ੍ਰੀਤ ਸਰਾਂ ਜੀ ਜੁੜੇ ਆ ਆਪਣੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਆਪਾਂ ਨੂੰ। ਤੇ ਅਮਨਵੀਰ ਜੀ ਅਸੀਂ ਔਨ ਦਾ ਵੇ ਟੂ ਕੋਫ ਸਰਵਰ ਐਂਡ ਲਿਸਨਿੰਗ ਪ੍ਰੋਗਰਾਮ। ਵਾਹ ਜੀ, ਮਹਿਮਾਨ ਆ ਰਹੇ ਜੀ।
ਹਾਂਜੀ ਹਾਂਜੀ ਆ ਗਏ ਮਹਿਮਾਨ, ਇੱਦਾਂ ਮਹਿਮਾਨ ਇੱਦਾਂ ਦੇ ਆ ਰਹੇ ਆ ਵੀ ਅੱਜ ਇੱਦਾਂ ਮੈਂ ਹੋਣਾ ਘਰ ਕੱਲੇ ਨਾ ਤੇ ਇਹ ਸਾਰਾ ਪਰਿਵਾਰ ਆ ਰਿਹਾ
ਜੀ।
ਤੇ ਮੈਨੂੰ ਚਾਹ ਦਾ ਫਿਕਰ ਪਿਆ ਹੋਇਆ ਸੀ, ਮੈਨੂੰ ਚਾਹ ਕੌਣ ਬਣਾ ਕੇ ਦਊਗਾ। ਇਹ ਉਹ ਮਹਿਮਾਨ ਹੈ ਜਿਹੜੇ ਮਤਲਬ ਨਾਲੇ ਤਾਂ ਆਪ ਚਾਹ ਪੀਣਗੇ ਨਾਲੇ ਮੈਨੂੰ ਬੁਲਾਉਣਗੇ। ਸੋ ਬਣਾ ਕੇ ਆਪ
ਜੀ,
ਹਾਂਜੀ ਸਾਡਾ ਇੱਦਾਂ ਦਾ ਰਿਲੇਸ਼ਨ ਹੈ ਜੀ ਇਹਨਾਂ ਨਾਲ ਆਪਣੇ ਇਹਨਾਂ ਦੇ ਪਰਿਵਾਰ ਦੇ ਨਾਲ ਕਿ ਮਤਲਬ ਇਹਨਾਂ ਦਾ ਆਪਣਾ ਹੀ ਘਰ ਹੈ, ਐਨੀ ਟਾਈਮ ਇਹ ਆ ਜਾਂਦੇ ਆ ਤੇ ਇਹਨਾਂ ਨੂੰ ਮੈਂ ਕਹਿੰਦਾ ਹੁੰਦਾ ਮੈਨੂੰ ਤਾਂ ਲੱਗੀ ਉਹ ਭੁੱਖ ਜੀ, ਮੈਨੂੰ ਰੋਟੀ ਬਣਾ ਕੇ ਖਿਲਾ ਕੇ ਜਾਓ ਤੇ ਇਸ ਤਰ੍ਹਾਂ ਦਾ ਆ। ਸੋ ਸਵਾਗਤ ਹੈ ਜੀ ਇਹਨਾਂ ਦਾ ਤਾਂ
ਬਿਲਕੁਲ। ਤੇ ਬਾਕੀ ਵੀ ਜਿਹੜੇ ਪਲਾਨ ਕਰ ਰਹੇ ਹੁਣ ਸਿੱਧੂ ਸਾਹਿਬ ਕੋ ਜਾਣ ਨੂੰ ਆਪਣਾ ਦੇਖ ਲੋ, ਸਮਾਨ ਦਿਖਾਤਾ ਜਾਊਗਾ ਘਰ ਚ, ਚਾਹ ਬਣਾ ਕੇ ਪਿਲਾ ਸਕਦੇ ਸਿੱਧੂ ਸਾਹਿਬ ਨੂੰ ਰੋਟੀ ਬਣਾਈ।
ਮੋਸਟ ਵੈਲਕਮ ਹੈ ਜਿਨ੍ਹਾਂ ਨੂੰ ਪਰੌਂਠੇ ਆਉਂਦੇ ਨੇ ਉਹ ਜਿਆਦਾ ਹੀ ਵੈਲਕਮ ਹੈ, ਉਹਨਾਂ ਦਾ ਪਰੌਂਠੇ ਬਣਾਉਣੇ ਆਉਂਦੇ ਨੇ ਤਾਂ ਕੋਈ ਗੱਲ ਨੀ ਇੱਦਾਂ ਹੀ ਹੈ ਜੀ ਘਰ। ਤੇ ਚੱਲਦੇ ਆ ਜੀ ਉਸ ਤੋਂ ਬਾਅਦ ਆਪਣੇ ਅਜੇਪਾਲ ਬ੍ਰਿਸਬਨ ਤੇ। ਹਾਂਜੀ ਨਹੀਂ ਨਹੀਂ ਅਜੇ ਹੁਣ ਇਹ ਮੈਂ ਲਿਖੀ ਜਾਂਦਾ ਸੁਣਾਓ ਜੀ, ਕਹਿੰਦੇ ਜ਼ਰੂਰ ਤਾਏ ਵਾਲੀ ਗੱਲ। ਹਰਪ੍ਰੀਤ ਵੀ ਕੋਹਲੀ ਵੀ ਕਹਿ ਰਹੇ ਨੇ ਕੋਈ ਨਾ ਜੀ ਤਾਏ ਨੂੰ ਮੇਰੇ ਪਿੱਛੇ ਪਾ ਦਿਓ। ਚਲੋ ਕੋਈ ਗੱਲ ਨਹੀਂ ਉਹ ਵੀ ਪਾ ਦਾਂਗੇ ਤਾਂ ਦੋ ਆ ਗਏ ਜੀ ਅਜੇ ਹੁਣ ਮੈਂ ਲਿਖੀ ਜਾਂਦਾ ਮੈਂ ਸਾਰਿਆਂ ਦੇ ਨਾਂ ਲਿਖ ਲੈਣੇ ਫੇਰ ਨਾ ਗਏ ਉਹ। ਤੇ ਉਧਰ ਈਮੇਲਸ ਲਓ ਜੀ, ਈਮੇਲਸ ਕਾਫੀ ਆਈਆਂ ਹੋਈਆਂ
ਜੀ ਬਿਲਕੁਲ, ਥੋੜੀ ਤੁਸੀਂ ਝਾਤ ਮਾਰ ਦੋ ਜੀ ਈਮੇਲਸ ਤੇ।
ਹਾਂਜੀ ਜਗਵੀਰ ਸਿੱਖੋਂ ਸਾਡੇ ਨਾਲ ਜੁੜੇ ਸਨ, ਸਤਿ ਸ੍ਰੀ ਅਕਾਲ ਬੁਲਾ ਰਹੇ ਸਨ, ਬੜਾ ਵਧੀਆ ਪ੍ਰੋਗਰਾਮ ਹੈ ਜੀ, ਸ਼ੁਕਰੀਆ ਕੇਂਦ ਵਾਲਿਓ। ਮੀਂਹ ਤੁਹਾਡੇ ਕਿੱਦਾਂ ਹਟਿਆ ਕਿ ਨਹੀਂ ਅਜੇ? ਜਗਤਾਰ ਕੰਗ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਮੈਲਬਨ ਤੋਂ ਸੁਣ ਰਹੇ ਨੇ ਤੇ ਆਨੰਦ ਮਾਣ ਰਹੇ ਆ। ਤੇ ਵਰੁਣ ਕਹਿ ਰਹੇ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਜੀ ਜੁੱਤੀ ਬਾਰੇ, ਸ਼ੁਕਰੀਆ ਜੀ। ਤੇ ਬਾਕੀ ਕਹਿੰਦੇ ਕਿ ਭਾਜੀ ਬਾਦਲ ਸਾਹਿਬ ਤੇ ਜਗਤਾਰ ਸਿੰਘ ਕਹਿ ਰਹੇ ਨੇ ਭਾਜੀ ਬਾਦਲ ਸਾਹਿਬ ਤੇ ਦੂਜੀ ਵਾਰੀ ਜੁੱਤੀ ਸਿੱਟੀ ਗਈ ਆ। ਚਲੋ ਠੀਕ ਆ, ਉਹਨਾਂ ਕੋਲ ਜੋੜਾ ਹੋ ਗਿਆ ਹੁਣ, ਬਹੁਤ ਵਧੀਆ ਗੱਲ ਹੈ। ਤੇ
ਨਹੀਂ ਚੱਕਰ ਹੋਰ ਸਿੱਧੂ ਸਾਹਿਬ ਪਿਛਲੀ ਵਾਰ ਵੀ ਸੱਜਾ ਪੈਰ ਸੀ ਐਤਕੀ ਵੀ।
ਅੱਛਾ ਚਲੋ ਉਹ ਤਾਂ ਐਕਸਚੇਂਜ ਹੋ ਜਾਊਗਾ, ਤਾਂ ਮੋੜ ਸਕਦੇ ਜਾ ਕੇ ਕਿਤੇ ਵੀ ਆਵੇ ਗਲਤੀ ਨਾਲ ਦੂਜਾ ਆ ਗਿਆ ਤੇ ਇੱਕ ਦਾ ਔਖਾ ਹੋ ਜਾਂਦਾ ਹਨਾ। ਤੇ ਬਾਕੀ ਵਰੁਣ ਬਜਾਜ ਕਹਿ ਰਹੇ ਕਿ ਅਸੀਂ ਵੀ ਇੰਟਰਸਟ ਦਿਖਾ ਰਹੇ ਹਾਂ ਜੀ, ਪਲੀਜ਼ ਸਾਨੂੰ ਵੀ ਦੱਸੋ ਤਾਇਆ ਜੀ ਦੀ ਜੁੱਤੀ ਬਾਰੇ, ਇਕੱਠੇ ਖਾ ਲਵਾਂਗੇ ਆਪਾਂ ਜੁੱਤੀਆਂ ਤਾਇਆ ਜੀ ਤੋਂ, ਡੋਂਟ ਵਰੀ।
ਇਕੱਠੇ ਨੀ ਸਿਰਫ ਤੁਸੀਂ ਜੀ, ਇਕੱਠੇ ਸਾਨੂੰ ਨਾ ਵਿੱਚ ਕਾਊਂਟ ਕਰੋ, ਆਪਾਂ ਤਾਂ ਸਿਰਫ ਮਾਧਿਅਮ ਆ ਸੁਣਾਇਆ।
ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਦੱਸੀ ਜਾਂਦੇ, ਅਸੀਂ ਤਾਂ ਪਹਿਲਾਂ ਹੀ ਖਾਧੀਆਂ ਆ ਉਹਨਾਂ ਤੋਂ, ਸੋ ਇਸ ਕਰਕੇ ਤੁਹਾਡੀ ਵਾਰੀ ਆ। ਤੇ ਸਾਡੇ ਨਾਲ ਵਿਕਰਮ ਸਿੰਘ ਬੈਨੀਪਾਲ ਵੀ ਜੁੜੇ ਨੇ, ਕਹਿੰਦੇ ਸੁਣਾਏ ਦਿਓ ਜੀ ਫਿਰ ਗੱਲ ਤਾਇਆ ਜੀ ਦੀ। ਕੋਈ ਨੀ ਸੁਣਾਨੇ ਆ ਜੀ, ਥੋੜੇ ਜਿਹੇ ਹੋਰ ਅਸੀਂ ਦੇਖ ਲਈਏ ਕੌਣ ਮਤਲਬ ਸਾਡੇ ਨਾਲ ਖੜਦਾ। ਮਾਈਕਾ ਲਾਲ ਤੇ ਜਗਤਾਰ ਜੌਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਨੀਲਾ ਤੋਂ, ਕਹਿੰਦੇ ਨੇ ਕਿ ਜਰਨੈਲ ਸਿੰਘ ਦਾ ਪਰਿਵਾਰ ਸ਼ਾਇਦ ਦਿੱਲੀ ਦੇ ਵਿਚ ਕਤਲੇਆਮ ਦਾ ਸ਼ਿਕਾਰ ਵੀ ਹੋਇਆ ਸੀ, ਦਿੱਲੀ ਉਸ ਦੇ ਵਿਧਾਨ ਸਭਾ ਦੇ ਵਿਚ ਹੱਡ ਬੀਤੀ ਸੁਣਾਈ ਸੀ ਜੀ। ਤਾਏ ਵਾਲੀ ਗੱਲ ਵੀ ਸੁਣਾ ਦਿਓ, ਚਲੋ ਇਹ ਵੀ ਆ। ਦੂਜੀ ਗੱਲ ਹੈ ਨਾ, ਜਰਨੈਲ ਸਿੰਘ ਉਨ੍ਹਾਂ ਦੀ ਜਿਹੜੀ ਗੱਲਬਾਤ ਸੀਗੀ ਨਾ, ਉਹ ਵੀ ਉਹ ਗੱਲ ਚਿਦੰਬਰਮ ਦੇ ਉੱਤੋਂ ਉਦੋਂ ਜੁੱਤੀ ਸੁੱਟੀ ਸੀ ਜਦੋਂ ਇਲੈਕਸ਼ਨ ਵੇਲੇ ਜਗਦੀਸ਼ ਟਾਈਟਲਰ ਨੂੰ ਉਨ੍ਹਾਂ ਨੇ ਟਿਕਟ ਦੇ ਦਿੱਤੀ ਸੀ ਤੇ ਉਸਦਾ ਵਿਰੋਧ ਹੋ ਰਿਹਾ ਸੀ ਤੇ ਉਹ ਗੱਲ ਸੁਣਨ ਨੂੰ ਰਾਜੀ ਨਹੀਂ ਸੀ, ਤੇ ਉਸ ਜੁੱਤੀ ਸੁੱਟਣ ਤੋਂ ਬਾਅਦ ਉਹਦਾ ਰਿਜ਼ਲਟ ਵੀ ਆਇਆ, ਪਹਿਲਾਂ ਤਾਂ ਉੱਥੇ ਕੇਸ ਨਹੀਂ ਹੋਇਆ। ਦੂਜਾ, ਕਾਂਗਰਸ ਨੂੰ ਜਿਹੜੇ ਦਾਗੀ ਉਮੀਦਵਾਰ ਸੀ ਤਿੰਨ ਜਾਂ ਚਾਰ, ਉਨ੍ਹਾਂ ਦੀਆਂ ਟਿਕਟਾਂ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ ਸੀ। ਸੋ ਇਸ ਦੇ ਰਿਜ਼ਲਟ ਇਹ ਨਿਕਲੇ ਨੇ। ਉਧਰ ਪਹਿਲਾਂ ਵੀ ਦੱਸਿਆ ਕਿ ਅਮਰੀਕਾ ਦੇ ਵਿਚ ਜੋ ਮਤਲਬ ਵਰਤਾਰਾ ਵਰਤਿਆ ਸੀ ਜਾਰਜ ਬੁਸ਼ ਦੇ ਨਾਲ, ਉਸ ਦੇ ਨਾਲ ਕਹਿ ਲੋ ਕਿ ਇੱਦਾਂ ਉਦੋਂ ਕਿਹਾ ਜਾ ਰਿਹਾ ਸੀ ਵੀ ਅਮਰੀਕਾ ਨੇ ਇੰਨੇ ਖਰਬ ਡਾਲਰ ਲਾਤਾ ਇਰਾਕ ਢਾਉਣ ਦੇ ਲਈ, ਤੇ ਉਸ ਦੀ ਇੰਨੀ ਬੇਇੱਜ਼ਤੀ ਨਹੀਂ ਹੋਈ ਜਿੰਨੀ ਇੱਕ ਜੁੱਤੀ ਨੇ ਅਮਰੀਕਾ ਦੀ ਬੇਇੱਜ਼ਤੀ ਕਰਤੀ ਇੱਕ ਜੁੱਤੀ ਸੁੱਟਣ ਦੇ ਨਾਲ। ਸੋ ਇੰਨੇ ਖਰਬਾਂ ਦੇ ਬੰਬ ਅਸਲਾ ਇੱਕ ਪਾਸੇ ਤੇ ਇੱਕ ਜੁੱਤੀ ਇੱਕ ਪਾਸੇ, ਇੱਕ ਕੰਮ ਕਰਕੇ ਗਈ ਹੈ ਜੀ। ਸੋ ਹੁਣ ਦੇਖਣਾ ਇਹ ਹੈ ਕਿ ਪੰਜਾਬ ਦੇ ਵਿਚ ਜਿਹੜਾ ਇਹ ਕੰਮ ਹੋਇਆ ਆ, ਇਹ ਵਰਤਾਰਾ ਹੋਇਆ, ਉਸ ਦਾ ਕੋਈ ਸਾਰਥਕ ਨਤੀਜਾ ਨਿਕਲਦਾ ਹੈ ਜਾਂ ਨਹੀਂ ਨਿਕਲਦਾ। ਤੇ ਹਾਂਜੀ, ਉਸ ਤੋਂ ਬਾਅਦ ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜੇ ਨੇ, ਉਹ ਵੀ ਤਾਏ ਵਾਲੀ ਗੱਲ ਸੁਣਨਾ ਚਾਹੁੰਦੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਤੇ ਇਧਰ ਨੋਨੂ ਬਜਾਜ ਆਪਣੇ ਉਹ ਕਹਿੰਦੇ ਨਾ ਭਾਜੀ, ਖਾਣੀਆਂ ਤਾਂ ਤੁਹਾਨੂੰ ਹੀ ਪੈਣੀਆਂ ਸਾਡੇ ਨਾਲ। ਚਲੋ ਆਪਾਂ ਰਲ ਕੇ ਖਾ ਲਾਂਗੇ, ਕੋਈ ਨੀ, ਥੋੜੀ ਦੇਰ ਬਾਅਦ ਤੁਹਾਨੂੰ ਸੁਣਾਉਂਦੇ ਆ ਜੀ ਗੱਲਬਾਤ।
ਬਿਲਕੁਲ ਸਿੱਧੂ ਸਾਹਿਬ, ਹੁਣ ਤਾਂ ਪੰਜ ਹੋ ਗਏ, ਹੁਣ ਤਾਂ ਮੰਨਣੀ ਪੈਣੀ,
ਹੁਣ ਤਾਂ ਪੰਜ, ਹੁਣ ਪੰਚਾਇਤ ਇਕੱਠੀ ਹੋ ਗਈ ਹੈ ਜੀ। ਤੇ ਹੁਣ ਆਪਾਂ ਤੁਹਾਨੂੰ ਗੱਲ ਸੁਣਾਵਾਂਗੇ, ਤੇ ਆਪਾਂ ਨਾ 3-4 ਮਿੰਟਾਂ ਤੱਕ ਆਪਣੀਆਂ ਕਾਲਾਂ ਵੀ ਖੋਲਾਂਗੇ। ਤੇ ਸਾਰੇ ਸੱਜਣਾਂ ਨੂੰ ਬੇਨਤੀ ਹੋਵੇ ਕਾਲ ਕਰਕੇ ਆਪਣੇ ਕੋਈ ਵੀ ਜਿਹੜੀ ਦਿਲ ਵਾਲੀ ਗੱਲ ਨਾ, ਦਿਲ ਵਾਲੀ ਗੱਲੇ ਰੱਖੋ, ਉਹ ਨਾ ਬਰੀਫ ਦੇ ਵਿਚ ਸੁਣਾ ਸਕਦੇ ਆ, ਤੇ ਕਿਉਂਕਿ ਆਪਾਂ ਸਾਰਿਆਂ ਨੂੰ ਅੱਜ ਮੌਕਾ ਦੇਣਾ। ਸੋ ਨੰਬਰ ਅਸੀਂ ਤੁਹਾਨੂੰ ਦੱਸਦੇ ਆ ਬਾਅਦ ਚੋਂ, ਪਰ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
Harman Radio ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰੀਸ਼ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ 1-2-3-diet।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। पता नोट करो 15 ब्रुकलिन एवेन्यू डैंडीलोंग मेलबर्न सानू कोटेशन भेजो असी उसनु भेंट करांगे
रोटी हजम नहीं हुंदी वरतों गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-564
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਟਾਈਮ ਹੋ ਚੁੱਕਾ ਜੀ 8:10 ਬ੍ਰਿਸਬਨ ਦੇ ਵਿਚ ਤੇ ਸਿਡਨੀ ਸਮਾਂ ਹੋ ਚੁੱਕਾ ਜੀ 9:10 ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬਨ ਤੋਂ ਨਾਲ ਨੇ ਮੇਰੇ ਅਮਨਦੀਪ ਸਿੰਘ ਜੀ ਸਿੱਧੂ ਤੇ ਅੱਜ ਸਾਡਾ ਟਾਪਿਕ ਚੱਲ ਰਿਹਾ ਜੁੱਤੀ ਤੇ ਜੋ ਕਿ ਹੁਣ ਕੱਲ ਵਾਕਾ ਹੋ ਕੇ ਹਟਿਆ ਬਾਦਲ ਸਾਹਿਬ ਦੀ ਜੁੱਤੀ ਉਛਾਲੀ ਗਈ ਸੀ ਜਿਹੜੇ ਆਪਣੇ ਸਰੋਤੇ ਨਵੇਂ ਜੁੜੇ ਹੋਣਗੇ ਤੇ ਉਹਨਾਂ ਦੱਸਦੇ ਚੱਲੀਏ ਟਾਈਮ ਵੀ ਹੋ ਚੁੱਕਾ ਹੈ ਕਿ ਅਸੀਂ ਤੁਹਾਡੀਆਂ ਕਾਲਸ ਲਈਏ ਤੇ ਕਾਲਸ ਲਈ ਤੁਹਾਡੇ ਨਾਲ ਨੰਬਰ ਸਿੱਧੂ ਸਾਹਿਬ ਤੁਸੀਂ ਨੰਬਰ ਸਾਂਝਾ ਕਰ ਦਿਓ ਜੀ
ਹਾਂਜੀ ਆਸਟ੍ਰੇਲੀਆ ਦਾ ਨੰਬਰ ਹੈ ਜੀ ਅਗਰ ਬਾਹਰੋਂ ਕਰ ਰਹੇ ਹੋ +61 0+61 2 85992811 ਅਗਰ ਆਸਟ੍ਰੇਲੀਆ ਚੋ ਕਰ ਰਹੇ ਹੋ ਤਾਂ ਲੈਂਡਲਾਈਨ ਨੰਬਰ ਹੈ ਜੀ 02-8599-2811 02-8599-2811 ਇਹ ਸਾਰੇ ਨੰਬਰ ਜੀ ਉਥੇ ਸਾਡੇ ਅਵੇਲੇਬਲ ਨੇ ਵੈਬਸਾਈਟ ਦੇ ਉਤੇ ਕੰਟੈਕਟ ਦੇ ਵਿਚ ਜਾ ਕੇ ਕੈਨੇਡਾ ਦਾ ਨੰਬਰ ਵੀ ਹੈਗਾ ਇੰਗਲੈਂਡ ਦਾ ਨੰਬਰ ਵੀ ਹੈਗਾ ਸਕਾਈਪ ਵੀ ਹੈਗਾ ਜੀ harman.radio.com ਤੇ ਜਦੋਂ ਕਾਲ ਕਰੂੰਗੇ ਜੀ ਸਟੂਡੀਓ ਚ ਗੱਲਬਾਤ ਕਰਨ ਦੇ ਲਈ ਨੰਬਰ 1 ਦਬਾਓ ਤੇ ਉਸ ਤੋਂ ਬਾਅਦ ਤੁਹਾਨੂੰ ਅਗਰ ਕਿਊ ਨਹੀਂ ਹੈਗੀ ਤਾਂ ਸਿੱਧਾ ਹੀ ਕਾਲ ਲੈ ਲਈ ਜਾਊਗੀ ਨਹੀਂ ਤਾਂ ਤੁਹਾਨੂੰ ਥੋੜੇ ਦੇਰ ਇੰਤਜ਼ਾਰ ਕਰਨਾ ਪਵੇਗਾ ਪ੍ਰੋਗਰਾਮ ਦੇ ਵਿਚ ਕਈ ਵਾਰੀ ਇੱਦਾਂ ਕਿ ਕਿਊ ਕਾਫੀ ਲੰਬੀ ਹੁੰਦੀ ਹੈ ਤਾਂ ਥੋੜਾ ਜਿਹਾ ਇੰਤਜ਼ਾਰ ਤੁਹਾਨੂੰ ਕਰਨਾ ਪਵੇਗਾ ਸੋ ਨੰਬਰ ਹੈ ਜੀ 02-8599-2811 ਸੋ ਇਹ ਸਾਰੇ ਨੰਬਰ ਸਾਡੇ ਉਪਲਬਧ ਨੇ ਹੁਣ ਤੁਸੀਂ ਕਾਲ ਕਰ ਸਕਦੇ ਹੋ ਜੀ ਸੋ ਹੁਣ ਸਾਨੂੰ ਕਾਫੀ ਡਿਮਾਂਡ ਵੀ ਆ ਰਹੀ ਹੈ ਤਾਏ ਦੀਆਂ ਗੱਲਾਂ ਸੁਣਨ ਦੇ ਵਾਸਤੇ ਤੇ ਇਧਰ ਸਾਡੇ ਨੁਨੂ ਬਜਾਜ ਜੀ ਕਹੀ ਜਾ ਰਹੇ ਨੇ ਜਲਦੀ ਜਲਦੀ ਸੁਣਾ ਦੋ ਬੋਸ ਕਹਿੰਦੇ ਸਰ ਬੋਸ ਪਹਿਲਾਂ ਹੀ ਬੋਲ ਰਿਹਾ ਕਿ ਤੂੰ ਕਿਉਂ ਇੰਨਾ ਹੱਸੀ ਜਾਂਦਾ ਹੈਡਫੋਨ ਲਿਆ ਕੇ ਤੇ ਇਧਰ ਦਲਜੀਤ ਸਿੰਘ ਬ੍ਰਿਸਬਨ ਵਾਲੇ ਮਲੰਬਾ ਪਹੁੰਚੇ ਹੋਏ ਨੇ ਮੁਰ ਮਲੰਬਾ ਓਦਾਂ ਉਹਨੂੰ ਅਸੀਂ ਪੰਜਾਬੀ ਚ ਮਲੰਬਾ ਕਹਿ ਦਈਦਾ ਤੇ ਉੱਥੇ ਪਹੁੰਚੇ ਹੋਏ ਨੇ ਤੇ ਉਹ ਵੀ ਉਧਰ ਪ੍ਰੋਗਰਾਮ ਸੁਣ ਰਹੇ ਆ ਅਸੀਂ ਲੱਭਦੇ ਸੀ ਤੁਸੀਂ ਕਿੱਥੇ ਆ ਕਹਿੰਦੇ ਖੇਤਾਂ ਵਿਚ ਰੇਡੀਓ ਸੁਣਨ ਦਾ ਨਜ਼ਾਰਾ ਹੀ ਵੱਖਰਾ ਜੀ ਸ਼ਾਹ ਵੇਲੇ ਚਾਹ ਦੇ ਨਾਲ ਹਾਂਜੀ ਹਾਂਜੀ ਬਹੁਤ ਸਾਰੇ ਆਪਣੇ ਜਿਹੜੇ ਰੂਰਲ ਆਸਟ੍ਰੇਲੀਆ ਦੇ ਵਿਚ ਪੰਜਾਬੀ ਰਹਿੰਦੇ ਨੇ ਹਰਮਨ ਰੇਡੀਓ ਨਾਲ ਜੁੜਦੇ ਨੇ ਨਿੱਤ ਤੇ ਸਾਡੇ ਨਾਲ ਸਾਂਝਾ ਵੀ ਪਾਉਂਦੇ ਨੇ ਪ੍ਰੋਗਰਾਮਾਂ ਦਾ ਆਨੰਦ ਵੀ ਮਾਣਦੇ ਨੇ ਤੇ ਨਾਲ ਦੀ ਨਾਲ ਸੁਨੇਹੇ ਵੀ ਭੇਜਦੇ ਰਹਿੰਦੇ ਆ ਤੇ ਚਲੋ ਤੁਸੀਂ ਮਾਣੋ ਆਨੰਦ ਫਿਰ ਖੇਤਾਂ ਦਾ ਤੇ ਲਓ ਫੀਲਿੰਗ ਤੇ ਉਸ ਤੋਂ ਬਾਅਦ ਅਗਲੇ ਹਫ਼ਤੇ ਫਿਰ ਇੰਡੀਆ ਮਿਲਣਾ ਆਪਾਂ ਜਾ ਕੇ ਉੱਥੇ ਵਿਆਹ ਤੇ ਵੀ ਤੁਹਾਨੂੰ ਇਨ੍ਹਾਂ ਦਾ ਪਿਛਲੀ ਵਾਰੀ ਇਨ੍ਹਾਂ ਨੂੰ ਦਿੱਤੀ ਸੀ ਜੀ ਆਪਣੀ ਡਿਮਾਂਡ ਲਿਸਟ ਇਨ੍ਹਾਂ ਦੇ ਵਿਆਹ ਤੇ ਅਸੀਂ ਜਾਣਾ ਹੈ
ਡਿਮਾਂਡ ਲਈ ਅਲਟੀਮੇਟਮ ਜਾਰੀ ਕਰਤਾ
ਅਲਟੀਮੇਟਮ ਕਰਤਾ ਜਾਰੀ
ਪਰ ਚੱਕਰ ਮੈਂ ਕਿਹਾ ਸਿੱਧੂ ਸਾਹਿਬ ਦੀ ਆਹ ਡਿਮਾਂਡ ਸਾ ਤੇ ਉਹਨੇ ਤਾਂ ਪਹੁੰਚਣਾ ਟੀਮ ਲੈ ਕੇ ਕਿ ਜੇਕਰ ਰਿਕੁਆਇਰਮੈਂਟ ਕੋਈ ਹਥਿਆਰ ਨਹੀਂ ਉੱਥੇ ਹੋਣਾ ਚਾਹੀਦਾ ਪਰ ਹੁਣ ਵੱਖਰੀ ਗੱਲ ਹੈ ਜਿੱਥੇ ਗਾਣਾ ਲੱਗਾ ਹੋਇਆ ਜੱਟ ਉੱਥੇ ਸੈਰ ਕਰਦਾ
ਜਿੱਥੇ ਹੋਵੇ ਜਿੱਥੇ ਪਾਬੰਦੀ ਉੱਥੇ
ਪਾਬੰਦੀ ਦੇ ਬਾਵਜੂਦ
ਪਾਬੰਦੀ
ਦੇ ਬਾਵਜੂਦ ਹੋ ਗਏ ਉਹ ਵੱਖਰੀ ਗੱਲ ਆ ਪਰ ਆਪਣੇ ਵੱਲੋਂ ਕੋਸ਼ਿਸ਼ ਕਰਨਗੇ ਕਿ ਹਥਿਆਰਾਂ ਦੀ ਵਰਤੋਂ ਨਾ ਕੀਤੀ ਜਾਵੇ ਇਸ ਵਿਆਹ ਦੇ ਵਿੱਚ
ਜੀ ਜੀ ਤੇ ਲਓ ਜੀ ਆਪਣੇ ਆ ਗਏ ਨੇ ਸਾਡੇ ਨਾਲ ਜੁਆਇਨ ਕਰ ਗਏ ਨੇ ਅਜੇ ਪਾਲ ਥਿੰਦ ਤੇ ਉਹਨਾਂ ਦਾ ਸਵਾਗਤ ਕਰੀਏ ਹਾਂਜੀ ਬ੍ਰਿਸਬਨ ਅਜੇਪਾਲ ਜੀ ਕੀ ਹਾਲ ਚਾਲ ਹੈ
ਠੀਕ ਠਾਕ ਵਧੀਆ ਭਾਜੀ ਸਤਿ ਸ੍ਰੀ ਅਕਾਲ ਜੀ ਤੇ ਗੁਰਸੇਵਕ ਭਾਜੀ ਨੂੰ ਸਤਿ ਸ੍ਰੀ ਅਕਾਲ
ਜੀ ਗੁਰਸੇਵਕ ਜੀ ਤੁਸੀਂ ਵੀ ਬੁਲਾ ਦਿਓ ਫਤਿਹ ਤੁਹਾਡੇ ਗੁਆਂਢੀ ਆ ਲੱਗਦਾ ਮੈਨੂੰ
ਜੀ ਬਿਲਕੁਲ ਬਿਲਕੁਲ ਸਤਿ ਸ੍ਰੀ ਅਕਾਲ ਵੀਰ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਭਾਜੀ ਬਹੁਤ ਸੋਹਣਾ ਤੁਹਾਡਾ ਸਟਾਈਲ ਬਹੁਤ ਵਧੀਆ ਗੁਰਸੇਵਕ ਨਾਲ ਵਧੀਆ ਜੁਗਲਬੰਦੀ ਹੈ
ਜੀ ਜੀ
ਤੇ ਹੱਸ ਰਹੇ ਹੋ ਹਸਾ ਰਹੇ ਹੋ ਭਾਜੀ ਇੱਕ ਛੋਟਾ ਜਿਹਾ ਕੁਐਸਚਨ ਮੇਰੇ ਪੈਦਾ ਹੋਇਆ ਜੁੱਤੀ ਵਾਲੀ ਗੱਲ ਤੋਂ
ਹਾਂਜੀ
ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਉਹ ਪੱਤਰਕਾਰ ਨੇ ਜਾਰਜ ਬੁਸ਼ ਦੇ ਜੁੱਤੀ ਮਾਰੀ ਸੀ ਤੇ ਉਹਨਾਂ ਨੇ ਨਿਊਯਾਰਕ ਮਿਊਜ਼ੀਅਮ ਚ ਰੱਖੀ ਜੁੱਤੀ ਹੁਣ ਬਾਦਲ ਸਾਹਿਬ ਵਾਲੀਆਂ ਕਿੱਥੇ ਰੱਖੀਆਂ ਜਾਣਗੀਆਂ
ਬਾਦਲ ਸਾਹਿਬ ਲੰਬੀ ਚ ਜੀ ਬਣਦੀ ਤਾਂ ਏਦਾਂ ਹੀ ਆ ਵੀ ਜੇ ਤੁਸੀਂ ਕੰਪੇਅਰ ਕਰ ਰਹੇ ਹੋ ਬਣਦੀ ਤਾਂ ਏਦਾਂ ਹੀ ਆ ਵੀ ਲੰਬੀ ਚ ਰੱਖਣੀ ਚਾਹੀਦੀ ਆ ਜਾਂ ਜਲਾਲਾਬਾਦ ਚ ਰੱਖ ਲੈਣਾ ਇੱਕੋ ਗੱਲ ਆ
ਨਾਲੇ ਦੇਖੋ ਵੀ ਸੁਣ ਕੇ ਵਧੀਆ ਲੱਗਾ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਵੀ ਉਹਨਾਂ ਨੇ ਤਾਂ ਪਰਮਿਸ਼ਨ ਦੇ ਦਿੱਤੀ ਵੀ ਨਿਊਯਾਰਕ ਦੇ ਮਿਊਜ਼ੀਅਮ ਚੋਂ ਜੁੱਤੀ ਰੱਖੀ ਜਾਵੇ ਜਿਹੜੀ ਉਹਦੇ ਵੱਜੀ ਸੀ ਪਰ ਇੰਨਾ ਬਾਦਲ ਕਹਿੰਦਾ ਤਾਂ ਆਪਾਂ ਨੂੰ ਪਤਾ ਹੀ ਹੈ ਹਨਾ
ਹਾਂਜੀ ਹਾਂਜੀ ਚਲੋ
ਇਹ ਹੁਣ ਪਰਮਿਸ਼ਨ ਦੇਣਗੇ ਕਿ ਨਹੀਂ ਕਿਸੇ ਮਿਊਜ਼ੀਅਮ ਚ ਰੱਖਣ ਦੀ
ਗੁਰਸੇਵਕ ਸਿੰਘ ਹੁਣੀ ਹੋਰ ਚਾਚੋ ਪੰਜ ਪਾਤਾ ਕਹਿੰਦਾ ਇੱਕੋ ਪੈਰ ਦੀਆਂ ਦੋ ਜੁੱਤੀਆਂ ਇਕੱਠੀਆਂ ਹੋ ਗਈਆਂ ਤੇ ਉਹ ਤਾਂ ਚਲੋ ਹੁਣ ਕਿਤੇ ਵੀ ਦੁਕਾਨ ਤੇ ਜਾ ਕੇ ਚੇਂਜ ਕਰਾਈਆਂ ਜਾ ਸਕਦੀਆਂ ਨੇ ਤੇ ਖੈਰ ਇਹ ਤੋਂ ਸਭ
ਤੋਂ ਹੁਣ
ਹਾਂਜੀ
ਹਾਂਜੀ ਹਾਂਜੀ ਜੁੱਤੀਆਂ ਦੇ ਖੈਰ ਦੋ ਦੂਜੇ ਪੈਰਾਂ ਦੀਆਂ ਮਿਲ ਜਾਣੀਆਂ ਫਿਰ ਇੱਕ ਤਾਂ ਦਿਨ ਥੋੜੇ ਰਹਿ ਗਏ ਹੁਣ ਨਾਲੇ ਤਾਂ ਇਹਨਾਂ ਦੀ ਸਰਕਾਰ ਨਹੀਂ ਆਉਣੀ ਫਿਰ ਇਹਨਾਂ ਦਾ ਇੱਕ ਜਿਆਦਾ ਕਰਨਾ ਪੈਣਾ
ਹਾਂਜੀ ਚਲੋ ਦੇਖੋ ਕਿੱਦਾਂ ਹੁੰਦੀ ਹੈ ਜੀ ਪਰਮਾਤਮਾ ਭਲੀ ਕਰੇ ਜਾਂ ਸਰਕਾਰ ਬਦਲ ਜਾਵੇ ਜਾਂ ਜੁੱਤੀਆਂ ਹੋਰ ਦੋ ਮਿਲ ਜਾਣ ਹਨਾ ਤੇ
ਬਾਕੀ ਭਾਜੀ ਜਿੱਦਾਂ ਆਪਾਂ ਕਹਿ ਦਈਦਾ ਚਲੋ ਜਿੱਦਾਂ ਹੁਣ ਆਪਾਂ ਮੀਡੀਆ ਨਾਲ ਤੁਸੀਂ ਜੁੜੇ ਹੋਏ ਹੋ ਜਾਂ ਜੇ ਮੰਨ ਲਓ ਤੁਹਾਡੀ ਜਗ੍ਹਾ ਤੇ ਮੈਂ ਵੀ ਬੈਠਾ ਵਾਂ ਤੇ ਸ਼ਾਇਦ ਮੈਂ ਵੀ ਇਹੋ ਗੱਲ ਕਹੂੰਗਾ ਵੀ ਨਹੀਂ ਇਹ ਵਰਤਾਰਾ ਠੀਕ ਨਹੀਂ ਹੈ ਜੁੱਤੀ ਵਾਲਾ ਇਹਦਾ ਵੀ ਨਹੀਂ ਚਾਹੀਦਾ ਆਪਦੀ ਗੱਲ ਕਹਿਣ ਦਾ ਕੋਈ ਹੋਰ ਤਰੀਕਾ ਚਾਹੀਦਾ ਹਨਾ ਪਰ ਲੋਕਾਂ ਦਾ ਦਰਦ ਵੀ ਜੇ ਵੇਖਿਆ ਜਾਵੇ ਨਾ ਮਤਲਬ ਉਹ ਵੀ ਵਿਚਾਰੇ ਇੰਨੇ ਮਜਬੂਰ ਹੋ ਜਾਂਦੇ ਆ ਤਾਂ ਉਹਨਾਂ ਦੀ ਗੱਲ ਕੋਈ ਸੁਣਦਾ ਹੀ ਨਹੀਂ ਹੈ ਨਾ ਸਾਡੇ ਕੋਈ ਕਿਸੇ ਤਰੀਕੇ ਮਤਲਬ ਨਾ ਕੋਈ ਸਾਧਨ ਹੈਗਾ ਕਿ ਬੰਦਾ ਆਪਦੀ ਗੱਲ ਕਹਿ ਪਾਵੇ ਫਿਰ ਉਹਨਾਂ ਕੋਲ ਲਾਸਟ ਹਥਿਆਰੇ ਹੀ ਬਚਦਾ ਵੀ ਚਲੋ ਏਦਾਂ ਨੀ ਤੇ ਫਿਰ ਏਦਾਂ ਹੀ ਸਹੀ
ਹਾਂਜੀ ਗੱਲ
ਜਿੱਦਾਂ ਹੁਣ ਮੈਂ ਦੇਖ ਰਿਹਾ ਸੀਗਾ
ਹਾਂਜੀ
ਹਾਂਜੀ ਮੈਂ ਦੇਖ ਰਿਹਾ ਸੀ ਹਰਸਿਮਰਤ ਕੌਰ ਬਾਦਲ ਕੱਲ ਹੀ ਗਈ ਕਿਸੇ ਪਰਸੋਂ ਗਈ ਕਿਸੇ ਪਿੰਡ ਦੇ ਵਿਚ ਤੇ ਇੱਕ ਲੜਕੀ ਆ ਹੈਂਡੀਕੈਪਟ ਹੈ ਲੜਕੀ ਉਹ
ਅੱਛਾ ਜੀ
ਉਹ ਜਦੋਂ 2012 ਦੇ ਵਿਚ ਇਲੈਕਸ਼ਨ ਹੋਏ ਸੀਗੇ ਤੇ ਉਹ ਪੜ੍ਹੀ ਲਿਖੀ ਆ ਕੁੜੀ ਤੋਂ ਉਹਨੇ ਬੜੇ ਉਹਦੇ ਪੈਰਾਂ ਚ ਬੈਠੀ ਆ ਹਰਸਿਮਰਤ ਕੌਰ ਬਾਦਲ ਦੀ ਉਹ ਲੜਕੀ ਤੇ ਇਹਨੂੰ ਕਹਿ ਰਹੀ ਕਿ ਮੈਨੂੰ ਨੌਕਰੀ ਵਾਸਤੇ ਨਾ ਮੇਰਾ ਕੋਈ ਜੁਗਾੜ ਕਰ ਦੇ ਕਿ ਮੈਂ ਹੈਂਡੀਕੈਪਟ ਹੈ ਤਾਂ 2012 ਚ ਇਹਨੇ ਉਹਨੂੰ ਲਾਰਾ ਲਾਇਆ ਹਰਸਿਮਰਤ ਕੌਰ ਬਾਦਲ ਨੇ ਫਿਰ ਜਦੋਂ ਪਿੱਛੇ ਆਪਣੇ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਉਹ ਕੁੜੀ ਫਿਰ ਹਰਸਿਮਰਤ ਕੌਰ ਬਾਦਲ ਦੇ ਪੈਰਾਂ ਚ ਬੈਠੀ ਆ
ਅੱਛਾ
ਡਿਫਰੈਂਟ ਕੱਪੜੇ ਡਿਫਰੈਂਟ ਜਗ੍ਹਾ ਹਾਂਜੀ ਉਹ ਦਿਖਾਈ ਆ ਫੋਟੋ ਦੇ ਵਿਚ ਫਿਰ ਹਰਸਿਮਰਤ ਕੌਰ ਨੇ ਉਹਨੂੰ ਲਾਰਾ ਲਾਇਆ ਵੀ ਹਾਂ ਮੈਂ ਜ਼ਰੂਰ ਤੇਰਾ ਕੁਛ ਕਰੂੰਗੀ ਤੇ ਹੁਣ ਉਹ ਤਾਂ ਫਿਰ ਮੀਡੀਆ ਚ ਆਈ ਫੋਟੋ ਹੁਣ ਫਿਰ ਹਰਸਿਮਰਤ ਕੌਰ ਉਹਨਾਂ ਦੇ ਫਿਰ ਹਲਕੇ ਦੇ ਵਿਚ ਗਈ ਏਰੀਏ ਚ ਗਈ ਉਹ ਕੁੜੀ ਫਿਰ ਹਰਸਿਮਰਤ ਕੌਰ ਬਾਦਲ ਦੇ ਪੈਰਾਂ ਚ ਹੀ ਬੈਠੀ ਹੋਈ ਆ
ਅੱਛਾ ਜੀ
ਤੇ ਉਹ ਮਤਲਬ ਉੱਥੇ ਜਿਹੜੇ ਮੌਜੂਦਾ ਪੱਤਰਕਾਰ ਜਿਹੜੇ ਹੋਰ ਸੀ ਮੀਡੀਆ ਵਾਲੇ ਉਹਨਾਂ ਨੇ ਲਾਈ ਖਬਰ ਵੀ ਇਹ ਤੀਜੀ ਵਾਰ ਲੜਕੀ ਅੱਜ ਦੇ ਪੈਰਾਂ ਚ ਬੈਠੀ ਆ 2012 ਤੋਂ ਲੈ ਕੇ ਹੁਣ ਤੱਕ ਤੇ ਹੁਣ ਹਰਸਿਮਰਤ ਨੇ ਉਹਨੂੰ ਕਿਹਾ ਵੀ ਚੋਣ ਜਾਬਤਾ ਲੱਗ ਗਿਆ ਵੀ ਸੋਰੀ ਮੈਂ ਹੁਣ ਕੁਛ ਕਰ ਨਹੀਂ ਸਕਦੀ ਔਰ ਜਦੋਂ ਆਪਣੀ ਹੁਣ ਨੈਕਸਟ ਸਰਕਾਰ ਬਣੂਗੀ ਤੇ ਮੈਂ ਜ਼ਰੂਰ ਤੇਰੀ ਹੈਲਪ ਕਰੂੰਗੀ
ਵੱਖਰੀ ਗੱਲ ਸਮਝਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਰੌਲਾ ਇਹ ਹੈ ਨਾ ਫਿਰ ਏਦਾਂ ਇਹ ਤਾਂ ਫਿਰ ਜਿਹੜੀ ਉਹ ਏਦਾਂ ਪਰਸਨਲੀ ਵੰਡ ਥੋੜ ਸਕਦੇ ਨੌਕਰੀਆਂ ਜੇ ਦੇਖਿਆ ਜਾਵੇ ਟੈਕਨੀਕਲੀ ਵੰਡਦੇ ਆ
ਇਹ
ਸਾਰਿਆਂ ਨੂੰ
ਝੂਠਾ ਲਾਰਾ ਨਾ ਲਾਉਣ
ਹਾਂ ਉਹ ਲਾਰਾ ਨੀ ਲਾਣਾ ਚਾਹੀਦਾ ਉਹਨੂੰ ਇਹ ਕਹਿਣਾ ਚਾਹੀਦਾ ਲੜਕੀ ਨੂੰ ਵੀ ਦੇਖੋ ਅਪਲਾਈ ਕਰ
ਝੂਠਾ ਲਾਰਾ ਨਾ
ਲਾਉਣਾ ਤੂੰ ਅਪਲਾਈ ਕਰ ਜਿਹੜੀ ਕਿਉਂਕਿ ਹੈਂਡੀਕੈਪਟ ਪ੍ਰੋਵੀਜ਼ਨ ਦੇ ਅਧੀਨ ਜਿਹੜੀਆਂ ਨੌਕਰੀਆਂ ਨਿਕਲਦੀਆਂ ਰਹਿੰਦੀਆਂ ਨੇ ਆਪਣੀ ਕਾਬਲੀਅਤ ਦੇ ਅਧੀਨ ਤੂੰ ਜਿਹੜੀ ਤੇਰੀ ਜੋਬ ਬਣਦੀ ਉਹਨੂੰ ਲਾ ਤੇ ਹੁਣ ਉਹ ਵੈਸੇ ਲੜਕੀ ਨੂੰ ਵੀ ਚਾਹੀਦਾ ਕਿ ਉਹ ਲਗਾਤਾਰ ਆਪਣਾ ਅਪਲਾਈ ਕਰੀ ਜਾਵੇ ਉਹ ਵੀ ਲੀਡਰਾਂ ਦੇ ਲਾਰਿਆਂ ਚ ਨਾ ਪਵੇ ਹਨਾ ਉਹਨੂੰ ਵੀ ਥੋੜਾ ਜਾ ਇਸ ਗੱਲ ਦਾ
ਹਾਂਜੀ 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 ਪਰ ਤੁਹਾਨੂੰ ਪਤਾ ਭਾਜੀ ਕਿੱਥੇ ਹਨਾ ਆਪਣੇ ਹੁਣ ਇਹ ਅਜੇ ਟਾਈਮ ਚੱਲ
ਰਿਹਾ ਹੁਣ ਇਹਦਾ ਅਜੇ ਪਾਲ ਜੀ ਦੂਜਾ ਪੱਖ ਵੀ ਆਪਾਂ ਨੂੰ ਦੇਖਣਾ ਬਣਦਾ ਨੇ ਜੇ ਕੱਲ ਨੂੰ ਮੰਨ ਲਓ ਹਰਸਿਮਰਤ ਨੇ ਉਹਨੂੰ ਜੋਬ ਤੇ ਲਵਾ ਦਿੱਤਾ ਠੀਕ ਹੈ ਕਿਤੇ ਵੀ
ਹਾਂਜੀ
ਤਾਂ ਤੁਹਾਡਾ ਕੀ ਖਿਆਲ ਹੈ ਫਿਰ ਉਹ ਲੋਕਾਂ ਦੇ ਹੱਕ ਚ ਭੁਗਤੇਗੀ ਉਹ ਲੜਕੀ ਕਦੇ ਵੀ ਨੀ ਹੁਣ ਤਾਂ ਹਰਸਿਮਰਤ ਦੇ ਜਾਂ ਅਕਾਲੀ ਦਲ ਦੇ ਹੱਕ ਤੇ ਭੁਗਤਣਾ ਆ
ਹਾਂਜੀ ਨਹੀਂ ਨਹੀਂ ਮੈਂ ਉਹ ਗੱਲ ਤੁਹਾਡੀ ਬਿਲਕੁਲ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਮੈਨੂੰ ਤੂੰ ਵੇਖ ਕੇ ਵੀ ਕਿਵੇਂ ਇੱਕ ਗਰੀਬ ਬੰਦਾ ਇਹਨਾਂ ਦੇ ਪੈਰਾਂ ਚ ਬੈਠਾ ਨਾ ਤਲਵੇ ਚੱਕਣ ਤੱਕ ਜਾਂਦੇ ਵਿਚਾਰੇ ਉਹ ਇਹਨਾਂ ਨੂੰ ਵੀ ਥੋੜੀ ਸ਼ਰਮ ਚਾਹੀਦੀ ਆ ਮਤਲਬ ਵੀ ਉਹਨੂੰ ਪਹਿਲੀ ਵਾਰੀ ਹੱਥ ਜੋੜ ਦੇ ਵੀ
ਬਿਲਕੁਲ
ਪਲੀਜ਼ ਮੈਂ ਇੰਨਾ ਕੁ ਤੇਰਾ ਕਰ ਸਕਦੀ ਤੂੰ ਅਪਲਾਈ ਕਰ ਹਨਾ
ਅਪਲਾਈ
ਵਾਰ ਵਾਰ
ਉਹ ਰੈਫਰੈਂਸ ਦੇ ਸਕਦੀ ਆ ਪਰ ਜੋਬ ਜਿਹੜੀ ਉਹਨੂੰ ਉਹਦੇ ਆਧਾਰ ਤੇ ਮਿਲਣੀ ਚਾਹੀਦੀ ਆ ਤੇ ਚਲੋ ਐਨੀਵੇ ਥੈਂਕ ਯੂ ਅਜੇਪਾਲ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਜੁਆਇਨ ਇਨ ਕੀਤਾ ਤੁਸੀਂ
ਥੈਂਕ ਯੂ ਭਾਜੀ ਉਹਦਾ ਬਾਦਲ ਸਾਹਿਬ ਨਾਲ ਸਾਨੂੰ ਬੁੱਤੀ ਆ ਸਾਨੂੰ ਵੀ ਇਸ ਉਮਰ ਆ ਕੇ ਉਹਨੂੰ ਆਹ ਕੁਛ ਦੇਖਣਾ ਪੈ ਰਿਹਾ ਬਟ ਸੋਰੀ ਹਨਾ ਕੁਛ ਕਰ ਨਹੀਂ ਸਕਦੇ
ਚਲੋ ਰੱਬ ਭਲੀ ਕਰੇ ਓਕੇ ਜੀ ਥੈਂਕ ਯੂ
ਜੀ
ਸੋ ਸੋਰੀ ਜੀ ਮਾਫੀ ਚਾਹੁੰਦੇ ਹਾਂ ਸਾਰੇ ਸਰੋਤਿਆਂ ਨੂੰ ਜਿਹੜੇ ਕਾਲ ਕਰ ਰਹੇ ਨੇ ਪਰ ਚੱਕ ਨਹੀਂ ਸਕੇ ਗੁਰਪ੍ਰੀਤ ਜੀ ਤੁਸੀਂ ਥੋੜਾ ਜਿਹਾ ਹੋਲਡ ਰੱਖੋ ਸਾਡੇ ਨਾਲ ਅੰਮ੍ਰਿਤ ਸਿੱਧੂ ਹੁਣ ਜੁੜ ਗਏ ਨੇ ਗੁਰਸੇਵਕ ਸਿੰਘ ਜੀ ਤੇ ਆਪਾਂ ਉਹਨਾਂ ਦੀ ਕਾਲ ਲੈਂਦੇ ਹਾਂ ਅੰਮ੍ਰਿਤ ਜੀ ਸਿਡਨੀ ਵਾਲੇ ਹੋ ਕੀ ਹਾਲ ਚਾਲ ਹੈ
ਸਤਿ ਸ੍ਰੀ ਅਕਾਲ ਜੀ ਦੋਨੋਂ ਵੱਡੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਜੀ
ਹਾਂਜੀ ਮੈਂ ਤਾਂ ਵੱਡਾ ਮੰਨ ਲੈਂਦੇ ਹਾਂ ਮੈਨੂੰ ਲੱਗਦਾ ਗੁਰਸੇਵਕ ਨਹੀਂ ਵੱਡਾ ਤੁਸੀਂ ਉਦਾਂ ਹੀ ਧੱਕੇ ਨਾਲ ਉਹਨੂੰ ਵੱਡਾ ਬਣਾਈ ਜਾ ਰਹੇ ਹੋ ਤੁਹਾਡੇ ਨਾਲੋਂ ਲੱਗਦਾ ਹੀ ਆ ਵੱਡਾ, ਗੱਲਾਂ ਹੀ ਵੱਡੀਆਂ ਕਰਦਾ, ਏਦਾਂ ਇੰਨਾ ਵੱਡਾ ਹੈ ਨੀ ਜਿੰਨਾ ਤੁਸੀਂ ਸਮਝ ਹੀ ਜਾਂਦੇ ਆ
ਭਾਜੀ। ਉਮਰਾਂ ਤੋਂ ਬੰਦਾ ਵੱਡਾ ਨੀ ਹੁੰਦਾ, ਬੰਦਾ ਵੱਡਾ ਹੁੰਦਾ ਆਪਣੇ ਐਕਸਪੀਰੀਅੰਸ।
ਮੈਂ ਵੀ ਉਦਾਂ, ਮੈਂ ਵੀ ਉਦਾਂ ਇੰਨਾ ਸਿਆਣਾ ਹੈ ਨੀ ਜਿੰਨਾ ਤੁਸੀਂ ਸਮਝਦੇ ਆ। ਮਤਲਬ
ਹੁਣ ਇਹਦੇ ਟੌਪਿਕ ਤੇ, ਮੇਨ ਪੁਆਇੰਟ ਤੇ ਹੁਣ ਆਏ, ਗੱਲ ਤਾਂ ਆਪਣੀ ਸੀ।
ਅਗਰ ਤੁਸੀਂ ਵੱਡੇ ਨਾ ਹੁੰਦੇ ਅੱਜ ਉਸ ਪਾਸੇ ਤੁਸੀਂ ਬੈਠੇ, ਉਸ ਪਾਸੇ ਮੈਂ ਬੈਠਾ, ਨਹੀਂ ਤੇ ਇਸ ਪਾਸੇ ਤੁਸੀਂ ਹੁੰਦੇ ਉਸ ਪਾਸੇ ਮੈਂ
ਹੁੰਦਾ।
ਵੇਖੋ ਨਾ,
ਮੈਂ ਕਿਹਾ ਮੇਰੀ ਚਿੱਟੀ ਦਾੜੀ ਦੇਖ ਕੇ ਨਾ ਮੈਨੂੰ ਸਿਆਣੇ ਸਿਆਣੇ ਕਹੀ ਜਾਓ, ਐਡਾ ਹੈ ਨੀ ਮੈਂ ਜਿੰਨਾ ਤੁਸੀਂ ਸਮਝ ਹੀ ਜਾਂਦੇ ਆ। ਦਿਲ ਕਾਲਾ ਹੋਣਾ ਚਾਹੀਦਾ ਭਾਜੀ
ਇਥੋਂ ਤੇ। ਇਥੋਂ ਤੇ ਭਾਜੀ ਫਿਰ ਇੱਕ ਹੀ ਗੱਲ ਕਵਾਂਗਾ ਵੀ ਤੁਹਾਡੀ ਜਿਹੜੀ ਥਿੰਕਿੰਗ ਹੈ ਨਾ ਭਾਜੀ, ਓਵੇ ਫਲ ਲੱਗੇ ਝੁਕੇ ਹੋਏ ਪੇੜ ਵਰਗੀ, ਵੀ ਡਾਊਨ ਟੂ ਅਰਥ ਰਹਿਣਾ ਆਪਾਂ, ਦੁਨੀਆਂ ਜਿੰਨਾ ਮਰਜ਼ੀ ਚੁੱਕਦੀ ਰਹੇ ਭਾਜੀ, ਅਸੀਂ ਤੁਹਾਨੂੰ ਯਾਦ ਕਰਨੇ ਹਮੇਸ਼ਾ।
ਚਲੋ ਥੈਂਕ ਯੂ ਜੀ, ਤੁਸੀਂ ਇੰਨਾ ਮਾਣ ਦੇ ਰਹੇ ਹੋ। ਮੈਂ ਕਿਹਾ ਨਹੀਂ ਤਾਂ ਬੰਦੇ ਦਾ ਜਵਾਨੀ ਜਿਹੜੀ ਉਹ ਦਿਲ ਕਾਲਾ ਹੋਣਾ ਚਾਹੀਦਾ, ਦਾੜੀ ਵੱਲ ਨੀ ਦੇਖਣਾ ਚਾਹੀਦਾ ਬੰਦੇ ਦੀ, ਚਿੱਟੀ ਹੋ ਗਈ। ਚਲੋ
ਹਾਂਜੀ, ਬਾਕੀ ਟੋਪੀ ਜਿਹੜਾ ਛੇੜਿਆ ਭਾਜੀ,
ਹਾਂਜੀ,
ਵੈਲ ਆਈ ਥਿੰਕ ਤੁਹਾਡੇ ਕੋਲ ਮੇਰੇ ਤੋਂ ਵੱਧ ਇਨਫੋਰਮੇਸ਼ਨ ਤੇ ਆਪਣਾ ਐਕਸਪੀਰੀਅੰਸ ਹੈ। ਇੱਕ ਨਾ ਮੈਂ ਪਹਿਲਾਂ ਬਰਾੜ ਸਾਹਿਬ ਨਾਲ ਵੀ ਗੱਲ ਡਿਸਕਸ ਕੀਤੀ ਸੀ
ਜੀ,
ਵੀ ਬੜੀ ਸੋਚਣ ਵਾਲੀ ਗੱਲ ਹੈ ਭਾਜੀ
ਜੀ।
ਆਪਾਂ ਮੈਂ ਵਰਲਡ ਵਾਈਡ ਦੀ ਗੱਲ ਕਰਨਾ ਪਿਆ ਵਾ
ਜੀ,
ਵੀ ਇਸ ਦੁਨੀਆਂ ਦੇ ਜਿਹੜਾ ਵੀ ਜਿੰਨੇ ਵੀ ਬੈਂਕ ਨੇ ਉਹ ਸਾਰੇ ਇੱਕ ਫੈਮਿਲੀ ਵੱਲੋਂ, ਇੱਕ ਆਰਗੇਨਾਈਜੇਸ਼ਨ ਵੱਲੋਂ ਚਲਾਏ ਜਾਂਦੇ ਨੇ, ਲੈ ਉਹ ਮਾਲਕ ਨੇ ਉਹਨਾਂ ਦੇ, ਠੀਕ ਹੈ। ਤੇ ਹੁਣ ਕਹਿੰਦੇ ਨੇ ਜੀ ਰਸ਼ੀਆ ਵਾਲਿਆਂ ਨੇ ਅਮਰੀਕਾ ਦੇ ਪ੍ਰੈਜੀਡੈਂਟ ਇਲੈਕਸ਼ਨ ਚ ਕੁਛ ਹੇਰ ਫੇਰ ਬਦਲ ਕੀਤੀ, ਜਿਹਦੀ ਵਜ੍ਹਾ ਤੋਂ ਡੋਨਲਡ ਟਰੰਪ ਜਿੱਤਿਆ, ਜਿਹੜਾ ਭਾਜੀ ਕੋਈ ਪੋਲੀਟੀਸ਼ੀਅਨ ਬੈਕਗ੍ਰਾਉਂਡ ਹੀ ਨੀ ਹੈਗਾ
ਜੀ,
ਹਨਾ, ਉਹ ਬੰਦਾ ਜਿੱਤ ਗਿਆ
ਜੀ।
ਜਿਹੜੀ ਹੈਲਰੀ ਕਲਿੰਟਨ ਸੀਗੀ, ਉਹ ਬਿਲ ਕਲਿੰਟਨ ਦੀ ਵਾਈਫ, ਬਿਲ ਕਲਿੰਟਨ ਬੰਦਾ ਉਹ ਸ਼ਖਸ ਜਿਹਦੇ ਤੇ ਅੱਜ ਤੱਕ ਕੋਈ ਦਾਗ ਨੀ ਲੱਗਾ, ਵਧੀਆ ਪਿੱਛੋਂ ਬੈਕ ਰੱਖਦੀ ਹੈ
ਪੂਰਾ, ਦਾਗ ਤਾਂ ਨਹੀਂ, ਦਾਗ ਤਾਂ ਬਹੁਤ ਲੱਗੇ ਸੀਗੇ, ਉਹਨੇ ਮੰਨੇ ਹੀ ਨੀ ਜਿੱਦਾਂ।
ਉਹ ਭਾਜੀ ਆਪਣਾ ਏਡੀ ਵੱਡੀ ਕੁਰਸੀ ਦਾ ਬਹਿੰਦਾ ਬੰਦਾ, ਉਹਨੂੰ ਤੇ ਫਿਰ ਲੋਕੀ ਗੱਲਾਂ ਕਰਦੇ ਨੇ, ਇੱਥੇ ਜਿਹੜੇ ਰੱਬ ਦੇ ਬੰਦੇ ਆਏ ਸਨ ਉਹਨਾਂ ਤੇ ਵੀ।
ਚਲੋ ਮਤਲਬ ਕਹਿਣ ਦਾ ਮਤਲਬ ਬਹੁਤ ਜ਼ਿਆਦਾ ਐਸਟੈਬਲਿਸ਼ਡ ਮਤਲਬ ਘਰਾਣਾ ਹੈ ਉਹ।
ਹਾਂਜੀ ਤੇ ਹੁਣ ਭਾਜੀ ਇੱਕ ਆਪਣੀ ਆਪਣੀ ਪੋਲਿਟਿਕਸ ਵੀ ਇਸ ਤੋਂ ਇਨਫੈਕਟ ਮੰਨਣਾ ਵਾ ਮੈਂ, ਕਿਉਂਕਿ ਭਾਜੀ ਵੇਖੋ ਮੋਦੀ ਜਿੱਤ ਗਿਆ, ਮੋਦੀ ਦੇ ਇੰਨੇ ਬਲੇਮਸ ਲੱਗੇ, ਇਸ ਤੋਂ ਬੰਦਾ ਤਾਂ ਵੀ ਜਿੱਤ ਗਿਆ, ਠੀਕ ਹੈ। ਐਮਪੀ ਦੀ ਇੱਕ ਸੀਟ ਵੀ ਆਮ ਆਦਮੀ ਪਾਰਟੀ ਨੂੰ ਮਿਲੀ, ਬਟ ਕੁਛ ਮਹੀਨਿਆਂ ਬਾਅਦ ਉਹ ਇਲੈਕਸ਼ਨ ਦਿੱਤੀ 68 ਸੀਟਾਂ ਜਿੱਤ ਗਈ, 68 ਸੀਟਾਂ ਜ਼ਰੂਰ ਜਿੱਤ ਗਈ, ਲੇਕਿਨ ਉਹਦੇ ਹੱਥ ਤੇ ਹਜੇ ਵੀ ਕੁਛ ਨੀਗਾ, ਕਿਉਂਕਿ ਜਿਹੜਾ LG ਹੈ ਉਹ ਇਹਨਾਂ ਦਾ ਆ ਸੈਂਟਰ ਦਾ, ਪੁਲਿਸ ਸੈਂਟਰ ਦੀ
ਇੰਡੀਪੈਂਡੈਂਟ ਗਵਰਨਮੈਂਟ ਨੀ ਹੈਗੀ, ਉਹ ਉਹ ਪ੍ਰੋਵਿਜ਼ਨ ਹੈ, ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੋਕਲ ਗਵਰਨਮੈਂਟ ਹੈ, ਜਿੱਦਾਂ ਕੌਂਸਲ ਦੀ ਹੈ, ਉਸ ਤਰ੍ਹਾਂ ਦੀਆਂ ਵੋਟਾਂ ਨੇ ਨਗਰ ਪਾਲਿਕਾ ਦੀਆਂ, ਉਹ ਕੋਈ ਸਟੇਟ ਦੀਆਂ ਨੇ, ਕਿਉਂਕਿ ਦਿੱਲੀ ਅਤੇ ਯੂਨੀਅਨ ਟੈਰੀਟਰੀਜ਼ ਨੂੰ ਕਿਸੇ ਨੂੰ ਵੀ, ਚੰਡੀਗੜ੍ਹ ਜਾਂ ਗੋਆ ਨੂੰ ਵੀ, ਜਿਹੜੇ ਸ਼ਹਿਰ ਨੇ ਉਨ੍ਹਾਂ ਨੂੰ ਸਟੇਟ ਦਾ ਦਰਜਾ ਨਹੀਂ ਮਿਲਿਆ ਹੋਇਆ, ਸੋ ਉਸ ਸਟੇਟ ਦਾ ਦਰਜਾ ਦਿਵਾਉਣ ਦੇ ਲਈ, ਮਾਫ਼ ਕਰਨਾ ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲੈਂਦੇ, ਉਸ ਸਟੇਟ ਦਾ ਦਰਜਾ ਦਿਵਾਉਣ ਦੇ ਲਈ ਸੰਵਿਧਾਨ ਬਦਲਨੇ ਪੈਣਗੇ ਵੱਡੇ ਪੱਧਰ ਦੇ ਉੱਤੇ, ਕੱਲਾ ਦਿੱਲੀ ਨੂੰ ਨਹੀਂ ਫਿਰ ਦਰਜਾ ਸਟੇਟ ਦਾ ਮਿਲੂਗਾ, ਫਿਰ ਜਿੰਨੀਆਂ ਵੀ ਯੂਨੀਅਨ ਟੈਰੀਟਰੀ ਆ 14-15 ਉੱਥੇ ਇੰਡੀਆ ਦੇ ਵਿੱਚ, ਸਾਰੀਆਂ ਨੂੰ ਫਿਰ ਸਟੇਟ ਦਾ ਦਰਜਾ ਮਿਲੂਗਾ, ਸੋ ਇੱਕ ਬਹੁਤ ਵੱਡਾ ਤੇ ਟੇਢਾ ਕੰਮ ਹੈ, ਤੇ ਜਿਹੜਾ ਕਿ ਮਤਲਬ ਇੰਨੀ ਛੇਤੀ ਨਹੀਂ ਹੋਣ ਵਾਲਾ, 10-15 ਸਾਲ ਲੱਗਣਗੇ। ਖੈਰ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਭਾਈ, ਜਿੱਦਾਂ ਹੁਣ ਡੋਨਲਡ ਟਰੰਪ ਜਿੱਤਿਆ, ਉਹ ਰਸ਼ੀਆ ਦਾ ਇਲਜ਼ਾਮ ਲਾ ਰਹੇ ਨੇ ਤੇ ਕਦੇ ਕਿਸੇ ਦਾ, ਜਿਹੜੀ ਹੁਣ ਬੈਂਕਾਂ ਦਾ ਕਹਿੰਦੇ ਇੱਕ ਬੰਦੇ ਦਾ ਕੰਟਰੋਲ ਹੈ, ਇਹਦਾ ਮਤਲਬ ਉਹ ਹਿਲਰੀ ਕਲਿੰਟਨ ਉਹਨਾਂ ਨੂੰ ਉਹ ਜਿਤਾ ਸਕਦੇ ਸੀ। ਇਹ ਜੀ ਗੱਲਾਂ ਜ਼ਿਆਦਾ ਹੁੰਦੀਆਂ ਸੀ ਬਣਾ ਲਈ ਦੀਆਂ, ਇੱਦਾਂ ਹੁੰਦੀਆਂ ਨਹੀਂ। ਜਿਸ ਤਰ੍ਹਾਂ ਰਸ਼ੀਆ ਦਾ ਕੋਈ ਹੱਥ ਨਹੀਂ ਹੈਗਾ, ਬਹੁਤਾ ਜ਼ਿਆਦਾ ਹੱਥ ਨਹੀਂ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੂੰ ਜਿਤਾਉਣ ਦੇ ਲਈ, ਇਸੇ ਕਰਕੇ ਜਿਹੜੀਆਂ ਦੁਨੀਆਂ ਦੀਆਂ ਜ਼ਿਆਦਾਤਰ ਬੈਂਕਾਂ ਆ, ਉਹ ਵੀ ਇੱਕ ਪਰਿਵਾਰ ਵੱਲੋਂ ਨਹੀਂ ਚਲਾਈਆਂ ਜਾਂਦੀਆਂ, ਇਹ ਅਸੀਂ ਗੱਲ ਬਣਾ ਲਈ ਦੀ ਹੈ ਵੈਸੇ ਹੀ, ਤੇ ਕਦੇ ਕਿਸੇ ਨੂੰ ਜੋੜੀਦਾ, ਕਦੇ ਕਿਸੇ ਨੂੰ ਜੋੜੀਦਾ। ਤੇ ਖੈਰ ਜਿਹੜਾ ਅਸਲੀ ਗਰਾਊਂਡ ਲੈਵਲ ਦਾ ਅੱਜ ਟੌਪਿਕ ਇਹ ਚੱਲ ਰਿਹਾ ਵੀ ਜਦੋਂ ਲੀਡਰ ਸੁਣਨਾ ਬੰਦ ਕਰ ਦੇਣ ਜਨਤਾ ਦੀ, ਜਨਤਾ ਦੇ ਨਾਲੋਂ ਉਹਨਾਂ ਦਾ ਰਾਬਤਾ ਟੁੱਟ ਜਾਵੇ, ਉਹਨਾਂ ਦੀ ਸੋਚ ਹੋਰ ਹੋ ਜਾਵੇ ਤੇ ਦੂਸਰਿਆਂ ਦੀ ਸੋਚ ਹੋ ਜਾਵੇ, ਤਾਂ ਇਹ ਫਿਰ ਵਰਤਾਰੇ ਵਰਤਣੇ ਸੁਭਾਵਿਕ ਹੀ ਹੋ ਜਾਂਦੇ ਨੇ।
ਹਾਂਜੀ ਭਾਜੀ, ਇਸੇ ਗੱਲ ਤੇ ਭਾਜੀ ਮੈਂ ਥੋੜਾ ਜਿਹਾ ਟਾਈਮ ਹੋਰ ਲਾਵਾਂਗਾ, ਕਿਉਂਕਿ ਬੜੀ ਆਪਣਾ ਲੂਲੋ ਆਪਣਾ ਲਿਸਨਰ ਨੇ ਜਿਹੜੀ ਗੱਲ ਤੁਹਾਡੇ ਕਰਨਾ ਚਾਹੁੰਦੇ ਭਾਜੀ। ਵੇਖੋ ਇਸ ਟਾਈਮ ਮੈਂ ਜਿੱਥੇ ਇਸ ਟਾਈਮ ਆਇਆ, ਮੈਂ ਟਰੱਕ ਚਲਾਉਣਾ ਭਾਜੀ, ਬੂਲਵਰ ਦੀਆਂ ਮੈਂ ਡਿਲੀਵਰੀਆਂ ਕਰਨਾ, ਮੈਂ ਸਿਡਨੀ ਤੋਂ ਭਾਜੀ ਨੀਅਰ ਅਬਾਉਟ 350 ਕਿਲੋਮੀਟਰ ਬਾਹਰ ਆਇਆ, ਗਲੈਸਚਰ ਨਾਮ ਦੀ ਜਗ੍ਹਾ ਭਾਜੀ, ਇੱਥੇ ਇੱਕ ਸਿੰਗਲ ਸੜਕ ਹੁੰਦੀ ਹੈ 90 ਕਿਲੋਮੀਟਰ ਫ੍ਰੀ ਵੇ, ਠੀਕ ਹੈ ਹੈ ਭਾਜੀ। ਹੁਣ ਇੱਥੇ ਜਨਸੰਖਿਆ ਦਾ ਬੋਰਡ ਲੱਗਿਆ 50,000 ਸਿਰਫ,
ਅੱਛਾ ਜੀ,
ਲੇਕਿਨ ਇੱਥੇ ਉਹ ਭਾਜੀ ਉਹ ਸਾਰੀਆਂ ਸਹੂਲਤਾਂ ਇੱਥੇ ਨੇ ਜੋ ਸਿਡਨੀ ਵਰਗੇ ਵੱਡੇ ਸ਼ਹਿਰ ਚ ਨੇ, ਠੀਕ ਹੈ। ਇਸੇ ਕਰਕੇ ਆਪਾਂ ਆਲੇ ਦੇਸ਼ ਚ ਆਏ ਆ ਹੁਣ। ਇਹ ਗੱਲ ਭਾਜੀ ਕਰਦੇ ਪਏ ਹਨ ਵੀ ਇੱਕ ਇੱਕ ਹੈਂਡੀਕੈਪ ਕੁੜੀ ਏ, ਉਹ ਹਰਸਿਮਰਤ ਦੇ ਪੈਰਾਂ ਚ ਬੈਠੀ ਜਾ ਕੇ ਵੀ ਮੈਨੂੰ ਨੌਕਰੀ ਦੇ, ਮੈਨੂੰ ਨੌਕਰੀ ਦੇ, ਤਿੰਨ ਵਾਰੀ ਫੋਟੋ ਆ ਸਮਥਿੰਗ ਜੋ ਵੀ ਆਇਆ। ਹੁਣ ਭਾਜੀ ਆਪਾਂ ਕਹਿੰਦੇ ਹਾਂ ਵੀ ਸਰਕਾਰਾਂ ਸਰਕਾਰ ਸਰਕਾਰ, ਭਾਜੀ ਮੈਂ ਕਹਿਣਾ ਵਾ ਕਿ ਤੁਸੀਂ ਆਪ ਬਦਲੋ, ਸਰਕਾਰ ਆਪਣੇ ਬਦਲ ਜਾਏਗੀ। ਕਿਉਂਕਿ ਜਦੋਂ ਅਮਰਿੰਦਰ ਸਿੱਧੂ ਸਿਡਨੀ ਏਅਰਪੋਰਟ ਤੋਂ ਉਤਰਿਆ ਸੀ ਨਾ 9 ਸਾਲ ਪਹਿਲਾਂ, ਭਾਜੀ ਬਿਲਕੁਲ ਕੋਰਾ ਕਾਗਜ਼ ਸੀਗਾ। ਜਮਰ ਸਿੱਧੂ ਅੱਜ ਇੱਥੇ ਆਪਣੇ ਆਪ ਨੂੰ ਅੱਜ ਦਾਲ ਫੁਲਕਾ ਚਲਾ ਸਕਦਾ ਨਾ ਭਾਜੀ, ਦੁਨੀਆ ਦਾ ਹਰ ਬੰਦਾ ਆਪਣਾ ਦਾਲ ਫੁਲਕਾ ਚਲਾ ਸਕਦਾ। ਸਰਕਾਰਾਂ ਨੂੰ ਬਸ ਠੀਕ ਹੈ, ਸਰਕਾਰਾਂ ਨੂੰ ਬਲੇਮ ਅਸੀਂ ਕਰਨੇ ਆ, ਠੀਕ ਹੈ, ਬਣਦਾ ਵੀ ਹੱਕ ਕਿਉਂਕਿ ਚੁਣੀਆਂ ਵੀ ਅਸੀਂ ਨਾ, ਪਹਿਲੇ ਵੀ ਤਾਂ ਵੇਖੋ ਸਾਡੀ ਵੀ ਓਨੀ ਗਲਤੀ ਜਿੰਨੀ ਉਹਨਾਂ ਦੀ ਗਲਤੀ। ਆਪਾਂ ਉਹਨਾਂ ਦੇ ਅੱਜ ਮੈਂ ਨੀ ਇੱਥੇ ਭਾਜੀ ਸਿੱਧੂ ਨੇ 9 ਸਾਲ ਹੋ ਗਏ ਵੇਖਿਆ ਕਿਸੇ ਨੂੰ ਕੋਈ ਚੀਜ਼ ਪੋਲੀਟਿਕਸ ਦੇ ਪੈਰਾਂ ਪੈਰੀ ਹੱਥ ਲਾਵੇ, ਇਹਦੇ ਤੰਬੂ ਲਾ ਕੇ ਉੱਥੇ ਚੌਂਕਾਂ ਚ ਜਰੂਰ ਐਮ ਪੀ ਖਲੋਤੇ ਵੇਖੇ ਨੇ ਪੁੱਛਣ ਵਾਸਤੇ ਕਿ ਭਾਜੀ ਤੁਹਾਨੂੰ ਵੀ ਪ੍ਰੋਬਲਮ ਤੇ ਨੀ ਕੋਈ। ਭਾਜੀ ਪਬਲਿਕ ਦੇ ਵਿੱਚੋਂ ਬੰਦਾ ਉਹਨਾਂ ਦੇ ਪੈਰ ਮੈਂ ਆਪਣੇ ਵੇਖਿਆ ਨੀਗਾ, ਬਾਕੀ ਆਈ ਡੋਂਟ ਨੋ ਪਿੱਛੇ ਕੀ ਹੈ।
ਨਹੀਂ ਮੈਂ ਤੁਹਾਨੂੰ
ਇੰਡੀਆ ਦੇ ਵਿੱਚ ਅਮ੍ਰਿਤ
ਤੁਹਾਨੂੰ ਮੈਂ ਕੁਇਕਲੀ ਇਹ ਗੱਲ ਸੁਣਾ ਦਿੰਦਾ। ਪਹਿਲੇ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਨਾ ਆਸਾ ਦੀ ਵਾਰ ਦੇ ਵਿੱਚ ਇਹ ਬਹੁਤ ਸੋਹਣਾ ਦਰਜ ਕੀਤਾ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹਦੀ ਹੁਣ ਵਿਆਖਿਆ ਵੀ ਚੱਲ ਰਹੀ ਹੈ। ਉਹਨਾਂ ਨੇ ਨਾ ਪਹਿਲੇ ਪਾਤਸ਼ਾਹ ਨੇ ਸ਼ਲੋਕ ਹੈ ਵੀ ਲੱਭ ਪਾਪ ਦੋਏ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ, ਮਤਲਬ ਜਿਹੜਾ ਲੋਭ ਪਾਪ ਹੈ, ਜਿਹੜਾ ਲੋਭ ਤੇ ਪਾਪ, ਇੱਕ ਰਾਜਾ ਹੈ ਤੇ ਇੱਕ ਉਹਨਾਂ ਦਾ ਮਿਨਿਸਟਰ ਹੈ, ਤੇ ਕੂੜ ਹੋਆ ਸਿਕਦਾਰ, ਜਿਹੜਾ ਝੂਠ ਹੈ ਉਹਨਾਂ ਦਾ ਫਾਈਨੈਂਸ ਮਿਨਿਸਟਰ ਬਣਿਆ ਹੋਇਆ ਸਿਕਦਾਰ, ਕਾਮ ਨੇਬ ਸਦ ਪੁੱਛੀਏ ਵਹਿ ਵਹਿ ਕਰੇ ਵਜਾ, ਜਿਹੜਾ ਕਾਮ ਹੈ ਜਿਹੜੀ ਮਤਲਬ ਸੈਕਸੁਅਲ ਡਿਜ਼ਾਇਰ ਹੈ, ਉਹ ਇੰਸਪੈਕਟਰ ਬਣਿਆ ਹੋਇਆ, ਲੋਕਾਂ ਨੂੰ ਪੁੱਛ ਰਿਹਾ, ਇੰਸਪੈਕਸ਼ਨਾਂ ਕਰ ਰਿਹਾ ਲੋਕਾਂ ਦੀਆਂ ਸੱਦ ਸੱਦ ਕੇ, ਕਹਿੰਦੇ ਇਹ ਤਾਂ ਵਰਤਾਰਾ ਜਿਹੜਾ ਰਾਜਿਆਂ ਦਾ ਹੋਇਆ ਆ, ਪ੍ਰਸ਼ਾਸਨ ਦਾ ਹੋਇਆ, ਐਡਮਿਨਿਸਟ੍ਰੇਸ਼ਨ ਦਾ ਹੋਇਆ। ਕਹਿੰਦੇ ਵੀ ਜਿਹੜੀ ਜਨਤਾ ਆ ਉਹ ਕਿਹੜੇ ਕਹਿੰਦੇ ਬਹੁਤ ਸਾਫ ਸੁਥਰੀ ਆ, ਅੰਧੀ ਰਹੀ ਤੇ ਗਿਆਨ ਵੀ ਹੋਣੀ ਭਾਏ ਭਾਏ ਮਰਦਾਰ, ਜਿਹੜੀ ਜਨਤਾ ਆ ਉਹਨੂੰ ਵੀ ਗਿਆਨ ਹੈ ਨੀ, ਉਹਨਾਂ ਹੁਣ ਪੈਰਾਂ ਚ ਬੈਠੀ ਆ, ਉਹਨੂੰ 12 ਸਾਲ ਹੋ ਗਏ, 10 ਸਾਲ ਹੋ ਗਏ ਬੈਠੀ ਨੂੰ ਪੈਰਾਂ ਦੇ ਵਿੱਚ, ਉਹ ਇੰਨਾ ਐਫਰਟ ਨੀ ਕਰ ਸਕੇ ਵੀ ਆਪਣੇ ਚਲੋ ਪ੍ਰੋਪਰ ਕਰਨ, ਤੇ ਉਹ ਵੀ ਉਹਨਾਂ ਦੇ ਪੈਰਾਂ ਚ ਜਾ ਕੇ ਪੈਂਦੇ ਆ, ਅੰਧੀ ਰਹੀ ਤੇ ਗਿਆਨ ਵੀ ਹੋਣੀ, ਹਨਾ ਭਾਏ ਭਾਏ। ਉਹ ਵੀ ਜਿਹੜੀਆਂ ਲਾਸ਼ਾਂ ਨੇ ਉਹਨਾਂ ਦੇ ਵਿੱਚ ਵੀ ਸਿਰਫ ਅਗਨੀ ਚੱਲ ਰਹੀ ਆ, ਹੋਰ ਉਹਨਾਂ ਚ ਗਿਆਨ ਗਿਉਣ ਤਾਂ ਹੈ ਨੀ। ਸੋ ਕੁੱਲ ਮਿਲਾ ਕੇ ਜਨਤਾ ਦਾ ਵੀ ਕਸੂਰ ਹੈ ਕਿ ਜਨਤਾ ਇਹੋ ਜਿਹੇ ਲੀਡਰਾਂ ਨੂੰ, ਇਹੋ ਜਿਹੇ ਪ੍ਰਸ਼ਾਸਨ ਨੂੰ ਬਰਦਾਸ਼ਤ ਕਰਦੀ ਆ, ਚੁਣਦੀ ਆ, ਤੇ ਉਸ ਤੋਂ ਬਾਅਦ ਜਦੋਂ ਉਹ ਬਣ ਚੁਣ ਹੋ ਜਾਂਦੇ ਨੇ, ਉਹਨੀ ਤਾਂ ਫਿਰ ਜੋ ਆਪਣਾ ਕੰਮ ਕਰਨਾ ਆ ਉਹ ਕਰਨਾ ਹੀ ਕਰਨਾ। ਸੋ ਬਹੁਤ ਬਹੁਤ ਧੰਨਵਾਦ ਜੀ ਅਮ੍ਰਿਤ ਜੀ, ਤੇ ਸਾਡੇ ਸੱਜਣ ਹੋਰ ਮਿੱਤਰ ਵੀ ਜੁੜਨਾ ਚਾਹੁੰਦੇ ਨੇ ਜੀ, ਸ਼ੁਕਰੀਆ ਜੀ।
ਬੜਾ
ਧੰਨਵਾਦ ਜੀ ਤੁਹਾਡਾ ਟਾਈਮ ਦੇਣ ਨੂੰ, ਤੇ ਗੱਲ ਕਰਦੇ ਵਕਤ ਕੋਈ ਚੱਕਰ ਨੀ ਜੀ, ਕੋਈ ਚੱਕਰ ਨੀ, ਓਕੇ ਜੀ। ਸੋ ਅਮ੍ਰਿਤ ਸਿੱਧੂ ਜੁੜੇ ਹੋਏ ਸਨ ਜੀ, ਗੁਰਸੇਵਕ ਜੀ, ਹਾਂਜੀ ਤੇ ਹਾਂਜੀ ਹਾਂਜੀ ਮਨਪ੍ਰੀਤ ਸਾਡੇ ਨਾਲ ਜੁੜੇ ਨੇ ਜੀ, ਕਰੋੜ ਮਨਪ੍ਰੀਤ ਕਰੋੜ ਮੈਲਬਨ ਤੋਂ। ਮਨਪ੍ਰੀਤ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੀ, ਤੁਹਾਨੂੰ ਦੋਨਾਂ ਨੂੰ ਪਿਆਰ ਪਿਆਰ ਸਤਿ ਸ੍ਰੀ ਅਕਾਲ ਜੀ। ਜਿਹੜੀਆਂ ਜੁੱਤੀਆਂ ਜਾਤੀਆਂ ਦੀ ਆਪਾਂ ਹਾਦਸਾ ਦਾ ਕਰ ਰਹੇ ਹਾਂ ਵੀਰ, ਇਹ ਕਿਸੇ ਨਾ ਕਿਸੇ ਦਾ ਕਿਸੇ ਨਾ ਕਿਸੇ ਦਾ ਸੇਵਾ ਬਾਲਣਗੇ, ਹੋਰ ਕੁਛ ਨੀ ਹੋਣਾ ਹੈਗਾ, ਮੈਂ ਤੁਹਾਨੂੰ ਦੱਸੀ ਜਾਂਦਾ।
ਹਾਂਜੀ, ਮਤਲਬ ਇਹ ਤੁਸੀਂ ਕਿਸ ਤਰ੍ਹਾਂ ਐਕਸਪਲੇਨ ਕਰੋ ਥੋੜਾ ਜਿਹਾ ਇਸ ਐਂਗਲ ਤੋਂ ਕੀ ਸੋਚ।
ਹਰਸਿਮਰਤ ਦਾ ਬਿਆਨ ਆ ਗਿਆ, ਕਹਿੰਦੀ ਵੀ ਅੱਜ ਟ੍ਰਿਬਿਊਨ ਚ ਨਿਊਜ਼ ਲੱਗੀ ਹੋਈ ਸੀਗੀ, ਸਵੇਰੇ ਪੜ੍ਹੀ ਸੀ ਮੈਂ, ਉਹ ਕਹਿੰਦੀ ਵੀ ਮੈਂ ਜੇ ਅਸੀਂ ਅਕਾਲੀਆਂ ਨੂੰ ਕਹਿਤਾ ਨਾ ਵੀ ਤੁਸੀਂ ਡੰਡੇ ਚੱਕ ਲੋ, ਕਹਿੰਦੀ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਜਿਉਂਦਾ ਨੀ ਬਚਣਾ ਹੈਗਾ।
ਜੀ ਜੀ, ਤੇ ਵੈਸੇ
ਮਤਲਬ ਜਿਹੜੀ
ਵੈਸੇ ਜਿਹੜੀ ਗੱਲ ਹੈ, ਜਿਹੜਾ ਡਲੇ ਮਾਰਨ ਦੀ ਗੱਲ ਹੈ, ਭਗਵੰਤ ਮਾਨ ਸ਼ਾਇਦ ਅਕਸਰ ਆਪਣੇ ਸਟੇਜਾਂ ਦੇ ਉੱਤੇ ਕਹਿੰਦਾ ਆ, ਮੈਨੂੰ ਵੀ ਕਿਤੇ ਲੱਗਿਆ ਸੀਗਾ ਵੀ ਇਹੋ ਜਿਹਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਲੀਡਰਾਂ ਨੂੰ, ਫਿਰ ਡਲੇ ਮਾਰੋ ਜਾਂ ਇਸ ਤਰ੍ਹਾਂ।
ਨਾ ਵੀ ਪਹਿਲਾਂ ਹੀ ਆਪਾਂ ਪੰਜਾਬੀ ਦਾ ਪਹਿਲਾਂ ਹੀ ਤੁਹਾਨੂੰ ਪਤਾ ਲਾਈ ਲੱਗ ਹੁੰਦੇ ਆ, ਜਿੰਨੇ ਲਾਈ ਲੱਗ ਪੰਜਾਬੀ ਨੇ ਕੋਈ ਨੀ ਹੋਣਾ, ਮੈਨੂੰ ਲੱਗਦਾ ਇਹ ਗੱਲ ਕਹਿਣ ਦੇ ਮੈਨੂੰ ਕੋਈ ਝਿਜਕ ਨੀ ਗੀ, ਸਭ ਤੋਂ ਵੱਧ ਲਾਈ ਲੱਗ ਗਏ ਸੀ ਆ।
ਪਰ ਜੇ ਦੇਖਿਆ ਜਾਵੇ ਇਸ ਜੁੱਤੀ ਸੁੱਟਣ ਦੇ ਵਿੱਚ ਤਾਂ ਆਮ ਬੰਦੇ ਨੂੰ ਇਉਂ ਲੱਗ ਰਿਹਾ ਵੀ ਆਮ ਆਦਮੀ ਪਾਰਟੀ ਦਾ ਕੋਈ ਲਾਗਾ ਦੇਗਾ ਵੀ ਹੈ ਨੀ, ਨੇੜੇ ਤੇੜੇ ਵੀ ਹੈ ਨੀ, ਇਹ ਸਾਰਾ ਹੀ ਜਿਹੜਾ ਇੱਕ ਸਿੰਘ ਨੇ ਜੁੱਤੀ ਸੁੱਟੀ ਆ ਬੇਅਦਬੀ ਦੇ ਰੋਸ ਦੇ ਵਿੱਚ, ਤੇ ਉਹ ਅਜਨਾਲਾ ਉਹਨਾਂ ਦੇ ਭਰਾ ਨੇ ਜਿਹਨਾਂ ਕੇ ਆਮ ਆਦਮੀ ਪਾਰਟੀ ਦੇ, ਉਹ ਵੀ ਵਿਰੋਧੀ ਨੇ
ਬਈ, ਉਹ ਆਪਾਂ ਨੂੰ ਪਤਾ ਨਾ, ਪਰ ਜਿਹੜੀ ਇੰਡੀਅਨ ਮੀਡੀਆ ਦੇ ਵਿੱਚ ਇਸ ਟਾਈਮ ਗੱਲ ਹੋ ਰਹੀ ਹੈ ਉਹ ਤਾਂ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ ਨਾ।
ਨਹੀਂ ਫਿਰ ਉਹਨਾਂ ਤੋਂ ਬਿਆਨ ਲੈਣੇ ਚਾਹੀਦੇ ਆ ਵੀ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਸਨ ਜਾਂ ਕੀ ਸਨ, ਉਹਨਾਂ ਨੇ ਭੇਜੇ ਸਨ ਉਹਨਾਂ ਨੂੰ
ਪੀਡੀਸੀ ਤੇ ਜੀ ਪੰਜਾਬੀ ਦੇ ਤਾਂ ਆਪਣਾ ਪੰਜਾਬ ਪਾਰਟੀ ਦੇ ਬੰਦੇ ਆਉਂਦੇ ਨੇ, ਆਮ ਆਦਮੀ ਤੋਂ ਕੋਈ ਪੁੱਛਦਾ ਵੀ ਨੀ ਉੱਥੇ।
ਜੀ ਜੀ, ਚਲੋ ਵੈਸੇ ਮਾੜੀ ਗੱਲ ਹੈ, ਇੱਕ ਹੋਰ ਉਤਸ਼ਾਹਤ ਨੀ ਕਰਨਾ ਚਾਹੀਦਾ ਇਸ।
ਹਾਂਜੀ, ਚਲੋ ਇੱਕ ਤੁਹਾਨੂੰ ਮੈਂ ਹੋਰ ਵਧਾਈਆਂ ਦੇ ਦਾਂ, ਤੁਹਾਡੀ ਸਤਵਿੰਦਰ ਕੌਰ ਬੇਟੀ ਨੂੰ ਸਾਨੇ ਵੱਲ ਤੋਂ ਟਿਕਟ ਮਿਲ ਗਈ ਜੀ ਕਾਂਗਰਸ ਦੀ।
ਲੈ ਉਹ ਸਾਡੇ ਕਦੋਂ ਹੋ ਗਈ ਜੀ?
ਮਤਲਬ ਆਪਣੇ ਪੰਜਾਬ ਦੀ ਕੋਇਲ,
ਕੋਇਲ ਅੱਛਾ ਕਾਂਗਰਸ
ਦੀ।
ਚਲੋ ਬਹੁਤ ਵਧੀਆ, ਓਹਨੇ ਵੀ ਗੀਤ ਗਾਇਆ ਸੀਗਾ ਇੱਕ ਜੁੱਤੀ ਵਾਲਾ, ਉਹ ਵੀ ਲਾ ਦਈਏ, ਉਹ ਲਾ ਦਈਏ ਗੀਤ ਤਾਂ ਮਤਲਬ ਹੁਣ ਕਈ ਬਣਦੇ ਆ ਲਾਉਣੇ ਅੱਜ। ਚਲੋ ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ, ਸ਼ੁਕਰੀਆ ਸ਼ੁਕਰੀਆ ਗੁਰਸੇਵਕ ਜੀ। ਮੈਨੂੰ ਲੱਗਦਾ ਹੁਣ ਸਤਵਿੰਦਰ ਬਿੱਟੀ ਵਾਲਾ ਜੁੱਤੀ ਗੀਤ ਲਾਣਾ ਪੈਣਾ ਆਪਾਂ ਨੂੰ, ਹੈਨਾ
ਜੀ? ਬਿਲਕੁਲ ਚਾਹੀਦਾ ਸੁਣਾਉਣਾ ਸਰੋਤੇ ਨੂੰ।
ਹਾਂ ਜੀ, ਸਲਾਮਾਂਗੇ ਜੀ। ਤੇ ਸਾਡੇ ਨਾਲ ਗੁਰਚਰਨ ਹੁਣੇ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਗੁਰਚਰਨ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਠੀਕ ਠਾਕ ਜੀ, ਕੀ ਹਾਲ, ਤੁਸੀਂ ਸੁਣਾਓ, ਕਿੱਦਾਂ? ਠੀਕ ਠਾਕ ਹੋ?
ਬਸ ਵਧੀਆ ਜੀ।
ਹਾਂਜੀ, ਕੰਮ ਤੇ ਲੱਗਦੇ ਹੋ ਤੁਸੀਂ?
ਡਰਾਈਵ? ਹਾਂਜੀ 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 ਹਾਂਜੀ, ਮੈਂ ਡਰਾਈਵ ਕਰ ਰਿਹਾ ਸੀਗਾ।
ਠੀਕ ਹੈ।
ਤੇ ਗੱਲ ਕਰਨੀ ਸੀ ਬਾਦਲ ਵਾਲੇ, ਬਸ ਸਾਫ ਤਾਂ ਨਹੀਂ ਕਹਿਣਾ ਚਾਹੀਦਾ ਬਾਦਲ ਵਾਲੇ ਮਸਲੇ ਤੇ।
ਹਾਂਜੀ
ਤੇ ਹਾਂਜੀ, ਜਿਹੜਾ ਆਪਣੇ ਪਹਿਲਾਂ ਮਤਲਬ ਕਿਸੇ ਤੇ ਵੀ ਕੇਸ ਦਰਜ ਨਹੀਂ ਹੋਇਆ ਹੈਗਾ
ਜੀ,
ਤਾਂ ਉਹ ਇੱਕ ਬਹੁਤ ਬਹੁਤ ਵਧੀਆ ਗੱਲ ਆ ਵੀ ਨਹੀਂ ਹੋਇਆ ਹੈਗਾ। ਪਰ ਇੱਥੇ ਹੁਣ ਬਾਦਲ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹਨਾਂ ਦੇ ਅੰਦਰ ਕੋਈ ਇਨਸਾਨੀਅਤ ਵਗੈਰਾ ਨਾਂ ਦੀ ਕੋਈ ਵੀ ਚੀਜ਼ ਹੈ ਨੀਗੀ। ਅੰਦਰਲਾ ਇਨਸਾਨ ਬਿਲਕੁਲ ਮਰ ਚੁੱਕਿਆ ਤੇ ਇਹ ਹੁਣ ਉਸ ਇਨਸਾਨ ਤੋਂ ਪੂਰਾ ਬਦਲਾ ਲੈਣ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਟੋਰਚਰ ਵੀ ਕੀਤਾ ਜਾਊਗਾ, ਸਾਰਾ ਕੁਛ ਕੀਤਾ ਜਾਊਗਾ।
ਤੇ ਗੁਰਚਰਨ, ਗੱਲ ਇਹ ਬਣਦੀ ਆ ਕਿ ਜਿਹੜਾ ਰੋਸ ਵੱਲੋਂ ਜਿਹੜੀ ਜੁੱਤੀ ਵੀ ਇਹੀ ਸੁੱਟੀ ਗਈ ਸੀਗੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਹ ਇੰਨੀ ਬੇਅਦਬੀ ਗੁਰੂ ਦੀ ਹੋ ਗਈ, ਉਹ ਤੇ ਕੋਈ ਕੇਸ ਚੱਲਿਆ ਨੀ। ਜੇ ਹੁਣ ਮੰਨ ਲਓ ਚੀਫ ਮਿਨਿਸਟਰ ਦੇ ਉੱਤੇ ਕਿਸੇ ਨੇ ਜੁੱਤੀ ਸੁੱਟਤੀ, ਉਹ ਤੇ ਹੁਣ ਕੇਸ ਚੱਲਣਗੇ।
ਬਿਲਕੁਲ ਜੀ ਬਿਲਕੁਲ।
ਹਾਂਜੀ, ਸੋ ਇੱਕ ਬੜਾ ਮਾੜਾ
ਸਾਡੇ ਮਤਲਬ ਇੱਕ ਕਿਸਮ ਦੀ ਇਹਨਾਂ ਨੇ ਪੂਰੀ ਲੋਕਤੰਤਰ ਦੀ ਹੱਤਿਆ ਕਰ ਚੁੱਕੇ ਨੇ। ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਨਹੀਂ ਹੈਗਾ
ਜੀ,
ਤੇ ਜਦਕਿ ਬੰਦੇ ਨੇ ਦੂਸਰਿਆਂ ਨੇ ਸਿੱਖਿਆ, ਠੀਕ ਆ, ਅਮੈਰੀਕਾ ਨੇ ਵੀ ਸਿੱਖਿਆ ਲਈ ਵੀ ਇਹ ਸਾਨੂੰ ਸਿੱਖਣਾ ਚਾਹੀਦਾ, ਮੰਦਭਾਗੀ ਘਟਨਾ ਹੈਗੀ ਆ, ਸਾਡੇ ਚ ਅੰਦਰ ਕੁਛ ਗਲਤੀਆਂ ਸੀਗੀਆਂ, ਪਰ ਇਹ ਸਿੱਖਣ ਦੀ ਬਜਾਏ ਇਹ ਸਿੱਖ ਨਹੀਂ ਸਕਦੇ ਹੈਗੇ, ਇਹ ਸਿਰਫ ਆਪਣਾ ਹੀ ਚਲਾਉਂਦੇ ਆ ਰਾਜ। ਤੇ ਬਾਕੀ ਮੈਂ ਤੁਹਾਨੂੰ ਜੁੱਤੀ ਨਾਲ ਇੱਕ ਸੁਣਾਉਣਾ ਤੁਹਾਨੂੰ ਗੱਲ ਹਾਸੇ ਵਾਲੀ।
ਹਾਂਜੀ ਹਾਂਜੀ, ਆਣ ਦਿਓ ਜੀ।
ਹਾਂਜੀ ਹਾਂਜੀ, ਤੇ ਮੇਰੇ ਨਾ ਸਹੁਰਾ ਪਰਿਵਾਰ ਦੇ ਵਿੱਚੋਂ ਹੈਗੇ ਆ, ਤੇ ਉਹ ਨਾ ਸੰਤੋਖ ਸਿੰਘ ਲਾਲੀ ਨੇ, ਸ਼ਾਇਦ ਤੁਸੀਂ ਉਹਨਾਂ ਦੇ ਬਾਰੇ ਅਖਬਾਰਾਂ ਚ ਪੜਿਆ ਹੋਵੇ, ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਵੀ
ਹੈਗੇ।
ਹਾਂਜੀ, ਤੇ ਉਹਨਾਂ ਬਾਰੇ ਤਾਂ ਦੱਸ ਰਿਹਾ ਕਿਉਂਕਿ ਜਿਹੜਾ ਬੰਦਾ ਥੋੜਾ ਜਿਹਾ ਗਾਹੂ ਬੰਦਾ ਹੁੰਦਾ ਨਾ, ਉਹਨਾਂ ਦਾ ਦਿਮਾਗ ਥੋੜਾ ਜਿਹਾ ਅਲੱਗ ਹੁੰਦਾ ਦੂਸਰੇ ਆਮ ਬੰਦੇ ਨਾਲੋਂ, ਮਤਲਬ ਐਕਸਟਰਾ ਕੰਮ ਕਰਦਾ
ਜੀ ਜੀ।
ਤੇ ਉਹਨਾਂ ਦੇ ਭਾਣਜੇ ਦਾ ਵਿਆਹ ਸੀਗਾ ਗੁਰਦੁਆਰਾ ਸਾਹਿਬ ਆਨੰਦ ਕਾਰਜ ਹੋ ਰਹੇ ਸੀਗੇ, ਤੇ ਉੱਥੋਂ ਨਾ ਕਿਸੇ ਨੇ ਜੁੱਤੀ ਚੱਕ ਲਈ ਬਾਹਰੋਂ।
ਅੱਛਾ ਜੀ।
ਜੁੱਤੀ ਚੱਕੀ, ਹੁਣ ਮੁੰਡੇ ਵਾਲਿਆਂ ਦੇ ਪਰਿਵਾਰ ਦੇ ਵਿੱਚ ਇਸ ਗੱਲ ਦਾ ਰੋਸ ਵੀ, ਗੁਰਦੁਆਰਾ ਸਾਹਿਬ ਤੋਂ ਜੁੱਤੀ ਚੱਕ ਲਈ ਘੁਸਲ ਘੁਸਲ ਸ਼ੁਰੂ ਹੋ ਗਈ, ਤੇ ਉਹ ਕਹਿੰਦੇ ਵੀ ਆਪਾਂ ਨੂੰ ਸਿੱਧਾ ਡਾਇਰੈਕਟ ਨੀ ਕੋਈ ਗੱਲ ਕਰਨੀ ਚਾਹੀਦੀ ਉਹਨਾਂ ਨਾਲ, ਵੀ ਇਹ ਕੰਮ ਫਿਰ ਆਪਣੇ ਤੇ ਐਕਸ਼ਨ ਆਜੂਗਾ ਵੀ ਆਪਣੇ ਤੇ ਹੋਰ ਹੱਲ ਲੱਭਦੇ ਆ।
ਅੱਛਾ ਜੀ।
ਉਹਨਾਂ ਨੇ ਕੀ ਕੀਤਾ ਜੀ, ਸਭ ਨਿਬੜਨ ਤੋਂ ਬਾਅਦ ਗ੍ਰੰਥੀ ਸਿੰਘ ਨੂੰ ਉਹਨਾਂ ਨੇ 20 ₹ ਦਿੱਤੇ ਤੇ ਕਹਿੰਦੇ ਵੀ ਅਨਾਊਂਸ ਕਰ ਦੋ ਜੁੱਤੀ ਚੱਕੀ ਗਈ।
ਅੱਛਾ ਜੀ।
ਉਹਨਾਂ ਨੇ ਫਿਰ ਗ੍ਰੰਥੀ ਸਿੰਘ ਨੇ ਇਹੋ ਜਿਹੀ ਰੇਲ ਬਣਾਈ, ਤੁਸੀਂ ਸੋਚ ਨਹੀਂ ਸਕਦੇ ਹੈਗੇ ਵੀ ਭਾਈ ਇਹ ਨਗਰ ਦੀ ਬੇਇੱਜ਼ਤੀ ਆ, ਤੁਸੀਂ ਜੁੱਤੀ ਚੱਕ ਲਈ 50 ਰੁਪਏ ਦੀ ਜੁੱਤੀ ਆ, ਠੀਕ ਆ, ਬਹੁਤ ਸ਼ਰਮ ਦੀ ਗੱਲ ਆ ਸਾਡੇ ਵਾਸਤੇ।
ਕਿਆ ਬਾਤ ਹੈ।
ਹਾਂਜੀ, ਤੇ ਉਹ ਮਤਲਬ ਇਹੋ ਜਿਹਾ ਜਦ ਖੜਾ ਹੋਇਆ ਕੁੜੀ ਵਾਲਿਆਂ ਵਾਸਤੇ ਨਾ, ਉਹ ਸਾਰਾ ਮਤਲਬ ਦੋ ਘੰਟੇ ਸਾਰਾ ਟੱਬਰ ਤੇ ਗ੍ਰੰਥੀ ਸਿੰਘ ਦੇ ਅਲਦਾਲੇ ਹੋਇਆ ਪਿਆ, ਤੂੰ ਇਹੋ ਜਿਹੀ ਅਨਾਊਂਸਮੈਂਟ ਕੀਤੀ ਗਈ।
ਠੀਕ ਹੈ ਜੀ, ਇਹ ਵੀ ਵਧੀਆ ਟ੍ਰਿਕ ਦੱਸ ਦਿੱਤਾ ਜੀ ਗੁਰਦੁਆਰੇ। ਵੈਸੇ ਉਦਾਂ ਤਾਂ ਹੁਣ ਅੱਜ ਕੱਲ ਤਾਂ ਬਹੁਤ ਘੱਟ ਚੱਕਦੇ ਨੇ ਜੁੱਤੀਆਂ ਤਾਂ।
ਹਾਂਜੀ
ਹਾਂਜੀ, ਚਲੋ ਬਹੁਤ ਬਹੁਤ ਸ਼ੁਕਰੀਆ ਜੀ ਗੁਰਚਰਨ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ,
ਥੈਂਕ ਯੂ ਭਾਜੀ,
ਸ਼ੁਕਰੀਆ। ਇਹ ਤਾਂ ਜੀ ਦੇਖੋ ਆ ਵਧੀਆ ਤਜਰਬਾ ਦੱਸਦਾ ਜੀ। ਤਾਏ ਦੀ ਗੱਲ ਵੀ ਕਰਨੀ ਹੈ ਗੁਰਸੇਵਕ। ਹਾਂਜੀ
ਬਿਲਕੁਲ ਬਿਲਕੁਲ, ਥੋੜੀ
ਥੋੜੀ ਗੋਲੀ ਦੇ ਗੁਰਪ੍ਰੀਤ ਗਿੱਲ ਆ ਗਏ, ਇਹਨਾਂ ਨੂੰ ਬਹੁਤ ਚਾਅ ਰਹਿੰਦਾ। ਹਾਂਜੀ, ਇਹ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਹੈ, ਤਾਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਤਾਂ ਏਦਾਂ ਦੇ ਮਸਲਿਆਂ ਦੇ ਤਾਂ ਬਹੁਤ ਚਾਅ ਚੜਦਾ ਆ। ਜਿੱਦਾਂ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ, ਖੁਸ਼ ਤੋਂ ਬਹੁਤ ਹੋਗੇ ਆਪ, ਖੁਸ਼ ਤੋਂ ਬਹੁਤ ਹੋਗੇ ਆਪ ਸਾਡੇ ਨਾ, ਸਾਡੇ ਤਾਈ ਹੁੰਦੀ ਸੀ ਬਜੁਰਗ, ਉਹ ਹੁੰਦੀ ਸੀ ਬੇਲੀ, ਠੀਕ ਹੈ, ਕੰਮ ਰਿਟਾਇਰ ਹੋਈ ਹੁੰਦੀ ਸੀ, ਤਾਂ ਉਹ ਨਾ ਸਾਡਾ ਮਤਲਬ ਤਾਈ ਨੀ ਹਨ, ਮਤਲਬ ਬਜੁਰਗ ਤਾਈ ਦੀ, ਮਤਲਬ ਸਾਡੀ ਡੈਡੀ ਦੀ ਤਾਈ, ਉਹ ਸਾਡਾ ਨਾ ਚਾਚਾ ਆਇਆ, ਉਹ ਬੜਾ ਖੁਸ਼, ਉਹ ਆ ਕੇ ਕਹਿੰਦਾ ਉਹ ਫਲਾਨਾ ਸੀ ਉਹ ਨਾ ਪੂਰਾ ਹੋ ਗਿਆ, ਤਾਂ ਉਹ ਮੋਹਰੇ ਹੁਣ ਉਹ ਪਹਿਲਾਂ ਹੀ ਖਿਜਿਆ ਸੀਗਾ ਕੰਮ ਤੋਂ ਆਇਆ, ਕਹਿੰਦਾ ਤੈਨੂੰ ਕਹਿੰਦਾ ਮਕਾਨ ਜਾਣ ਦਾ ਚਾਅ ਰਹਿੰਦੇ ਹੀ ਰਹਿੰਦਾ, ਤੈਨੂੰ ਤਾਂ ਚਾਹ ਚੜ ਜਾਂਦਾ ਝੜ ਕੇ ਮੌਤ ਹੋ ਜਾਂਦੀ ਹੈ। ਹਾਂਜੀ ਹੁਣ ਦੱਸੋ ਕੀ, ਹੁਣ ਦੱਸੋ ਕੀ ਕਹਿਣਾ ਚਾਹੋਗੇ। ਹੁਣ ਦੱਸੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ।
ਮੈਂ ਦੇਖੋ ਉਹ ਜੁੱਤੀ ਦੇ ਚਲੋ ਅਵੇ ਦਾ ਪਰਸਨਲ ਡਿਸੀਜਨ ਆ ਵੀ ਉਹਨੇ ਮਾਰਤੀ, ਠੀਕ ਹੈ, ਉਹ ਕਿਉਂਕਿ ਇਹ ਵੀ ਡਿਸੀਜਨ ਲੈਂਦੇ ਨੇ ਵੀ ਕਿਸੇ ਡਾਂਗ ਵਧਾਉਣੀ ਆ, ਕਿਹਨੂੰ ਵਾਲਾਂ ਨੂੰ ਵਧੀਰਨਾ, ਕਿਹਨਾਂ ਨੂੰ ਬਜ਼ੁਰਗਾਂ ਨੂੰ ਉਹਨਾਂ ਦੀ ਜ਼ਮੀਨਾਂ ਅਕਵਾਇਰ ਕਰਕੇ ਤੇ ਉਹਨਾਂ ਦੀ ਪੱਗਾਂ ਨੇ ਉਹਨਾਂ ਨੂੰ ਉਹਨਾਂ ਦੇ ਹੱਥ ਬੰਨ ਕੇ ਥਾਣੇ ਚ ਲੈ ਕੇ ਜਾਣਾ। ਕਿਸੇ ਨੂੰ ਸ਼ਾਇਦ ਯਾਦ ਹੋਵੇ ਨਾ ਹੋਵੇ ਜਦੋਂ ਟਰਾਈਡੈਂਟ ਵਾਲਿਆਂ ਨੇ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ ਸੀ ਨਾ ਬਰਨਾਲੇ ਦੇ ਵਿੱਚ, ਤੇ ਉਦੋਂ ਇਹਨਾਂ ਨੇ ਇਹੀ ਕੰਮ ਕੀਤੇ ਸੀ। ਤੇ ਹੁਣ ਦੇਖੋ ਪਰਸਨਲ ਚੋਇਸ ਆ, ਹੁਣ ਜਿਹੜੇ ਮੈਨੂੰ ਹੈਰਾਨੀ ਹੁੰਦੀ ਪੱਤਰਕਾਰਾਂ ਦੇ, ਉਹ ਬੜੀ ਛੇਤੀ ਉਹ ਇੱਦਾਂ ਨਾ ਕਰੋ, ਇੱਦਾਂ ਨਾ ਕਰੋ, ਡੜੇ ਨਾ ਮਾਰੋ, ਜੁੱਤੀ ਨਾ ਦਿੱਤੋ, ਇਹ ਸਹੀ ਨੀ ਹੈ। ਇਹਦਾ ਚੋਣ ਜਾਬਤੇ ਦੇ ਵਿੱਚ ਲੋਕਾਂ ਵੱਲੋਂ ਰਿਐਕਸ਼ਨ ਹੋ ਰਿਹਾ, ਪਰ ਜਦੋਂ ਚੋਣ ਜਾਬਤਾ ਨਹੀਂ ਲੱਗਿਆ ਸੀ ਉਦੋਂ ਸਰਕਾਰ ਵੱਲੋਂ ਜਿਹੜਾ ਰਿਐਕਸ਼ਨ ਹੋ ਰਿਹਾ ਸੀ ਵੀ ਤੁਸੀਂ ਇੱਕ ਵੀ ਕਿਤੇ ਨਾਰਾ ਲਾ ਦੋ ਬਾਦਲ ਸਰਕਾਰ ਮੁਰਦਾਬਾਦ, ਉਸੇ ਵੇਲੇ ਉਹ ਇੱਕ ਕਵਰ ਜਿਹਾ ਲੈ ਕੇ ਆ ਜਾਂਦੇ ਸੀ ਬੁੱਧ ਤੇ ਤੁਹਾਨੂੰ ਉੱਥੇ ਹੀ ਖੰਡਣਾ ਸ਼ੁਰੂ ਕਰ ਦਿੰਦੇ ਸੀ। ਇਹ ਬਠਿੰਡੇ ਵਿੱਚ ਹੋਇਆ ਮੋਦੀ ਦੇ ਸਾਹਮਣੇ, ਤੇ ਮੋਦੀ ਨੇ ਉਦੋਂ ਸੁਖਬੀਰ ਬਾਦਲ ਨੂੰ ਲਾਹਨਤਾਂ ਪਾਈਆਂ ਸੀ ਔਨ ਦਾ ਸਟੇਜ, ਉਹ ਸਾਰੀ ਵੀਡੀਓ ਲੋਕਾਂ ਨੇ ਦੇਖੀ ਹੋਈ ਹੈ। ਸੋ ਹੁਣ ਬਿਆਨ ਆ ਗਿਆ ਜੀ ਆਪਣੀ ਨੰਨੀ ਸ਼ਾਹ ਦਾ, ਸਿਮਰਨ ਕੌਰ ਬਾਦਲ ਦਾ, ਕਹਿੰਦੀ ਜੇ ਬਾਦਲ ਨੇ ਕਹਿ ਦਿੱਤਾ ਵੀ ਦੂਜਾ ਅਕਾਲੀ ਵਰਕਰਾਂ ਨੂੰ ਵੀ ਆਪ ਵਾਲੇ ਚੱਕ ਲਓ,
ਮੈਨੂੰ ਇਹ ਗੱਲ ਸਮਝ ਨੀ ਆਈ, ਆਮ ਆਦਮੀ ਪਾਰਟੀ ਦਾ ਕਿੱਦਾਂ ਲਿੰਕ ਹੋ ਰਿਹਾ ਇਹਦੇ ਨਾਲ?
ਉਹ ਸਰ ਹਰੇਕ ਗੱਲ ਵੀ ਜਿੱਦਾਂ ਹੁਣ ਮੈਂ ਕੈਨਬਰਾ ਜੇ ਮੈਂ ਕੁਛ ਕਰ ਦਵਾਂ ਤੇ ਉਹ ਹਰਮ ਰੇਡੀਓ ਨਾਲ ਲਿੰਕ ਜੋੜ ਦੋ, ਦੈਟ ਸੋਰਟ ਆਫ ਥਿੰਗ।
ਠੀਕ
ਹੈ ਨਾ, ਵੀ ਉਹ ਅਮਰੀਕ ਸਿੰਘ ਜਨਾਲਾ ਉਹਨਾਂ ਦੇ ਬ੍ਰਦਰ ਆ, ਉਹਨੇ ਉਹਦੇ ਮੈਂ ਰਾਤੀ ਵੀਡੀਓ ਵੀ ਸ਼ੇਅਰ ਕੀਤੀ ਆਪਣੇ ਪ੍ਰੋਫਾਈਲ ਤੇ, ਵੀ ਉਹਦੇ ਬ੍ਰਦਰ ਕਹਿ ਰਹੇ ਆ ਵੀ ਇਹ ਉਹਦਾ ਪਰਸਨਲ ਉਹਦੀ ਹੈ ਸੀ, ਉਹਨੇ ਸਾਨੂੰ ਕੁਛ ਨੀ ਦੱਸਿਆ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ, ਉਹਦਾ ਗੁੱਸਾ ਸੀ ਉਹਨੇ ਕਰਤਾ। ਠੀਕ ਹੈ, ਆਮ ਆਦਮੀ ਪਾਰਟੀ ਨੇ ਕਿਤੇ ਕਿਸੇ ਨੂੰ ਨਹੀਂ ਕਿਹਾ ਵੀ ਡਲੇ ਮਾਰਨੇ ਆ ਜਾਂ ਜੁੱਤੀਆਂ ਮਾਰਨੀਆਂ। ਜੋ ਭਗਵੰਤ ਮਾਨ ਨੇ ਸਟੇਜ ਤੇ ਗੱਲ ਕਹੀ ਸੀ ਉਹ ਵੀ ਲੋਕਾਂ ਦਾ ਰਿਐਕਸ਼ਨ ਉਹ ਦੱਸ ਰਿਹਾ ਸੀ ਵੀ ਲੋਕ ਇੰਨੇ ਇਹਨਾਂ ਤੋਂ ਅੱਗੇ ਪਏ ਨੇ, ਤੇ ਜੇ ਤੁਹਾਡੇ ਤੋਂ ਲੋਕ ਇੰਨੇ ਕੁ ਜ਼ਿਆਦਾ ਅੱਗੇ ਪਏ ਨੇ, ਦੈਟਸ ਅ ਟੋਟਲ ਫੇਲੀਅਰ ਆਫ ਯੂਰ ਗਵਰਨਮੈਂਟ, ਵੀ ਤੁਹਾਨੂੰ ਜੁੱਤੀਆਂ ਖਾਣੀਆਂ ਪੈ ਰਹੀਆਂ, ਤੁਹਾਨੂੰ ਡਲੇ ਖਾਣੇ ਪੈ ਰਹੇ ਆ। ਪ੍ਰੋਟੈਸਟ ਸਿਰਫ ਨਾਰਿਆਂ ਦਾ ਹੁੰਦਾ, ਉਹ ਤੋਂ ਅੱਗੇ ਜਦੋਂ ਪ੍ਰੋਟੈਸਟ ਓਵਰ ਸਟੇਜ ਤੇ ਪਹੁੰਚ ਗਏ ਨਾ, ਜਦੋਂ ਜਿੱਥੇ ਲੋਕ ਲੁੱਟਾਂ ਖੋਹਾਂ ਰੋੜੇ ਮਾਰਨ ਲੱਪਣ, ਇੱਟਾਂ ਮਾਰਨ ਲੱਪਣ, ਜੁੱਤੀਆਂ ਮਾਰਨ ਲੱਪਣ, ਦੈਟਸ ਨੋਟ ਅ ਪਾਰਟ ਆਫ ਦ ਪ੍ਰੋਟੈਸਟ। ਉਹ ਫਿਰ ਤੁਹਾਨੂੰ ਲਿਟਰਲੀ ਰਿਪਲਾਈ ਦੇ ਰਹੇ ਹੁੰਦੇ ਵੀ ਤੁਸੀਂ ਜੋ ਸਾਡੇ ਨਾਲ ਕੀਤਾ ਅਸੀਂ ਉਹ ਤੁਹਾਡੇ ਨਾਲ ਕਰ ਰਹੇ ਹਾਂ। ਤੇ ਹੁਣ ਤੁਸੀਂ ਦੇਖੋ ਕੈਬਨਿਟ ਮਿਨਿਸਟਰ ਆ, ਉਹਦਾ ਦਿਮਾਗ ਦੇਖ ਲਓ ਵੀ ਤੂੰ ਧਮਕੀ ਦੇ ਰਹੀ ਆ। ਪਹਿਲਾਂ ਬ੍ਰਿਤਾ ਸਿੰਘ ਬਲਟੂਆ ਨੇ ਧਮਕੀ ਦਿੱਤੀ ਸੀ ਆਪ ਵਰਕਰਾਂ ਨੂੰ ਕੁੱਟਣ ਦੀ, ਉਦੋਂ ਕਿਸੇ ਪੱਤਰਕਾਰ ਨੇ ਗੱਲ ਨੀ ਸੀ ਕਹੀ, ਕਿਸੇ ਗਵਰਨਮੈਂਟ ਮਿਨਿਸਟਰ ਦਾ ਬਿਆਨ ਨੀ ਸੀ ਆਇਆ। ਹੁਣ ਜਦੋਂ ਪੈਣ ਲੱਗਿਆ ਨੇ ਲੋਕਾਂ ਵੱਲੋਂ, ਇਹ ਪ੍ਰੂਫ ਵੀ ਨੀ ਕਰ ਸਕਦੇ ਵੀ ਉਹ ਆਪ ਦਾ ਵਰਕਰ ਸੀ ਜਾਂ ਆਪ ਦੇ ਵਰਕਰਾਂ ਨੇ ਡਲੇ ਚਲਾਏ ਸੀ, ਉਹ ਲੋਕ ਪਿੰਡ ਦੇ ਲੋਕਾਂ ਨੇ ਸੁਖਬੀਰ ਬਾਦਲ ਦੀ ਗੱਡੀ ਭੰਨੀ ਸੀ ਉੱਥੇ। ਸੋ ਪੂਰਾ ਜ਼ੋਰ ਤਾਂ ਲਾਉਣਗੇ ਵੀ ਇਹ ਆਪ ਦਾ ਵਰਕਰ ਆ, ਪਰ ਉਹਦਾ ਅਮਰੀਕ ਸਿੰਘ ਜਨਾਲਾ ਦੋਨਾਂ ਪਿਓ ਪੁੱਤਰ ਦੇ ਪਹਿਲੇ ਬਿਆਨ ਬਦਲ ਗਏ ਆ, ਉਹ ਕਹਿੰਦੇ ਜੀ ਇਹ ਗਰਮ ਦਲੀਆਂ ਨੇ ਕੀਤਾ, ਤੇ ਸੁਖਬੀਰ ਬਾਦਲ ਕਹਿੰਦੇ ਆ ਇਹ ਆਪ ਨੇ ਕੀਤਾ। ਸੋ ਇਹਦਾ ਇੱਥੇ ਹੁਣ ਕਾਰਪੋਰੇਟ ਇੰਟਰਸਟ ਕਹਿ ਲਈਏ ਜਾਂ ਉਹਨਾਂ ਦੀ ਸੋਚੀ ਕਹਿ ਲਈਏ ਵੀ ਕਿੱਥੇ ਤੱਕ ਗੱਲ ਪਹੁੰਚਦੀ ਆ, ਪਰ ਦੇਖੋ ਜੀ ਮੈਂ ਜੁੱਤੀ ਦੇ ਹੱਥ ਚ ਨਹੀਂ, ਪਰ ਇਹ ਜਿੰਨੇ ਵੀ ਆਪਣੇ ਰੈਵੋਲੂਸ਼ਨਰੀ ਇਤਿਹਾਸ ਹੈਗੇ ਨੇ, ਈਵਨ ਕਿ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਵੀ ਕਿਹਾ ਵੀ ਜਦੋਂ ਦਲੀਲ ਤੇ ਤੁਹਾਡੀ ਅਪੀਲ ਕੰਮ ਨਾ ਕਰੇ ਹਥਿਆਰ ਤੁਸੀਂ ਉਦੋਂ ਚੱਕ ਸਕਦੇ ਹੋ, ਜਸਟ ਫੋਰ ਦਾ ਪ੍ਰੋਟੈਕਸ਼ਨ, ਨੋਟ ਫੋਰ ਕਿਲਿੰਗ ਐਜ਼ ਵੈਲ। ਭਗਤ ਸਿੰਘ ਦੀ ਵੀ ਇਹੀ ਗੱਲ ਸੀ ਵੀ ਅਪੀਲ ਦਲੀਲ ਮੁੱਕ ਜਾਵੇ ਤੇ ਉਦੋਂ ਤੁਸੀਂ ਫਿਰ ਕੁਛ ਨਾ ਤੁਹਾਨੂੰ ਕਰਨਾ ਪੈਣਾ ਆਪਣੀ ਗੱਲ ਬਚਾਉਣ ਲਈ। ਤੇ ਹੁਣ ਇਹਨਾਂ ਨੂੰ ਬਾਦਲ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ, ਦੂਜੀ ਜੁੱਤੀ ਪੈ ਗਈ ਹੈ, ਦੈਟਸ ਆਲ ਰਾਈਟ।
ਗੁਰਪ੍ਰੀਤ ਜਿਹੜੀ ਜਿਹੜੀ ਜਿਹੜਾ ਇਸ ਦੇ ਵਿੱਚ ਕੋਈ ਪੋਲੀਟੀਕਲ ਉਹਨਾਂ ਨੇ ਬਿਆਨ ਜਿਹੜਾ ਦਿੱਤਾ, ਨੌਜਵਾਨ ਜਿਹੜਾ ਗ੍ਰਿਫ਼ਤਾਰ ਹੋਇਆ, ਉਹ ਕਹਿੰਦਾ ਵੀ ਇਹਦਾ ਮਕਸਦ ਟੋਟਲੀ ਤੇ ਟੋਟਲੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋ ਰਹੀ ਆ ਔਰ ਉਹਨਾਂ ਦੋਸ਼ੀਆਂ ਨੂੰ ਨਾ ਗ੍ਰਿਫ਼ਤਾਰ ਕਰਨ ਦੇ ਰੋਸ ਦੇ ਵਜੋਂ ਹੈ, ਕੋਈ ਉਹ ਚ ਇਲੈਕਸ਼ਨ ਦਾ ਕੋਈ ਹੋਰ ਉਹਦੇ ਚ ਕੋਈ ਲੈਣ ਦੇਣ ਨਹੀਂ ਵੋਟਾਂ ਦਾ। ਸੋ ਚਲੋ ਬਿਆਨ ਬੜਾ
ਇਹ ਬਿਲਕੁਲ ਸਹੀ ਗੱਲ ਆ
ਜੀ,
ਇਹ ਸਿੱਧਾ ਸਪਸ਼ਟ ਬਿਆਨ ਆ ਉਹਦਾ,
ਪਰ ਇਹਨਾਂ ਨੇ ਇਸ ਗੱਲ ਨੂੰ ਪੋਲੀਟੀਕਲ ਬਣਾਉਣਾ ਹੈ ਵਿਰੋਧੀ ਪਾਰਟੀਆਂ ਦੇ। ਇਹ ਕਦੀ ਇਹ ਨੀ ਕਹਿਣਗੇ ਵੀ ਲੋਕ ਸਾਡੇ ਤੋਂ ਗੁੱਸੇ ਨੇ,
ਬਿਲਕੁਲ ਬਿਲਕੁਲ,
ਇਹ ਕਦੀ ਵੀ ਨੀ ਐਡਮਿਟ ਕਰਨਗੇ। ਦੈਟਸ ਮੇਨ ਥਿੰਗ। ਪਰ ਮੈਂ ਦੇਖੋ ਜੀ, ਇਹ ਬੜਾ ਹੌਸਲਾ ਚਾਹੀਦਾ। ਤੁਸੀਂ ਇੱਕ ਮੁੱਖ ਮੰਤਰੀ ਨੂੰ ਉਹਦੇ ਉੱਤੇ ਜੁੱਤੀ ਮਾਰ ਰਹੇ ਹੋ, ਯੂ ਨੋ ਦਾ ਕੋਨਸੀਕੁਐਂਸਿਸ ਵੀ ਤੁਹਾਡੇ ਨਾਲ ਕੀ ਹੋਊਗਾ,
ਤੁਹਾਨੂੰ ਕੁੱਟਿਆ ਮਾਰਿਆ ਜਾਊਗਾ, ਸਾਰਾ ਕੁਝ ਕੀਤਾ ਜਾਊਗਾ। ਦੇਖੋ ਵੈਸੇ ਤਾਂ ਗੁਰਪ੍ਰੀਤ, ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਇਹ ਜਿਹੜੇ ਲੀਡਰ ਨੇ ਜਾਂ ਕੋਈ ਵੀ ਆ, ਉਹਨਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ, ਕੋਈ ਵੀ ਚਾਹੇ ਭਾਰਤ ਦੇ ਵਿੱਚ ਕੋਈ ਵੀ ਬੰਦਾ ਰਹਿੰਦਾ ਹੋਵੇ, ਕਿਸੇ ਵੀ ਧਰਮ ਨਾ ਹੋਵੇ, ਕਿ ਭਾਰਤ ਦੇ ਲੋਕਾਂ ਨੇ, ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਤਾਂ ਵੱਡੇ ਵੱਡੇ ਪ੍ਰੈਜ਼ੀਡੈਂਟ, ਵੱਡੇ ਵੱਡੇ ਪ੍ਰਾਈਮ ਮਿਨਿਸਟਰ ਚੱਕ ਦਿੱਤੇ ਸੀ ਜਾਂ ਉਹ ਧੱਕਾ ਕਰਦੇ ਸੀ। ਮਤਲਬ ਲੋਕਾਂ ਦੀ ਪਾਵਰ ਜਿਹੜੀ ਆ, ਉਹ ਕਿਸੇ ਜਥੇਬੰਦੀ ਨੇ ਨਹੀਂ ਸੀ ਚੁਕਾਏ, ਉਹ ਲੋਕਾਂ ਨੇ ਖੁਦ ਚੱਕੇ ਸੀ। ਸੋ ਇਸ ਕਰਕੇ ਮਤਲਬ ਕੋਈ ਵੀ ਸਿਕਿਓਰ ਨਹੀਂ ਹੈਗਾ। ਜੇ ਕੋਈ ਬੰਦਾ ਸਮਝੇ ਨਾ ਉਹ ਚੀਫ ਮਿਨਿਸਟਰ ਬਣ ਗਿਆ ਜਾਂ ਕੋਈ ਕਿਸੇ ਅਹੁਦੇਦਾਰ ਬਣ ਗਿਆ, ਤਾਂ ਆਪਣੇ ਆਪ ਨੂੰ ਇੱਦਾਂ ਨਾ ਸਮਝੇ ਵੀ ਲੋਕ ਜਿਹੜੇ ਪੰਜਾਬ ਦੇ ਉਹ ਬੈਠੇ ਰਹਿਣਗੇ। ਦੇ ਕੈਨ ਡੂ, ਦੇ ਹੈਵ ਡਨ ਲੋਟ ਆਫ ਥਿੰਗਸ ਬਿਫੋਰ, ਬਹੁਤ ਸਾਰੀਆਂ ਉਹਨਾਂ ਨੇ ਇਹੋ ਜਿਹੀਆਂ ਗੱਲਾਂ
ਕੀਤੀਆਂ।
ਹਾਂ, ਆਪਣੇ ਇਤਿਹਾਸ ਤੋਂ ਸਿੱਖਣਾ ਚਾਹੀਦਾ, ਇਤਿਹਾਸ ਤੋਂ ਸਿੱਖਣਾ ਚਾਹੀਦਾ ਕਿ ਉਹ ਕਿਹੋ ਜਿਹੇ ਲੋਕਾਂ ਨੂੰ ਲੀਡ ਕਰ ਰਹੇ ਨੇ, ਉਹੋ ਜਿਹੇ ਲੋਕਾਂ ਨੂੰ ਲੀਡ ਕਰ ਰਹੇ ਨੇ ਜਿਨ੍ਹਾਂ ਦੇ ਮੂਹਰੇ ਅਹੁਦੇਦਾਰੀਆਂ, ਪ੍ਰਧਾਨ ਮੰਤਰੀਆਂ, ਨਥਿੰਗ, ਕੁਛ ਵੀ ਨਹੀਂ ਹੈਗਾ ਉਹਨਾਂ ਦੇ ਮੂਹਰੇ, ਜੇ ਆਈ ਤੇ ਆ ਜਾਣ। ਚਲੋ ਗੁਰਪ੍ਰੀਤ ਜੀ, ਸਾਡੇ ਇੱਕ ਸੱਜਣ ਕੈਨੇਡਾ ਤੋਂ ਕਾਫੀ ਦੇਰ ਦੇ ਵੇਟ ਕਰ ਰਹੇ ਨੇ, ਆਪਾਂ ਉਹਨਾਂ ਨੂੰ ਵੀ ਲੈ ਲਈਏ ਪ੍ਰੋਗਰਾਮ ਚ, ਸ਼ੁਕਰੀਆ ਜੀ।
ਹਾਂਜੀ, ਮੈਂ ਬਸ ਇੰਨਾ ਕਹਿਣਾ ਚਾਹੁੰਦਾ ਵੀ ਜੇ ਤਾਂ ਇਹ ਐਡਮਿਟ ਕਰਦੇ ਆ ਵੀ ਸਾਡੇ ਤੋਂ ਗਲਤੀਆਂ ਹੋਈਆਂ, ਦੈਨ ਮੇਰੇ ਖਿਆਲ ਲੋਕ ਇਹਨਾਂ ਨੂੰ ਮਾਫ਼ ਕਰਨਗੇ, ਜੁੱਤੀ ਦੇ ਡਲੇ ਨਹੀਂ ਵੱਜਣਗੇ। ਪਰ ਇਹ ਬਸ਼ਰਮਾ ਵਾਂਗੂ ਦੂਜਿਆਂ ਦੇ ਜਦੋਂ ਤੱਕ ਵਿਰੋਧ ਕਰਦੇ ਰਹਿਣਗੇ ਵੀ ਉਹਨਾਂ ਦੇ ਐਲੀਗੇਸ਼ਨ ਲੈਣਗੇ ਪਾਕਿਸਤਾਨ ਤੇ, ਆਮ ਆਦਮੀ ਪਾਰਟੀ ਤੇ, ਉਦੋਂ ਤੱਕ ਇਹ ਵਿਰੋਧ ਇਹਨਾਂ ਦਾ ਇੱਦਾਂ ਜਾਰੀ ਰਹੂਗਾ। ਪਰ ਮੈਂ ਇਹਦੇ ਹੱਕ ਚ ਨੀ ਹੈਗਾ ਵੀ ਜੁੱਤੀਆਂ ਦੇ ਡਲੇ ਮਾਰਨ ਦੇ। ਬਹੁਤ ਬਹੁਤ ਧੰਨਵਾਦ,
ਸ਼ੁਕਰੀਆ ਜੀ। ਸੋ ਗੁਰਸੇਵਕ ਸਿੰਘ ਜੀ, ਮਸਲਾ ਕਾਫੀ ਭਖਿਆ ਹੈ ਸਾਡੇ ਨਾ, ਇੱਕ ਕੈਨੇਡਾ ਤੋਂ ਲਿਸਨਰ ਨੇ ਸ਼ਾਇਦ, ਉਹ ਆਉਣਾ ਚਾਹੁੰਦੇ ਨੇ, ਕਾਫੀ ਦੇਰ ਤੋਂ ਵੇਟ ਕਰ ਰਹੇ ਨੇ, ਤੇ ਲੈ ਲਈਏ ਜੀ ਉਹਨਾਂ ਨੂੰ ਵੀ।
ਜੀ ਬਿਲਕੁਲ, ਸਵਾਗਤ ਕਰਦੇ ਉਹਨਾਂ ਦਾ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਹਾਂਜੀ
ਬੋਲ ਰਿਹਾ ਜੀ।
ਹਾਂਜੀ, ਸੋਰੀ ਨਾਮ ਮਿਸ ਕਰ ਗਿਆ ਤੁਹਾਡਾ।
ਮਨੀਸ਼,
ਹਾਂਜੀ ਮਨੀਸ਼, ਪਹਿਲਾਂ ਤਾਂ ਮਾਫੀ ਚਾਹੁੰਦੇ ਹਾਂ ਕਿ ਤੁਹਾਨੂੰ 7 ਮਿੰਟ ਦੀ ਵੇਟ ਕਰਨੀ ਪਈ, ਔਰ 7 ਮਿੰਟ ਤੁਹਾਨੂੰ ਪਤਾ ਜੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਪਾਣੇ ਸ਼ੁਰੂ ਕਰ ਦਈਏ ਕਿੰਨੇ ਬਣਦੇ ਆ, ਹਨਾ, ਤੇ ਇਸ ਕਰਕੇ ਇੰਨੀ ਡੋਨੇਸ਼ਨ ਕਰਨ ਦਾ ਬਹੁਤ ਬਹੁਤ ਧੰਨਵਾਦ, ਨਾਲੇ ਫੋਨ ਦੇ ਉੱਤੇ ਇੰਨਾ ਇੰਤਜ਼ਾਰ ਕਰਨਾ ਬੜਾ ਔਖਾ ਲੱਗਦਾ। ਤੇ ਅਮਰੀਕਾ ਤੋਂ ਕਿਹੜੇ ਏਰੀਏ ਚੋਂ ਬੋਲ ਰਹੇ ਤੁਸੀਂ?
ਮੈਂ ਕੈਨੇਡਾ ਸਸਕੈਚਵਨ ਤੋਂ ਬੋਲਦਾ।
ਹਾਂ ਸਸਕੈਚਵਨ, ਓਕੇ ਓਕੇ, ਠੀਕ ਹੈ। ਉਹ ਨੰਬਰ ਫਿਰ ਤੁਹਾਡਾ ਇੱਕੋ ਆਉਂਦਾ ਨਾ ਮੋਰੇ, ਏਰੀਆ ਕੋਡ ਇੱਕ ਹੈ ਤੁਹਾਡਾ। ਹਾਂਜੀ, ਕੀ ਕਹਿਣਾ ਚਾਹੋਗੇ ਅੱਜ?
ਮੈਂ ਕਹਿਣਾ ਚਾਹੁੰਦਾ ਸੀਗਾ, ਜਿੱਦਾਂ ਹਰਿਆਣੇ ਚ ਚੁਟਾਲਾ ਹੋਣੀ ਇਹ ਕਰਪਸ਼ਨ ਦੇ ਕੇਸ ਚ ਅੰਦਰ ਆ ਕੇ ਇਹਨਾਂ ਨੇ ਨੌਕਰੀਆਂ ਜੋ ਦਵਾਈਆਂ ਲੋਕਾਂ ਦੀਆਂ ਤੇ ਪੈਸੇ ਲੈ ਕੇ ਲਵਾਈਆਂ ਨਾ।
ਅੱਛਾ ਜੀ,
ਸੇਮ ਕੰਮ ਬਾਦਲਾਂ ਨੇ ਕੀਤਾ ਜਦੋਂ ਉਹਨੇ 1998 ਚੱਲੇ ਸਰਕਾਰ ਸੀਗੀ, ਹਨਾ, ਲੋਕਾਂ ਨੇ ਕੀ ਹੁੰਦੇ 5-5 ਲੱਖ ਦੇ ਕੇ ਟੀਚਰ ਲੱਗੇ, 60-80 ਲੱਖ ਦੇ ਕੇ DSP ਲੱਗੇ, ਪਰ ਇਹ ਅੰਦਰ ਨੀ ਹੋਏ। ਸਾਰੇ ਲੋਕਾਂ ਨੂੰ ਪਤਾ ਵੀ ਹੈ ਕਿ ਅਸੀਂ ਪੈਸੇ ਦੇ ਕੇ ਨੌਕਰੀ ਲਵਾਈਆਂ ਤੇ ਕਰਪਟ ਆ ਨਾ, ਇੰਨੇ 10-15 ਸਾਲ ਦਾ ਲੋਕਾਂ ਨੂੰ ਸਾਰਿਆਂ ਨੂੰ ਪਤਾ, ਤਾਂ ਫੇਰ ਵੀ ਬਾਵਜੂਦ ਇਸਦੇ ਵੀ ਲੋਕੀ ਇਹਨਾਂ ਨੂੰ ਵੋਟ ਪਾਉਂਦੇ ਆ। ਤੇ ਜਿਹੜਾ ਮੈਨੂੰ ਇਦਾਂ ਲੱਗਦਾ ਕਿ ਲੋਕੀ ਇਹਨਾਂ ਨੂੰ ਵੋਟ ਨੀ ਪਾਉਂਦੇ, ਲੋਕੀ ਆਪਣੇ ਇਲਾਕੇ ਜਿਹੜੇ ਚੌਧਰੀ ਜਿਹੜੇ ਬਣੇ ਆ, ਕੋਈ ਵੀ ਲੀਡਰ ਆ, ਹਨਾ, ਉਹਨਾਂ ਨੂੰ ਵੋਟ ਪਾਉਂਦੇ ਆ ਕਿ ਬਾਅਦ ਚ ਸਾਡੀ ਚੌਧਰ ਰਹੇ, ਬਾਅਦ ਚ ਅਸੀਂ ਇਹਨਾਂ ਥਰੂ ਕੰਮ ਕਰ ਸਕੀਏ, ਤੇ ਬਾਦਲਾਂ ਨੂੰ ਵੋਟ ਨੀ ਪਾਉਂਦੇ। ਲੋਕਾਂ ਨੂੰ ਤਾਂ ਪਤਾ ਹੀ ਬਾਦਲ ਚੋਰ ਆ, ਹਨਾ,
ਕੱਲੇ ਉਹ ਨੀ ਹੈਗੇ ਜਿਹੜੇ ਇਹਨਾਂ ਨੇ ਕੀ ਕੀਤਾ ਹੋਇਆ ਨਾ, ਮਤਲਬ ਜਿਹੜੇ ਲੀਡਰ ਹੈ ਅਕਸਰ ਹਰੇਕ ਸਟੇਟ ਦੇ ਵਿੱਚ, ਆਲਮੋਸਟ ਇਹੀ ਹੈ ਕਿ ਜਿਹੜਾ ਪ੍ਰਸ਼ਾਸਨ ਹੈ, ਜਿਹੜੇ ਕੰਮ ਉਦਾਂ ਹੀ ਹੋਣੇ ਹੁੰਦੇ ਆ, ਜਿਨ੍ਹਾਂ ਲਈ ਤਨਖਾਹ ਤੇ ਬੰਦੇ ਰੱਖੇ ਹੁੰਦੇ ਆ, ਜ਼ਮੀਨਾਂ ਦੇ ਕੰਮ ਹੋਣੇ ਹੁੰਦੇ, ਉਹ ਨੈਚੁਰਲੀ ਹੋਣੇ ਹੁੰਦੇ, ਤੁਸੀਂ ਐਪਲੀਕੇਸ਼ਨ ਦੇ ਦਿਓ, ਤੁਹਾਡਾ ਹੋਣਾ ਹੀ ਹੁੰਦਾ। ਇਹਨੇ ਕੀ ਕੀਤਾ ਵਿਚਾਲੇ, ਆਪਣਾ ਬੰਦਾ ਫਸਾਇਆ ਹੋਇਆ ਵੀ ਜੇ ਹੋਏਗਾ ਨਾ ਤਾਂ ਸਾਡੇ ਥਰੂ ਹੋਏਗਾ, ਜੇ ਅਫਸਰ ਕੋਈ ਕੰਮ ਕਰੇਗਾ ਤਾਂ ਉਹ ਸਿਫਾਰਿਸ਼ ਲੈ ਕੇ ਆਏਗਾ ਉਸ ਚੌਧਰੀ ਦੀ, ਇਸ ਕਰਕੇ ਇੱਦਾਂ ਇਹਨਾਂ ਨੇ ਹਾਈਜੈਕ ਕੀਤਾ ਹੋਇਆ ਸਿਸਟਮ, ਇਸ ਕਰਕੇ ਉਹ ਲੋਕਾਂ ਨੂੰ ਵੋਟ ਉਹਨਾਂ ਨੂੰ ਪਾਣੀ ਪੈਂਦੀ ਹੈ, ਨਹੀਂ ਤਾਂ ਕੰਮ ਨਹੀਂ ਹੁੰਦੇ। ਇਹ ਵੀ ਇੱਕ ਰੁਝਾਨ ਹੈ, ਬਾਕੀ
ਇਹਨਾਂ ਤੇ ਕੋਈ ਕੇਸ,
ਹਾਂਜੀ,
ਇਹਨਾਂ ਤੇ ਕੋਈ ਕੇਸ ਨਹੀਂ, ਪਰਸਨਲੀ ਜਦੋਂ ਬੰਦਾ ਜਾਣਦਾ ਜਿਹਨਾਂ ਨੇ ਪੈਸੇ ਦਿੱਤੇ, ਜਿਹਨਾਂ ਦੇ ਪੈਸੇ ਮਰ ਵੀ ਗਏ, ਰਵੀ ਸਿੱਧੂ ਵੇਲੇ ਜਿੱਦਾਂ ਉਹਨਾਂ ਦਾ ਕੀ ਹੁੰਦੇ ਉਹ ਫੜਿਆ ਗਿਆ ਸੀਗਾ, ਤਾਂ 60-80 ਲੱਖ ਜਿਹੜੇ ਉਹਨਾਂ ਨੇ ਪੈਸੇ ਦਿੱਤੇ
ਚਲੋ ਮਨ ਸਮੱਤਿਆ ਪਵੇ, ਹੌਲੀ ਹੌਲੀ ਅਵੇਅਰਨੈਸ ਆਣੀ ਚਾਹੀਦੀ। ਤੁਹਾਡੇ ਕਾਫੀ ਠੰਡ ਹੈ, ਬਰਫ਼ ਪਈ ਹੈ, ਤੁਸੀਂ ਡਰਾਈਵ ਕਰ ਰਹੇ ਹੋ ਤੇ ਇੰਨੀ ਡਰਾਈਵ ਹੋ ਜਾਂਦਾ ਇੰਨੀ ਠੰਡ ਚ?
ਭਾਈ ਟਰੱਕ ਚ ਹੀਟ ਲੱਗੀ ਹੁੰਦੀ, ਆਰਾਮ ਨਾਲ, ਕੋਈ ਟੈਨਸ਼ਨ, ਬਾਹਰ ਨਿਕਲਣਾ ਤਾਂ ਕੱਪੜੇ ਵਗੈਰਾ ਉਸ ਨਾਲ ਪਾ ਲਈਦੇ,
ਸੜਕਾਂ ਦੇ ਉੱਤੇ ਬਰਫ਼ ਦਾ ਕੀ ਮਾਜਰਾ ਆ?
ਜਿੱਦਾਂ ਕਈ ਰੋਡ ਹੁੰਦੇ ਜਿੱਦਾਂ ਉਹ ਗ੍ਰੈਵਲ ਰੋਡ ਆ, ਕਈ ਤੇ ਮੇਨ ਰੋਡ ਉਹ ਸਾਫ ਕਰਦੇ ਨੇ, ਜਿਵੇਂ ਮੇਨ ਹਾਈਵੇ ਨਾਲ ਉਹ ਸਾਫ ਕਰ ਦਿੰਦੇ, ਇੱਧਰ ਪਈ ਹੈ ਨਾਲ ਵਾਲੇ ਸਾਫ ਕਰਦੇ ਰਹਿੰਦੇ
ਆ,
ਕਈ ਤੇ ਜਿੱਦਾਂ ਪਈ ਰਹਿੰਦੀ ਉਹ ਨਹੀਂ ਸਾਫ ਕਰਦੇ, ਉਹ ਸਾਨੂੰ ਬੈਠਾ ਕੇ ਚੱਲਦਾ ਰਹਿੰਦਾ, ਥੋੜਾ ਐਕਸਪੀਰੀਅੰਸ ਬਣ ਜਾਂਦਾ ਉਸ ਹਿਸਾਬ
ਨਾਲ। ਚਲੋ ਔਖਾ ਜੀ ਕੰਮ ਤੁਹਾਡਾ ਉਦਾਂ ਇੰਨੀ ਠੰਡ ਦੇ ਵਿੱਚ। ਹਾਂਜੀ ਸ਼ੁਕਰੀਆ ਜੀ ਮਨੀਸ਼ ਜੀ, ਥੈਂਕ ਯੂ ਬਹੁਤ
ਜੀ।
ਹਾਂਜੀ ਸੋ ਇਸ ਸਕੈਚਵਨ ਤੋਂ ਸਾਡੇ ਨਾਲ ਜੁੜੇ ਸਨ, ਤੇ ਤਾਏ ਦੀ ਵੀ ਗੱਲ ਸੁਣਾਣੀ ਹੈ ਜੁੱਤੀਆਂ ਵਾਲੀ ਤਾਂ।
ਹਾਂਜੀ ਜ਼ਰੂਰ।
ਹਾਂਜੀ ਪਹਿਲਾਂ ਇੱਕ ਗੀਤ ਨਾ ਸੁਣਾ ਦਈਏ, ਮੈਨੂੰ ਲੱਗਦਾ ਹੁਣ ਆਪਾਂ ਹੁਣ ਆਪਾਂ ਏਦਾਂ ਗੱਲ ਰਹਿ ਜਾਣੀ ਹੈ, ਏਦਾਂ ਕਰਦੇ ਆਪਾਂ ਕਾਲਾਂ ਕਰ ਲੈਂਦੇ ਹਾਂ ਬੰਦ, ਤੇ ਸੱਜਣੋ ਮਿੱਤਰੋ ਹੋਰ ਪਲੀਜ਼ ਕਾਲ ਨਾ ਕਰਿਓ, ਤੇ ਅੱਜ ਤੁਹਾਨੂੰ ਹੁਣ ਇੱਕ ਗੀਤ ਵੀ ਸੁਣਾਉਣਾ ਉਹਦੇ ਨਾਲ ਲੱਗਦਾ, ਤੇ ਨਾਲ ਫਿਰ ਬਾਅਦ ਚੋ ਤਾਏ ਦੀ ਗੱਲ ਵੀ ਸੁਣਾਉਣੀ ਹੈ। ਪਹਿਲਾਂ ਮਨਮੋਹਨ ਵਾਰਸ ਦਾ ਇੱਕ ਸੋਹਣਾ ਜਿਹਾ ਗੀਤ ਸੁਣਦੇ ਹਾਂ ਜੀ।
ਬਾਗ ਚ ਬਹਾਰ ਬਿਨਾ ਫੁੱਲ ਨਹੀਂ ਖਿੜਦੇ, ਖੋਰ ਬਿਨਾ ਆਪੋ ਵਿੱਚ ਸਾਲ ਨਹੀਂ ਪਿੜਦੇ, ਰਾਂਝੇ ਬਿਨਾ ਹੀਰ ਦੇ ਜ਼ਿਕਰ ਨਹੀਂ ਉਹ ਛਿੜਦੇ, ਬਈ ਚੌਰੀ ਬਿਨਾ ਹੁੰਦੀ ਨਹੀਂ ਹੀਰੇ ਦੀ ਪਰਖ, ਬਿਨਾ ਰਾਗ ਦੇ ਗਵਈਆ ਨਹੀਂ ਸੌਦਾ, ਭਾਵੇਂ ਅਜ਼ਮਾ ਕੇ ਵੇਖੋ ਯਾਰ ਜੁੱਤੀ ਦਾ, ਓ ਯਾਰ ਜੁੱਤੀ ਦਾ ਜੁੱਤੀ ਦਾ ਰੂਪ ਆਉਂਦਾ, ਭਾਵੇਂ ਅਜ਼ਮਾ ਕੇ ਵੇਖ ਲਓ ਯਾਰ ਜੁੱਤੀ ਦਾ, ਓ ਯਾਰ ਜੁੱਤੀ ਦਾ ਜੁੱਤੀ ਦਾ ਰੂਪ ਆਉਂਦਾ, ਭਾਵੇਂ ਅਜ਼ਮਾ ਕੇ ਵੇਖ ਲਓ ਯਾਰ ਜੁੱਤੀ ਦਾ। ਅੜਬ ਕਾਬੂ ਆਵੇ ਪਾਈ ਨੱਥ ਤੋਂ, ਨੂੰ ਬਾਰਾਂ ਤਾਲੀ ਕੰਨ ਭੰਨੇ ਘੈਂਟ ਸੱਸ ਤੋਂ, ਸੌ ਨਾ ਵਰਗੀ ਇੱਕੋ ਹੀ ਹਾਂ ਨਿਕਲੀ, ਤੱਤੀ ਧੁੱਪ ਦੇ ਨਾਲੋਂ ਵੀ ਛਾਂ ਨਿਕਲੀ, ਉਹ ਬੇੜਾ ਬਹਿ ਜਾਵੇ ਬਿਊਟੀ ਪਾਰਲਰ ਦਾ, ਬੇੜਾ ਬਹਿ ਜਾਵੇ ਬਿਊਟੀ ਪਾਰਲਰ ਦਾ, ਸਮਝੇ ਕੁੜੀ ਉਹ ਕੁੜੀ ਦੀ ਮਾਂ ਨਿਕਲੀ, ਨੂੰ ਬਾਰਾਂ ਤਾਲੀ ਕੰਨ ਭੰਨੇ ਘੈਂਟ ਸੱਸ ਤੋਂ, ਨੂੰ ਬਾਰਾਂ ਤਾਲੀ ਕੰਨ ਭੰਨੇ ਘੈਂਟ ਸੱਸ ਤੋਂ, ਬਈ ਵੈਲੀ ਦੀ ਪਛਾਣ ਕਾਦੀ ਬਿਨਾ ਤਿੱਖੀ ਅੱਖ ਤੋਂ, ਵੈਲੀ ਦੀ ਪਛਾਣ ਕਾਦੀ ਬਿਨਾ ਤਿੱਖੀ ਅੱਖ ਤੋਂ, ਖੰਭਾਂ ਬਿਨਾ ਮੋਰੇ ਅਤੇ ਪੈਲੀ ਬਿਨਾ ਜੱਟ, ਮੱਲੋ ਮੱਲੀ ਰੋਬ ਆਪ ਦਾ ਗਵਾਉਂਦਾ, ਭਾਵੇਂ ਅਜ਼ਮਾ ਕੇ ਵੇਖ ਲਓ ਯਾਰ ਪਹਿਲੇ ਤੋੜ ਵਾਲੀ ਬਿਨਾ ਅੱਗ ਨਹੀਂ ਕੋਈ ਫੜਦੀ, ਪਹਿਲੇ ਤੋੜ ਵਾਲੀ ਬਿਨਾ ਅੱਗ ਨਹੀਂ ਕੋਈ ਫੜਦੀ, ਦਿਲ ਚ ਪਿਆਰ ਬਿਨਾ ਅੱਖ ਨਹੀਂ ਲੜਦੀ, ਦਿਲ ਚ ਪਿਆਰ ਬਿਨਾ ਅੱਖ ਨਹੀਂ ਲੜਦੀ, ਉਹ ਲਾਲ ਕਾਂਦੀ ਬਿਨਾ ਹੁਣ ਗੁੱਡੀ ਨਹੀਂ ਉਹ ਚੜਦੀ, ਗੀਤ ਹਿੱਟ ਹੋਏ ਬਿਨਾ ਕੁੰਡਾ ਧਾਲੀਵਾਲ, ਗੀਤਕਾਰ ਨਹੀਂ ਪੰਜਾਬ ਚ ਸਦਾਉਂਦਾ, ਭਾਵੇਂ ਅਜ਼ਮਾ ਕੇ ਵੇਖ ਲਓ ਯਾਰ ਜੁੱਤੀ ਦਾ, ਓ ਯਾਰ ਜੁੱਤੀ ਦਾ ਜੁੱਤੀ ਦਾ ਰੂਪ ਆਉਂਦਾ, ਭਾਵੇਂ ਅਜ਼ਮਾ ਕੇ ਵੇਖ ਲਓ ਯਾਰ ਜੁੱਤੀ ਦਾ, ਓ ਯਾਰ ਜੁੱਤੀ ਦਾ ਜੁੱਤੀ ਦਾ ਰੂਪ ਆਉਂਦਾ, ਭਾਵੇਂ ਅਜ਼ਮਾ ਕੇ ਵੇਖ ਲਓ ਯਾਰ ਜੁੱਤੀ ਦਾ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ,
ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਹਾਂਜੀ ਬਹੁਤ ਬਹੁਤ ਧੰਨਵਾਦ ਸਾਰੇ ਸਪੋਂਸਰ ਦਾ ਜਿਹੜੇ ਸਾਨੂੰ ਸਪੋਰਟ ਕਰਦੇ ਨੇ। ਤੇ ਗੁਰਸੇਵਕ ਇਹ ਜਿਹੜਾ ਗੀਤ ਦੀ ਫਰਮਾਇਸ਼ ਨਾ ਸਾਨੂੰ ਕੀਤੀ ਸੀਗੀ ਗੁਰਪ੍ਰੀਤ ਹੋਣਾ ਨੇ, ਉਹਨਾਂ ਨੇ ਲਵਾਇਆ, ਸਾਡਾ ਕੋਈ ਕਸੂਰ ਨਹੀਂ। ਸੋ ਇਸ ਕਰਕੇ ਵੈਸੇ ਗੀਤ ਬਹੁਤ ਵਧੀਆ ਗਾਇਆ ਮਨਮੋਹਨ ਵਾਰਿਸ ਨੇ। ਤੇ ਜਸਪਾਲ ਰਾਮਾ ਕਹਿੰਦੇ ਵੀ ਆਹ ਤਾਂ ਜੀ ਸਿਰਾ ਹੀ ਕਰਤਾ ਗੀਤ ਲਾ ਕੇ, ਕਮਾਲ ਦਾ ਗੀਤ ਹੈ। ਤੇ ਵਿਜੇ ਵਿਰਦੀ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਸਨ, ਕਹਿੰਦੇ ਬੜਾ ਮਜ਼ਾ ਆ ਰਿਹਾ ਪ੍ਰੋਗਰਾਮ ਦੇ ਵਿਚ। ਤੇ ਹਰਜਿੰਦਰਪਾਲ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਸੀ ਸਪੇਨ ਤੋਂ, ਤੇ ਕਹਿੰਦੇ ਬਾਦਲ ਸਾਹਿਬ ਤਾਂ ਪਿਤਾ ਸਮਾਨ ਹਨ, ਫਿਰ ਕੀ ਫਰਕ ਪੈਂਦਾ ਜੋ ਕਰੋਗੇ ਉਹੀ ਭਰੋਗੇ। ਮੈਂ ਤੁਹਾਨੂੰ ਇੱਥੇ ਗੱਲ ਸੁਣਾ ਦਾ ਜਿਨ੍ਹਾਂ ਨੂੰ ਨਹੀਂ ਪਤਾ ਵੀ ਇਹਦੇ ਪਿੱਛੇ ਗੱਲ ਕੀ ਆ। ਉਹ ਇੱਕ ਵਾਰੀ ਸੁਖਬੀਰ ਬਾਦਲ ਨਾ ਲੈਕਚਰ ਦੇ ਰਹੇ ਸੀ ਸਟੇਜ ਦੇ ਉੱਤੇ, ਤਾਂ ਉਹ ਪਿੱਛੇ ਬਾਦਲ ਸਾਹਿਬ ਵੀ ਬੈਠੇ ਸੀ, ਸਾਰੇ ਬੈਠੇ ਸੀ ਸੋਫਿਆਂ ਦੇ ਉੱਤੇ, ਤਾਂ ਉਹ ਕਿਤੇ ਤੈਸ਼ ਦੇ ਵਿਚ ਆ ਕੇ ਲੈਕਚਰ ਕਹਿੰਦੇ ਅਸੀਂ ਕਹਿੰਦਾ ਕਿਸੇ ਦੀ ਬੇਇੱਜ਼ਤੀ ਨਹੀਂ ਕਰੀ ਦੀ, ਸਾਰਿਆਂ ਨੂੰ ਇੱਕੋ ਜਿਹਾ ਜਾਣੀਦਾ। ਕਹਿੰਦਾ ਹੁਣ ਦੇਖੋ ਬਾਦਲ ਸਾਹਿਬ ਹੈ, ਕਹਿੰਦਾ ਮੇਰੇ ਪਿਤਾ ਸਮਾਨ ਹੈ, ਉਹਨੇ ਮੱਥੇ ਤੇ ਹੱਥ ਮਾਰਿਆ ਵੱਡੇ ਬਾਦਲ ਨਾਲ, ਕਹਿੰਦਾ ਉਹ ਮੂਰਖਾ ਉਹ ਮੈਂ ਹੀ ਤੇਰਾ ਪਿਤਾ ਆ, ਪਿਤਾ ਸਮਾਨ ਨਹੀਂ ਹੈਗਾ। ਤੇ ਇਹ ਉਦੋਂ ਦੀ ਗੱਲ ਹੈਗੀ ਆ, ਤਾਂ ਕਰਕੇ ਗੱਲ ਬੜੀ ਮਸ਼ਹੂਰ ਹੋਈ ਆ। ਹਰਦੀਪ ਸਿੰਘ ਸੰਧੂ ਵੀ ਧੰਨਵਾਦ ਕਰ ਰਹੇ ਨੇ, ਕਹਿੰਦੇ ਬਹੁਤ ਬਹੁਤ ਸ਼ੁਕਰੀਆ ਜੀ, ਗ੍ਰੇਟ ਸ਼ੋਅ, ਅਸੀਂ ਬੜਾ ਹੱਸ ਰਹੇ ਹਾਂ। ਤੇ ਚਲੋ ਹਾਸੇ ਜੀ ਵੰਡ ਰਹੇ ਹਾਂ ਅਸੀਂ, ਤੇ ਜਿੰਨੇ ਸਾਨੂੰ ਮਿਲੇ ਅਸੀਂ ਅਗਾਂਹ ਦੇ ਦਿੰਦੇ ਹਾਂ ਤੁਹਾਨੂੰ। ਤੇ ਜਗਤਾਰ ਜੌਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੁਰਪ੍ਰੀਤ ਗਿੱਲ ਦਾ ਹਾਸਾ ਹੀ ਦੱਸਦਾ ਕਿ ਖੁਸ਼ੀ ਚ ਖੀਵਾ ਹੋਇਆ ਪਿਆ, ਕਹਿੰਦੇ ਉਹ ਬਾਤ ਹੈ। ਤੇ ਇਧਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਭਿੰਦਰ ਕਿਸ਼ਨਪੁਰੀ ਆ ਜੀ ਸਿਡਨੀ ਤੋਂ, ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਸਿੱਧੂ ਸਾਹਿਬ ਆ ਤਾਂ ਨੈਲੇ ਤੇ ਦਿਲ ਲਾ ਤਾ ਗੀਤ ਲਾ ਕੇ, ਗੀਤ ਹੀ ਬੜਾ ਵਧੀਆ ਜੀ, ਤੇ ਉਹ ਲਾਣਾ ਹੀ ਪੈਣਾ ਸੀ। ਚਲੋ ਫੋਟੋ ਇਹਨਾਂ ਨੇ ਭੇਜੀ,
ਲਾਣਾ ਹੀ ਪੈਣਾ ਸੀ।
ਹੁਣ ਇਹ ਗੀਤ ਫਿਰ ਗਾਏ ਕੱਲ ਹੀ ਆ, ਦੱਸੋ ਮੌਕੇ ਤੇ ਨਾ, ਜੇ ਹੁਣ ਦੇਖੋ ਵਿਆਹ ਤੇ ਡੀਜੇ ਦੇ ਉੱਤੇ ਭੰਗੜੇ ਵਾਲੇ ਗੀਤ ਨਾ ਲਓ, ਫਿਰ ਉਹ ਗੀਤ ਬਣਾਉਂਦੇ ਕੱਲ ਹੀ ਆ, ਸੋ ਮੌਕੇ ਤੇ ਜਦ ਗੀਤ ਆ ਉਹ ਲਾਉਣਾ ਹੀ ਪੈਂਦਾ। ਹੁਣ ਬਹੁਤ ਸਾਰੇ ਸੱਜਣ ਮਿੱਤਰ ਤਾਏ ਦੀ ਗੱਲ ਸੁਣਨਾ ਚਾਹੁੰਦੇ ਸੀ ਜੁੱਤੀਆਂ ਦੀ, ਤੇ ਉਹ ਮੈਂ ਤੁਹਾਨੂੰ ਹੁਣ ਚਲੋ ਸੁਣਾ ਹੀ ਦਿੰਦਾ ਕੌੜਾ ਘੁੱਟ ਪੀ ਕੇ। ਕਈ ਵਾਰੀ ਨਾ ਹਾਜ਼ਰ ਜਵਾਬੀ ਵੈਸੇ ਹੀ ਹੋ ਜਾਂਦੀ, ਵੈਸੇ ਤਾਂ ਤਾਇਆ ਸਾਡਾ ਬਹੁਤ ਹਾਜ਼ਰ ਜਵਾਬੀ, ਆਪ ਬੜਾ ਮਜਾਈਆ ਆ, ਤੇ ਉਹ ਵੀ ਮੇਰੇ ਵਰਗਾ ਮਤਲਬ ਆਪਣੀ ਬੇਇੱਜ਼ਤੀ ਕਰਾ ਕੇ ਲੋਕਾਂ ਨੂੰ ਅਗਰ ਖੁਸ਼ ਕਰਨਾ ਪਵੇ ਤਾਂ ਕਰ ਵੀ ਲੈਂਦਾ ਆ, ਤੇ ਇਸ ਕਰਕੇ ਮਤਲਬ ਸਾਡੇ ਇੱਕ ਦੂਜੇ ਨਾਲ ਬੜੀ ਬਣਦੀ ਆ, ਅਸੀਂ ਖੁੱਲ ਕੇ ਗੱਲ ਕਰੀਦੇ ਆ, ਕੋਈ ਇਹ ਚ ਇੱਦਾਂ ਨਹੀਂ ਹੈਗਾ ਵੀ ਹੇਠ ਉੱਤੇ ਕਰਨੀ ਆ। ਚਰਨਾਮਾ ਸਿੰਘ ਸਾਡੇ ਮਿੱਤਰ ਨੇ ਜੀ ਮੈਲਬਨ ਤੋਂ, ਉਹ ਵੀ ਇੱਦਾਂ ਹੀ, ਉਹ ਬੜੇ ਮਜਾਈਆ ਨੇ, ਤੁਸੀਂ ਉਹਨਾਂ ਦੀ ਕਮੈਂਟਰੀ ਸੁਣੀ ਹੋਣੀ ਆ। ਤੇ ਇੱਕ ਵਾਰੀ ਮੇਰਾ ਖਿਆਲ ਹਾਂ 2008 ਦੀ ਗੱਲ ਹੈ, ਤੇ ਚਰਨਾਮਾ ਸਿੰਘ ਉਹਨਾਂ ਦੇ ਮਾਤਾ ਜੀ ਗੁਜ਼ਰ ਗਏ ਸਨ, ਤੇ ਅਸੀਂ ਉੱਥੇ ਬਾਅਦ ਦੇ ਵਿੱਚ ਭੋਗ ਤੇ ਗਏ, ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਸੀਗਾ, ਤੇ ਉਸ ਤੋਂ ਬਾਅਦ ਅਸੀਂ ਘਰੇ ਆ ਗਏ, ਅਸੀਂ ਉਹਨਾਂ ਦੇ ਠਹਿਰੇ ਹੋਏ ਸੀ, ਗਿਆਨੀ ਸੰਤੋਖ ਸਿੰਘ ਵੀ ਘਰੇ ਆ ਗਏ, ਸ਼ਾਮ ਨੂੰ ਬੈਠੇ ਸੀ ਸਾਰੇ, ਤਾਂ ਜਿੰਨੇ ਬਾਹਰੋਂ ਵੀ ਮਹਿਮਾਨ ਆਏ ਸੀ, ਤੇ ਗੱਲ ਚੱਲ ਪਈ, ਤੇ ਤਾਇਆ ਜੀ ਕਹਿੰਦੇ ਬਈ ਅੱਜ ਮੇਰੇ ਨਾਲ ਬਹੁਤ ਬੁਰੀ ਹੋਈ, ਸਾਡਾ ਮਤਲਬ ਅਸੀਂ ਸਾਰਿਆਂ ਨੇ ਕੰਨ ਚੱਕ ਲਏ ਬਈ ਗੁਰੂ ਘਰ ਦੇ ਵਿੱਚ ਮਤਲਬ ਕੋਈ ਕਤਾਹੀ ਤਾਂ ਨਹੀਂ ਹੋ ਗਈ ਸਾਤੇ, ਹਨਾ ਅੱਜ ਕਹਿੰਦੇ ਚੰਗਾ ਨਹੀਂ ਹੋਇਆ ਗੁਰੂ ਘਰ ਦੇ ਵਿੱਚ, ਅਸੀਂ ਕਿਹਾ ਪਤਾ ਨਹੀਂ ਸਾਤੇ ਕੋਈ ਗਲਤੀ ਹੋ ਗਈ ਜਾਂ ਚਨਾਵਤ ਭਾਜੀ ਹੁਣੀ ਵੀ, ਕਿਉਂਕਿ ਹੋਸਟ ਸੀਗੇ ਉਹਨਾਂ ਨੂੰ ਵੀ ਲੱਗਿਆ ਵਿੱਚ, ਉਹ ਉਹਨਾਂ ਨੇ ਮਤਲਬ ਸਾਰਿਆਂ ਨੇ ਮਤਲਬ ਧਿਆਨ ਕਰ ਲਿਆ ਉਹਨਾਂ ਨੇ, ਕਹਿੰਦੇ ਤਾਇਆ ਜੀ ਕੀ ਹੋਇਆ, ਤੇ ਕਹਿੰਦੇ ਅੱਜ ਨਾ ਮੇਰੀ ਗੁਰੂ ਘਰ ਦੇ ਵਿੱਚ ਜੁੱਤੀ ਚੱਕੀ ਗਈ, ਉਹ ਪੈਂਦੇ ਸਿੱਟੇ ਹੀ ਨਾ ਉਹਨਾਂ ਨੇ, ਚਰਨਾਮਨ ਸਿੰਘ ਉਹਨਾਂ ਨੇ ਕਿਹਾ ਉਹ ਤਾਇਆ ਜੀ ਕਹਿੰਦਾ ਗਿਆਨੀਆਂ ਨੂੰ ਜੁੱਤੀਆਂ ਦਾ ਕਾਹਦਾ ਘਾਟਾ, ਉਹ ਤਾਇਆ ਜੀ ਕਹਿੰਦੇ ਕੀ, ਉਹ ਮੁੜ ਕੇ ਉਹਨਾਂ ਨੂੰ ਬਾਅਦ ਚ ਸਮਝ ਆਈ ਮੇਰੇ ਤੇ ਮਤਲਬ ਗਲਤ ਸ਼ਬਦਾਵਲੀ ਵਰਤ ਹੋ ਗਈ, ਹਨਾ ਉਹ ਕਹਿੰਦੇ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਹੈ ਵੀ ਜਿੱਦਾਂ ਹੁਣ ਤੁਸੀਂ ਗਿਆਨੀ ਆ ਜਾਂ ਭਾਈ ਹੋ, ਸਾਰੀ ਸੰਗਤ ਦੀਆਂ ਜੁੱਤੀਆਂ ਤੁਹਾਡੇ ਲਈ ਹੁੰਦੀਆਂ, ਮਤਲਬ ਤੁਸੀਂ ਕੋਈ ਵੀ ਜੁੱਤੀ ਪਾ ਸਕਦੇ ਹੋ, ਕਿਸੇ ਨੇ ਤੁਹਾਨੂੰ ਰੋਕਣਾ ਨੀ ਟੋਕਣਾ ਨੀ, ਰੋਜ਼ ਬਦਲਿਆ ਕਰੋ ਤੁਸੀਂ ਜੁੱਤੀਆਂ। ਉਹ ਕਹਿੰਦੇ ਮੇਰੇ ਕਹਿਣ ਦਾ ਮਤਲਬ ਇਹ ਸੀ, ਤੇ ਉਹ ਤਾਇਆ ਬੜਾ ਹਾਸਾ ਪਿਆ, ਤੇ ਤਾਇਆ ਜੀ ਵੀ ਕਹਿੰਦੇ ਸਮਝ ਤਾਂ ਮੈਨੂੰ ਆ ਗਈ ਸੀ ਸਿੰਘ ਸਾਹਿਬ, ਮੈਂ ਵੀ ਇਹਨੂੰ ਹਾਸਾ ਹੀ ਕਰਨਾ ਚਾਹੁੰਦਾ ਸੀਗਾ। ਅਕਸਰ ਦੇਖਿਆ ਜਾਂਦਾ ਨਾ ਕਈ ਵਾਰੀ ਜਿਦਾਂ ਗਿਆਨੀ ਪੁਰਖ ਜਿਹੜੇ ਜਿਆਦਾ ਹੁੰਦੇ ਨੇ, ਤੇ ਉਹ ਕਈ ਵਾਰੀ ਇਹੋ ਜਿਹੀਆਂ ਸਟੇਟਮੈਂਟਾਂ ਦੇ ਬਹਿੰਦੇ ਆ ਕਿ ਅਕਸਰ ਉਹ ਸਮੱਸਿਆ ਚ ਆ ਜਾਂਦੇ, ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੋਣਾ, ਸੋਸ਼ਲ ਮੀਡੀਆ ਚ ਵੀ ਦੇਖਿਆ ਹੋਣਾ, ਵੈਸੇ ਵੀ ਲਿਖਾਰੀਆਂ ਦੇ ਕਈ ਵਾਰੀ ਨਾ ਜਦੋਂ ਉਹ ਸਮੇਂ ਤੋਂ ਹਟ ਕੇ ਜਾਂ ਥੋੜੀ ਅਲੱਗ ਚੀਜ਼ ਪੇਸ਼ ਕਰਦੇ ਨੇ ਤਾਂ ਬਹੁਤ ਸਾਰਾ ਵਿਰੋਧ ਹੁੰਦਾ ਉਹਨਾਂ ਦਾ, ਤੇ ਮਤਲਬ ਖਿੱਚਧੂ ਹੁੰਦੀ ਆ, ਸੋ ਇਸ ਕਰਕੇ ਮਤਲਬ ਇਹ ਗੱਲ ਸੀ ਜੀ ਤਾਏ ਵਾਲੀ, ਤੇ ਅੱਗੇ ਵੀ ਵੈਸੇ ਉਦਾਂ ਸੁਣਾਈ ਸੀਗੀ ਅਸੀਂ, ਪਰ ਅੱਜ ਥੋੜੀ ਜਿਹੀ ਪਬਲਿਕ ਡਿਮਾਂਡ ਤੇ ਜ਼ਿਆਦਾ ਅਸੀਂ ਸੁਣਾਈ ਆ ਗੱਲ। ਤੇ
ਗੁਰਸੇਵਕ
ਓਨ ਡਿਮਾਂਡ ਸੀ ਜੀ ਇਹਦੇ ਮੈਨੂੰ ਹੁਣ ਲਿਖੇ ਹੋਏ ਆ ਸਾਰੇ ਸੱਜਣ ਜਿਨ੍ਹਾਂ ਨੇ ਹਮੀ ਭਰੀ ਸੀ ਤੇ ਜਦੋਂ ਤਾਏ ਨੇ ਗਾਜ ਸਿੱਟਣੀ ਆ ਸਾਡੇ ਤੇ ਤਾਂ ਫਿਰ ਇਹਨਾਂ ਨੇ ਨਾਲ ਬਰਾਬਰ ਪ੍ਰਸ਼ਾਦ ਮਿਲਣਾ ਫਿਰ ਉਹਨਾਂ ਨੂੰ ਤੇ ਤਾਇਆ ਜੀ ਵੈਸੇ ਪ੍ਰੋਗਰਾਮ ਸਾਡਾ ਸੁਣਦੇ ਹੋਣੇ ਆ ਐਡਲੇਡ ਤੋਂ ਤਾਇਆ ਜੀ ਤੇ ਤੁਹਾਨੂੰ ਅਸੀਂ ਕਿਸੇ ਦਿਨ ਪ੍ਰੋਗਰਾਮ ਵਿਚ ਸ਼ਾਮਲ ਕਰਨਾ ਤੇ ਫਿਰ ਆਪਾਂ ਗੱਲਬਾਤ ਖੁੱਲ ਕੇ ਕਰਾਂਗੇ ਤੇ ਦੇਖੋ ਅੱਜ ਦੀ ਜਿਹੜੀ ਮੁੱਖ ਖਬਰ ਇਹੀ ਆ ਕਿ ਜਿਹੜੀ ਜੁੱਤੀ ਸੁੱਟਣ ਦੇ ਨਾਲ ਜਿਹੜੀ ਦੂਸ਼ਣਬਾਜ਼ੀ ਚੱਲ ਰਹੀ ਜਿਹੜਾ ਡਿਵਰਟ ਕੀਤਾ ਜਾ ਰਿਹਾ ਇਸ ਨੂੰ ਅਸਲ ਦੇ ਵਿਚ ਜਿਹੜਾ ਹੁਣ ਮੈਂ ਤੁਹਾਨੂੰ ਤੱਤ ਕੱਢ ਕੇ ਦੱਸ ਦਿੰਦਾ ਇਹਦਾ ਹੋਇਆ ਕੀ ਆ ਜਿਹੜੀ ਸਾਨੂੰ ਖ਼ਬਰ ਲੱਗਦੀ ਹੈ ਜਿਸ ਹਿਸਾਬ ਨਾਲ ਖ਼ਬਰਾਂ ਛਪੀਆਂ ਨੇ ਇਹ ਪਿਓਰ ਤੇ ਪਿਓਰ ਨਾਨ ਪੋਲੀਟੀਕਲ ਹੈ ਔਰ ਇਹ ਜਿਹੜੀ ਜੁੱਤੀ ਸਿੱਟੀ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇ ਰੋਸ ਦੇ ਵਿਚ ਸਿੱਟੀ ਗਈ ਆ ਇਸ ਚੀਜ਼ ਨੂੰ ਅਗਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਇਕੱਲਾ ਲੈ ਕੇ ਤੁਰੀਏ ਤਾਂ ਇੱਕ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਮੁੜ ਕੇ ਫੇਰ ਸਾਹਮਣੇ ਆਉਂਦੀ ਹੈ ਜਿਹੜਾ ਮੁੱਦਾ ਬਹੁਤ ਦੇਰ ਤੋਂ ਦੱਬ ਦਿੱਤਾ ਗਿਆ ਸੀ ਉਸ ਨੂੰ ਫੇਰ ਚੁੱਕਿਆ ਜਾਵੇਗਾ ਜਿਹੜੀ ਕਿ ਮੌਜੂਦਾ ਸਰਕਾਰ ਦੇ ਬਿਲਕੁਲ ਉਲਟ ਚੱਲੇਗਾ ਹੁਣ ਇਸ ਨੂੰ ਆਮ ਆਦਮੀ ਪਾਰਟੀ ਦੇ ਨਾਲ ਜਿਹੜੀ ਮੌਜੂਦਾ ਸਰਕਾਰ ਜੋੜ ਰਹੀ ਹੈ ਕਿ ਇਹ ਪੋਲੀਟੀਕਲ ਮੋਟੀਵੇਟਡ ਸੀ ਇਹ ਲੋਕਾਂ ਵੱਲੋਂ ਮੋਟੀਵੇਟਡ ਨਹੀਂ ਸੀਗਾ ਇੱਕ ਖਾਸ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਸੀਗੀ ਤਾਂ ਇਹ ਹੋਈ ਆ ਪਰ ਇਹ ਜਿਹੜੀ ਸਾਨੂੰ ਇਉਂ ਲੱਗਦਾ ਆ ਕਿ ਇਹ ਆਮ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ ਜਿਹੜੀ ਇਹ ਜੁੱਤੀ ਸੁੱਟੀ ਗਈ ਹੈ ਨਾ ਕਿ ਆਮ ਆਦਮੀ ਪਾਰਟੀ ਦੀ ਸੋ ਮੌਜੂਦਾ ਜਿਹੜੀ ਅਕਾਲੀ ਸਰਕਾਰ ਹੈ ਉਹ ਇਸ ਨੂੰ ਆਮ ਆਦਮੀ ਪਾਰਟੀ ਨਾਲ ਜੋੜ ਕੇ ਇਸ ਦੇ ਵਿਚੋਂ ਜਿਹੜਾ ਸਾਰਾ ਵਿਰੋਧ ਹੈ ਰੋਸ ਹੈ ਉਸ ਨੂੰ ਕੱਢਣਾ ਚਾਹੁੰਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿਚ ਇਹ ਦੇਖਿਆ ਜਾਊਗਾ ਕਿ ਕਿਸ ਤਰ੍ਹਾਂ ਇਹ ਕਿਸ ਕਰਵਟ ਬੈਲਦੀ ਹੈ ਦੂਜੇ ਪਾਸੇ ਜੁੱਤੀਆਂ ਦੀ ਖ਼ਬਰ ਇਕ ਫਰੰਟ ਪੇਜ ਤੇ ਹੋਰ ਲੱਗੀ ਹੈ ਕਿ ਮਲੂਕਾ ਨੇ ਕੀਤੀ ਜੋੜਿਆਂ ਦੀ ਸੇਵਾ ਉਹਨੂੰ ਤਨਖਾਹ ਲੱਗੀ ਸੀ ਤੇ ਅੱਜ ਤਾਂ ਗੀਤ ਵੀ ਹੋਈ ਖਬਰਾਂ ਵੀ ਹੋਈ ਸਾਰਾ ਕੁਝ ਮਤਲਬ ਪਤਾ ਨਹੀਂ ਅੱਜ ਤਾਂ ਜੋੜਾ ਦਿਵਸ ਬਣ ਗਿਆ ਤੇ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਤਨਖਾਹ ਪ੍ਰਤੀ ਦਿੱਤੀ ਰਾਏ ਆਪਣੀ ਤੇ ਸਿਕੰਦਰ ਸਿੰਘ ਮਲੂਕਾ ਨੇ ਜੋੜਾ ਘਰ ਦੇ ਵਿਚ ਉਹਦੀ ਫੋਟੋ ਵੀ ਲੱਗੀ ਆ ਉਹ ਜੁੱਤੀਆਂ ਦੀ ਪਾਲਿਸ਼ ਕਰ ਰਹੇ ਨੇ ਸਾਫ਼ ਕਰ ਰਹੇ ਨੇ ਬੈਠ ਕੇ ਤੇ ਉਹ ਮਤਲਬ ਕਈ ਸੱਜਣ ਹੈ ਕੱਲੇ ਉਹ ਨਹੀਂ ਨਾਲ ਉਹਨਾਂ ਦੇ ਹੋਰ ਸੱਜਣ ਵੀ ਸੇਵਾ ਕਰ ਰਹੇ ਨੇ ਵਧੀਆ ਗੱਲ ਹੈ ਜੀ ਮੈਨੂੰ ਲੱਗਦਾ ਕਿ ਚਲੋ ਇੱਕ ਤਰ੍ਹਾਂ ਨਾਲ ਵਧੀਆ ਹੀ ਆ ਕਿ ਸੇਵਾ ਆ ਇਹ ਇਹਨੂੰ ਸਜ਼ਾ ਨਹੀਂ ਕਿਹਾ ਜਾ ਸਕਦਾ ਇਹਨੂੰ ਸੇਵਾ ਲਾਈ ਕਹੀ ਜਾ ਸਕਦੀ ਜਦੋਂ ਗਰਾਊਂਡ ਲੈਵਲ ਤੇ ਆ ਕੇ ਬੰਦਾ ਸੇਵਾ ਕਰਦਾ ਨਾ ਫਿਰ ਪਤਾ ਲੱਗਦਾ ਵੀ ਉਹਦੀ ਜਗ੍ਹਾ ਜਿਹੜੀ ਕਿੱਥੇ ਹੋਣੀ ਚਾਹੀਦੀ ਆ ਸੋ ਬਹੁਤ ਬਹੁਤ ਧੰਨਵਾਦ ਜੀ
ਬਿਲਕੁਲ
ਮੈਨੂੰ ਲੱਗਦਾ ਕਿ ਆਪਾਂ
ਸਾਹਿਬ ਆਪਾਂ ਨੂੰ ਸੁਨੇਹਾ ਆਪਣਾ ਸੋਨੀ ਸਿੰਘ ਵੀ ਦਾ ਆਇਆ ਹੋਇਆ
ਹਾਂਜੀ ਹਾਂਜੀ ਹਾਂ ਉਹਨਾਂ ਦੀ ਫਿਲਮ ਨੋਟਬੰਦੀ ਵੀ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਪਹਿਲਾਂ ਆਫਿਟ ਸੀਗਾ ਉਹਨਾਂ ਦਾ ਤੇ ਸੁਨੇਹਾ ਉਹ ਬਹੁਤ ਵਧੀਆ ਉਹਨਾਂ ਨੇ ਦਿੱਤਾ ਆ ਕਿ ਜਿਹੜਾ ਆਮ ਲੋਕ ਕਿੱਦਾਂ ਪਰੇਸ਼ਾਨ ਹੋਇਆ ਨੋਟਬੰਦੀ ਦੇ ਵਿਚ ਉਹਨਾਂ ਦਾ ਆਪਣਾ ਪਰਸਨਲ ਐਕਸਪੀਰੀਅੰਸ ਰਿਹਾ ਇਹਦੇ ਵਿਚ ਤੇ ਜਿਹੜੀ ਕਿ ਇੱਕ ਮਤਲਬ ਮੈਂ ਸਮਝਦਾ ਕਿ ਇਹੋ ਜਿਹੀਆਂ ਜਿਹੜੀਆਂ ਸਾਰਥਕ ਛੋਟੀਆਂ ਛੋਟੀਆਂ ਕਲਿਪਸ ਨੇ 10-12 ਮਿੰਟ ਦੇ 15 ਮਿੰਟ ਦੇ ਉਹ ਜ਼ਿਆਦਾ ਵਧੀਆ ਸੁਨੇਹਾ ਦੇ ਜਾਂਦੇ ਕਈ ਵਾਰੀ ਵੱਡੀਆਂ ਫਿਲਮਾਂ ਨਾਲੋਂ ਤੇ ਇੱਕ ਇੱਕ ਉਹ ਦੇਖਣ ਦੇ ਲਾਇਕ ਵੀ ਹੋ ਜਾਂਦੀ ਆ ਤੁਸੀਂ ਬ੍ਰੇਕ ਚ ਦੇਖ ਸਕਦੇ ਹੋ ਜਿਨ੍ਹਾਂ ਨੇ ਨਹੀਂ ਦੇਖੀ ਨਾ ਉਹ ਜ਼ਰੂਰ ਦੇਖਣ ਨੋਟਬੰਦੀ ਸੋਨੀ ਸਮਝੀ ਅਸੀਂ ਹਰਮਨ ਰੇਡੀਓ ਦੇ ਪੇਜ ਤੇ ਵੀ ਸ਼ੇਅਰ ਕੀਤੀ ਆ ਤੇ ਬਾਕੀ ਇਹ ਹੈ ਕਿ ਪਹਿਲਾ ਐਫਰਟ ਹੈ ਜੀ ਤੇ ਮੈਨੂੰ ਲੱਗਦਾ ਪਹਿਲੇ ਐਫਰਟ ਦੇ ਲਈ ਤਾਂ ਬਹੁਤ ਜ਼ਿਆਦਾ ਵਧੀਆ ਤੇ ਉਸ ਦੇ ਵਿਚ ਹੁਣ ਦੇਖੋ ਤੁਸੀਂ ਵੀ ਉਹਦੀ ਸਪੋਰਟ ਕਰਦੇ ਰਹੇ ਆ ਸਾਊਂਡ ਦੀ ਮਦਦ ਕੀਤੀ ਆ ਸਾਰੀ ਲੋਕਲ ਟੈਲੈਂਟ ਸੀਗਾ ਤੇ ਇਸ
ਬੋਏ
ਕਿਆ ਬਾਤ ਹੈ ਜੀ ਸੋ ਆਉਣ ਵਾਲੇ ਮਤਲਬ ਅਗਲੇ ਜਿਹੜੇ ਐਫਰਟ ਹੋਣਗੇ ਇਸ ਤੋਂ ਵੀ ਵੱਧ ਤਰਾਸ਼ੇ ਜਾਣਗੇ ਵਧੀਆ ਹੋਣਗੇ ਸੋ ਜਾਂਦੇ ਜਾਂਦੇ ਫਿਰ ਇੱਕ ਹੋਰ ਗੀਤ ਲਾਈਏ ਜੁੱਤੀ ਦਾ
ਜੀ ਬਿਲਕੁਲ ਤੇ ਇਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਵੀ ਆਪਣੀਆਂ ਕਹਿੰਦੇ ਮੇਰੇ ਪੱਥਰੀ ਬਣ ਜਾਂਦੀ ਮੇਰੇ ਪੱਥਰੀ ਨਾ ਬਣ ਜਾਵੇ ਮੈਂ ਵੀ ਆਪਣੇ ਜਜ਼ਬਾਤ ਸਾਂਝੇ ਕਰਦੇ ਜਾਵਾਂ ਗੀਤ ਤੋਂ ਪਹਿਲਾਂ ਤੇ ਇੱਕ ਵੀਰ ਦਾ ਆਪਣੀ ਗੱਲ ਹੋਈ ਸੀ ਜੀ ਸਤਵਿੰਦਰ ਬਿੱਟੀ ਬਾਰੇ ਕਿ ਕਾਂਗਰਸ ਦੇ ਵਿਚ ਤੇ ਜਿੱਥੇ ਹੁਣ ਚਲੋ ਅਸੀਂ ਇਹਨਾਂ ਗੱਲਾਂ ਦੇ ਬਾਰੇ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਜੁੜੇ ਹੋਏ ਨਾ ਆਮ ਆਦਮੀ ਪਾਰਟੀ ਨਾ ਕਾਂਗਰਸ ਨਾ ਅਕਾਲੀ ਠੀਕ ਹੈ ਜੀ ਅੱਜ ਅਸੀਂ ਜੇਕਰ ਆਮ ਆਦਮੀ ਦੀ ਸਪੋਰਟ ਕੀਤੀ ਹੈ ਕਿ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਜੁੱਤੀ ਦੇ ਵਿਚ ਤੇ ਉਹਦੇ ਨਾਲ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜੇਕਰ ਕੋਈ ਬੰਦਾ ਆਪਣੇ ਲੋਕਾਂ ਦੇ ਵਿਚੋਂ ਕਾਂਗਰਸ ਜਾਂ ਅਕਾਲੀਆਂ ਨੂੰ ਸਪੋਰਟ ਕਰਦਾ ਉਹਨੂੰ ਨਫ਼ਰਤ ਦੀ ਨਿਗਾਹ ਨਾਲ ਦੇਖੋ
ਬਿਲਕੁਲ
ਉਹ ਐ ਲੱਗਦਾ ਜਿਦਾਂ ਪੰਥ ਜੋ ਛੇਕਿਆ ਹੁੰਦਾ ਤੈ ਦੇਖਣਾ ਸ਼ੁਰੂ ਏਦਾਂ ਗੱਲ ਹੋ ਰਹੀ ਅੱਜ ਕੱਲ ਮੀਡੀਆ ਦੇ ਉੱਤੇ ਕਿ ਜੇ ਕੋਈ ਅਕਾਲੀਆਂ ਦੀ ਗੱਲ ਕਰਦਾ ਕਿ ਉਹ
ਨਹੀਂ ਇੱਥੇ ਵੀ ਆਪਾਂ ਹੋਰੇ ਪਲੈਨਟ ਤੋਂ ਤੁਹਾਡੀ ਐਨ 100% ਗੱਲ ਸਹੀ ਆ ਵੀ ਇਹਨਾਂ ਨੇ ਚਲੇ ਜਾਣਾ ਇਹਨਾਂ ਨੇ ਆ ਜਾਣਾ ਇਹਨਾਂ ਨੇ ਆਪਸ ਦੇ ਵਿਚ ਜੱਫੀਆਂ ਵੀ ਪਾਣੀਆਂ ਸਾਰਾ ਕੁਝ ਅਸੀਂ ਐਵੇਂ ਆਪਣਾ ਮਾਹੌਲ ਖਰਾਬ ਕਰ ਲੈਣਾ ਇੱਥੇ ਬੈਠਿਆਂ ਨੇ ਹਨਾ ਤੇ ਐਵੇਂ ਦੁਸ਼ਮਣੀਆਂ ਪਾਲਣੀਆਂ ਬਿਨਾਂ ਕਿਸੇ ਗੱਲ ਤੋਂ ਇਸ ਕਰਕੇ ਨਾ ਮਤਲਬ ਜਿਹੜੀ ਵੀ ਕੋਈ ਵੀ ਬੰਦਾ ਆ ਕੋਈ ਕਿਸੇ ਵੀ ਧਰਮ ਨੂੰ ਪਸੰਦ ਕਰ ਸਕਦਾ ਫਾਲੋ ਕਰ ਸਕਦਾ ਕਿਸੇ ਵੀ ਪਾਰਟੀ ਨੂੰ ਫਾਲੋ ਕਰ ਸਕਦਾ ਪਰ ਅਸੀਂ ਆਪਸ ਦੇ ਵਿਚ ਮਿਲਣਾ ਗਿਲਣਾ ਸਾਰਾ ਕੁਝ ਐਨ ਮਤਲਬ ਅਸੀਂ ਤਸੱਲੀ ਨਾਲ ਮਤਲਬ ਇੱਕ ਦੂਜੇ ਨੂੰ ਮਿਲੀਏ ਇਹ ਜਿਹੜੀਆਂ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਇਹਨਾਂ ਨਾਲ ਆਪਾਂ ਧਿਆਨ ਨਾ ਦਈਏ ਤਾਂ ਮਤਲਬ ਸਾਡੇ ਲਈ ਬਹੁਤ ਵਧੀਆ ਤੇ ਸਾਰਥਕ ਹੋਊਗਾ। ਤੇ
ਹਾਂਜੀ ਆਪਣੇ ਵਿਚਾਰ ਜਾਣੀ ਕਿ ਰੱਖੀਏ ਤੇ ਦੂਜਿਆਂ ਦੇ ਵਿਚਾਰ ਸੁਣੀਏ, ਕਿਉਂਕਿ ਪਿੱਛੇ ਇੱਕ ਵਾਕਾ ਹੋਇਆ ਬ੍ਰਿਸਬਨ ਦੇ ਵਿੱਚ ਕਿ ਪ੍ਰੋਗਰਾਮ ਦੇ ਦੌਰਾਨ, ਉਹ ਅਗਲੀ ਵਾਰ ਸਾਂਝਾ ਕਰਾਂਗੇ, ਗੱਲਾਂ ਤਾਂ ਆਪਣੀਆਂ ਮੁੱਕਣੀਆਂ ਨੀ, ਸਮਾਂ ਮੁੱਕ ਗਿਆ ਪ੍ਰੋਗਰਾਮ ਦਾ। ਸੋ ਜੇਕਰ ਅਸੀਂ ਆਪਣੇ ਵਿਚਾਰ ਰੱਖਦੇ ਹਾਂ ਤੇ ਦੂਜਿਆਂ ਦੇ ਵਿਚਾਰ ਵੀ ਸੁਣੀਏ ਤੇ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੀਏ, ਜੇ ਤੁਹਾਡੇ ਕੋਲ ਵਿਚਾਰ ਵਧੀਆ ਤੇ ਉਹ ਆਪੇ ਤੁਹਾਡੇ ਵੱਲ ਖਿੱਚੇ ਆਉਣਗੇ। ਤੇ ਸਿੱਧੂ ਸਾਹਿਬ ਜੀ ਇਜਾਜ਼ਤ ਲਈਏ ਜੀ।
ਜੀ ਜੀ, ਅਮਰ ਸਿੰਘ ਛਾਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਰਪ੍ਰੀਤ ਵੀ ਬਹੁਤ ਵਧਾਈਆਂ ਦੇ ਰਹੇ ਸਾਰਿਆਂ ਨੂੰ, ਕਹਿੰਦੇ ਵਧੀਆ ਇਨਫੋਰਮੇਸ਼ਨ ਦਿੱਤੀ ਹੈ। ਜਾਂਦੇ ਜਾਂਦੇ ਸੁਰਜੀਤ ਖਾਨ ਦਾ ਇੱਕ ਗੀਤ ਜੁੱਤੀ ਸੁਣਾਉਣਾ ਤੁਹਾਨੂੰ ਅੱਜ, ਕਿਉਂਕਿ ਅੱਜ ਸਮਰਪਿਤ ਟੋਟਲੀ ਬਾਟਾ ਸ਼ੂ ਕੰਪਨੀ ਨੇ ਸਪਾਂਸਰ ਕੀਤਾ, ਬਾਟਾ ਸ਼ੂ ਕੰਪਨੀ ਨੇ ਸਪਾਂਸਰ ਕੀਤਾ ਹੋਇਆ ਸੀ ਆਪਾਂ ਨੂੰ। ਤੇ ਲੈਣੇ ਇਜਾਜ਼ ਜੀ, ਮੈਨੂੰ ਅਮਨਦੀਪ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ, ਤੇ ਗੁਰਸੇਵਕ ਸਿੰਘ ਹੁਣੀ ਫਤਿਹ ਬੁਲਾਓ ਜੀ ਤੁਸੀਂ ਵੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Watch your base and stop
zone. Nainne nashile baatan paunde ne mutyar de. Phul gulabi kule pat kachi kachnar de. ਪੋਚ ਪਪ ਧਰੇ ਚੂ ਪਰੀ ਉਡਾਰੀ ਭਰਦੀ ਆ ਉਹ ਜਦ ਤੁਰਦੀ ਮਾਇਕ ਦੇ ਨਾਲ ਉਹ ਜੁੱਤੀ ਚੂ ਚੂ ਕਰਦੀ ਆ ਬਈ ਜੁੱਤੀ ਚੂ ਚੂ ਕਰਦੀ ਆ ਉਹ ਜੁੱਤੀ ਚੂ ਚੂ ਕਰਦੀ ਆ ਕਰਦੀ ਆ ਬਈ ਜੁੱਤੀ ਚੂ ਚੂ ਕਰਦੀ ਆ ਉਹ।